ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां
ਮੋਰਨਿੰਗ ਸਵੇਰ ਨੂੰ ਤੇ ਲੇਟ ਕਹਿੰਦੇ ਦੇਰ ਨੂੰ ਬੱਦਲ ਕਲਾਊਡ ਅਤੇ ਉੱਚੀ ਹੁੰਦਾ ਲਾਊਡ ਮਾਣ ਬਣ ਜਾਂਦਾ ਹੈ ਅੰਗਰੇਜ਼ੀ ਚ ਪ੍ਰਾਊਡ ਸੂਰਜ ਨੂੰ ਸਨ ਅਤੇ ਮਾਂ ਨੂੰ ਕਹਿੰਦੇ ਮੰਮ ਢੋਲ ਦੇਸੀ ਬਣ ਜਾਏ ਬਲੈਕ ਚ ਡਰਮ ਅੰਗਰੇਜ਼ੀ ਵਿਚ ਵਰਕ ਤੇ ਪੰਜਾਬੀ ਵਿਚ ਕੰਮ ਹੈਲੋ ਕਹਾ ਯਾ ਕਹਾ ਸਤਿ ਸ੍ਰੀ ਅਕਾਲ ਜੀ ਲੇਟ ਹੋ ਜਾ ਲਹਿਰਾਂ ਵਿਚ ਮੇਰੀ ਕੀ ਮਜ਼ਾਲ ਸੋਲੋ ਜੀ ਐਨ ਵਕਤ ਤੇ ਮੈਂ ਸੁਖਪ੍ਰੀਤ ਅਡੀਲੇਡ ਸਟੂਡੀਓ ਤੋਂ ਪਹੁੰਚ ਗਈ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਗਾਉਣ ਲਈ ਪ੍ਰੋਗਰਾਮ ਲਹਿਰਾਂ ਦੇ ਵਿੱਚ ਲਹਿਰਾਂ ਲੱਗਣੀਆਂ ਤੁਹਾਡੇ ਸਾਰਿਆਂ ਦੇ ਨਾਲ ਜੀ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁੱਡ ਮਾਰਨਿੰਗ ਉਮੀਦ ਤੇ ਅਰਦਾਸ ਕਰਦੀ ਹਾਂ ਕਿ ਸਭ ਰਾਜੀ ਖੁਸ਼ੀ ਹੱਸਦੇ ਵਸਦੇ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਤੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਤਕਨੀਕੀ ਦੇਖ ਰੇਖ ਲਈ ਸਾਡੇ ਨਾਲ ਨੇ ਸੋ ਉਹਨਾਂ ਦਾ ਵੀ ਇੱਕ ਸਪੈਸ਼ਲ ਵਾਲਾ ਥੈਂਕਸ ਤੇ ਸਭ ਦਾ ਨਿੱਘਾ ਸਵਾਗਤ ਪ੍ਰੋਗਰਾਮ ਦੇ ਵਿੱਚ ਸੋ ਆਓ ਰਲ ਕੇ ਲਾਈਏ ਲਹਿਰਾਂ 2 ਘੰਟੇ ਦਾ ਸਫ਼ਰ ਮੇਰਾ ਤੁਹਾਡੇ ਸਾਰਿਆਂ ਦੇ ਨਾਲ ਰਹਿਣਾ ਪ੍ਰੋਗਰਾਮ ਦੇ ਵਿੱਚ ਇਸ ਦੌਰਾਨ ਕੁਝ ਗੀਤ ਸੰਗੀਤ ਕੁਝ ਗੱਲਾਂ ਬਾਤਾਂ ਕੁਝ ਆਪਣੀਆਂ ਸੁਣਾਵਾਂਗੀ ਤੇ ਕੁਝ ਤੁਹਾਡੀਆਂ ਸੁਣਾਂਗੀ ਸੋ ਤਿਆਰ ਹੋ ਕੇ ਤੁਸੀਂ ਸਾਰੇ ਸੋ ਚਲੋ ਤੁਰਦੇ ਹਾਂ ਜੀ ਅਸੀਂ ਲਹਿਰਾਂ ਦੇ ਇਸ ਸਫ਼ਰ ਤੇ ਸੋ ਸਮਾਂ ਇਸ ਵੇਲੇ ਹੋ ਚੁੱਕਾ ਹੈ ਜੀ 7:33 ਐਡੀਲੇਡ ਦੀਆਂ ਘੜੀਆਂ ਤੇ ਜੇ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਸਮੇਂ ਦੀ ਗੱਲ ਕਰਾਂ ਤੇ ਇਸ ਵੇਲੇ 8:03 ਹੋ ਚੁੱਕੇ ਨੇ ਤੇ ਪਰਥ ਦੇ ਵਿੱਚ ਸਮਾਂ ਚੱਲ ਰਿਹਾ ਜੀ 5:03 ਤੇ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ 10:03 ਹੋ ਚੁੱਕੇ ਨੇ ਤੇ ਪੰਜਾਬ ਦੇ ਵਿੱਚ 2:33 ਸੋ ਸਮਾਂ ਜਿਹੜਾ ਜੀ ਹਰ 6 ਮਹੀਨੇ ਬਾਅਦ ਆਸਟ੍ਰੇਲੀਆ ਦੇ ਵਿੱਚ ਬਦਲਦਾ ਹੈ ਸੋ ਡੇ ਲਾਈਟ ਸੇਵਿੰਗ ਹੋ ਚੁੱਕੀ ਹੈ ਤੇ ਫਰਕ ਜਿਹੜਾ ਹੁਣ ਪੰਜਾਬ ਦੇ ਨਾਲੋਂ 5 ਘੰਟੇ ਦਾ ਸਾਡਾ ਹੋ ਗਿਆ ਸੋ ਪੰਜਾਬ ਦੇ ਵਿੱਚ ਇਸ ਵੇਲੇ 2:34 ਹੋ ਚੁੱਕੇ ਨੇ ਸਵੇਰ ਦੇ ਸੋ ਬੁੱਧਵਾਰ ਦੀ ਸਵੇਰ ਜੀ ਤੇ ਤਰੀਕ ਅੱਜ ਹੋ ਗਈ ਹੈ 7 October 2020 ਸੋ ਲਓ ਜੀ ਸਮਾਂ ਆਪਣੀ ਰਫਤਾਰ ਨਾਲ ਦੌੜਿਆ ਜਾ ਰਿਹਾ ਤੇ ਸਾਡੇ ਕੋਲ ਬਸ ਕੋਈ 3 ਮਹੀਨੇ ਵੀ ਨਹੀਂ ਬਚੇ 2020 ਦੇ ਸੋ ਆਓ ਜੋ ਲੰਘ ਗਿਆ ਉਹਦੇ ਲਈ ਸ਼ੁਕਰਾਨਾ ਕਰੀਏ ਪਰਮਾਤਮਾ ਦਾ ਤਾਂ ਜੋ ਬਚਿਆ ਉਹਦੇ ਲਈ ਅਰਦਾਸ ਕਰੀਏ ਕਿ ਉਹਦੇ ਭਾਣੇ ਵਿੱਚ ਰਾਜੀ ਖੁਸ਼ੀ ਜਿਹੜਾ ਆਉਣ ਵਾਲਾ ਸਮਾਂ ਉਹ ਬਤੀਤ ਹੋਵੇ ਸੋ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਉਸ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਯਾਦ ਕਰਕੇ ਕਰਦੇ ਹਾਂ ਜੀ ਤੇ ਲਿਆਓ ਫਿਰ ਚਿਹਰੇ ਤੇ ਇੱਕ ਸਮਾਈਲ ਆ ਗਈ ਜੀ ਸਾਰਿਆਂ ਦੇ ਠੀਕ ਹੈ ਦਿਲ ਵਿੱਚ ਸ਼ੁਕਰਾਨਾ ਤੇ ਸਰਬੱਤ ਦੇ ਪਾਣੀ ਦੀ ਅਰਦਾਸ ਪਰ ਅਰਦਾਸ ਦੇ ਨਾਲ ਆਓ ਗੁਰਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਬਚਪਨ ਤੋਂ ਸੁਣਿਆ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਰਮਾਤਮਾ ਨੂੰ ਧਿਆਨ ਲੈਣਾ ਚਾਹੀਦਾ ਹੈ ਨਾ ਇੱਕ ਪੋਜ਼ਿਟਿਵਿਟੀ ਦੇ ਨਾਲ ਜੁੜਨਾ ਚਾਹੀਦਾ ਸ਼ਾਇਦ ਮੈਨੂੰ ਲੱਗਦਾ ਇਹ ਚੀਜ਼ ਹੁੰਦੀ ਹੈ ਅਸੀਂ ਦਿਨ ਚ ਬਹੁਤ ਸਾਰੇ ਕੰਮ ਕਰਦੇ ਹਾਂ ਇੱਕ ਦਿਨ ਦੇ ਵਿੱਚ ਅਸੀਂ ਪਤਾ ਨਹੀਂ ਕਿੰਨੇ ਕੁ ਕੰਮ ਕਰਦੇ ਹਾਂ ਪਰ ਸਾਡੀ ਅਵੇਅਰਨੈਸ ਜਿਹੜੀ ਹੁੰਦੀ ਹੈ ਉਹ ਭਟਕਦੀ ਰਹਿੰਦੀ ਹੈ ਇੱਧਰ ਉੱਧਰ ਹੈ ਨਾ ਤੇ ਪਰ ਜੇ ਅਸੀਂ ਏਦਾਂ ਕਰੀਏ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਚਾਹੇ ਕੋਈ ਵੀ ਕੰਮ ਹੋਵੇ, ਉਹ ਸ਼ੁਰੂ ਕਰਨ ਤੋਂ ਪਹਿਲਾਂ ਥੋੜੀ ਦੇਰ ਲਈ ਆਪਣੀ ਅਵੇਅਰਨੈਸ ਨੂੰ ਆਪਣੇ ਤੇ ਲੈ ਕੇ ਆਈਏ, ਉਸ ਪਰਮਾਤਮਾ ਦੇ ਨਾਲ ਕਨੈਕਟ ਕਰੀਏ। ਇੱਕ ਅਰਦਾਸ ਕਿ ਪਰਮਾਤਮਾ ਅਸੀਂ ਜੋ ਵੀ ਕਰਨ ਜਾ ਰਹੇ ਹਾਂ ਉਹਦੇ ਵਿੱਚ ਬਸ ਕੁਛ ਉੱਚਾ ਨੀਵਾਂ ਨਾ ਹੋਵੇ, ਕਿਸੇ ਦਾ ਦਿਲ ਨਾ ਦੁਖੇ, ਕਿਸੇ ਨੂੰ ਮਾੜਾ ਚੰਗਾ ਨਾ ਕਹਿ ਹੋਵੇ, ਔਰ ਬਸ ਫਿਰ ਉਸ ਕੰਮ ਦੇ ਵਿੱਚ ਜੁਟ ਜਾਓ। ਕੋਈ ਵੀ ਛੋਟੇ ਛੋਟੇ ਕੰਮ ਜੋ ਕਰਦੇ ਉਹਦੇ ਵਿੱਚ ਜੇ ਅਸੀਂ ਅਰਦਾਸ ਸ਼ੁਰੂ ਕਰ ਦਈਏ ਤਾਂ ਮੈਨੂੰ ਲੱਗਦਾ ਜ਼ਿੰਦਗੀ ਥੋੜੀ ਵਧੀਆ ਹੋ ਸਕਦੀ ਆ ਹੋਰ ਸਾਡੀ। ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ? ਨਹੀਂ, ਬੇਸ਼ੱਕ ਰਸੋਈ ਦੇ ਵਿੱਚ ਮੈਨੂੰ ਲੱਗਦਾ ਫਿਰ ਰੋਟੀ ਬਣਾਉਣੀ ਸ਼ੁਰੂ ਕਰਨੀ ਹੈ ਤੇ ਤੁਸੀਂ ਹੱਥ ਜੋੜ ਕੇ ਚੱਪਲਾਂ ਲਾ ਕੇ ਨਹੀਂ ਖੜੇ ਹੋਣਾ, ਬਸ ਆਪਣੇ ਅੰਦਰ ਹੀ ਇੱਕ ਖਿਆਲ ਲੈ ਕੇ ਆਉਣਾ ਹੈ ਤੇ ਉਸ ਖਿਆਲ ਨੂੰ ਉਸ ਪਰਮਾਤਮਾ ਦੇ ਨਾਲ ਜੇ ਜੋੜ ਕੇ ਕੰਮ ਸ਼ੁਰੂ ਕਰਾਂਗੇ ਤਾਂ ਮੈਨੂੰ ਲੱਗਦਾ ਚੜ੍ਹਦੀ ਕਲਾ ਚ ਰਵਾਂਗੇ ਅਸੀਂ ਹਮੇਸ਼ਾ। ਸੋ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਇਹੋ ਜਿਹੀਆਂ ਅਸੀਂ ਅੱਜ ਕਰਦੇ ਰਹਿਣਾ ਤੇ ਕੁਝ ਯਾਦਾਂ ਵੀ ਬਿਲਕੁਲ ਯਾਦ ਕਰਾਂਗੇ, ਕਿਉਂਕਿ ਬੁੱਧਵਾਰ ਦੀਆਂ ਲਹਿਰਾਂ ਹੈ ਜੀ। ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਯਾਦਾਂ ਨਾ ਹੋਣ ਤੇ ਮਜ਼ਾ ਹੀ ਨਹੀਂ ਫਿਰ, ਹੈਨਾ। ਤੇ ਸੋ ਤੁਸੀਂ ਵੀ ਇਹ ਸਾਰੇ ਆਪਣੇ ਵਿਚਾਰਾਂ ਦੀ, ਆਪਣੀ ਯਾਦਾਂ ਦੀ ਸਾਂਝ ਜਿਹੜੀ ਆ ਸਾਡੇ ਨਾਲ ਬਣਾਉਣੀ ਆ, ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਈਮੇਲ ਤੇ request@harmanradio.com ਰਾਹੀਂ, ਜਾਂ ਫਿਰ ਟੈਲੀਗ੍ਰਾਮ ਤੇ @harmanradio ਰਾਹੀਂ ਵੀ ਆਪਣੇ ਸੁੱਖ ਸੁਨੇਹੇ ਪਹੁੰਚਾ ਸਕਦੇ ਹੋ ਸਾਡੇ ਤੱਕ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ 02-85-99-28-11 ਤੇ। ਇਸ ਤੋਂ ਇਲਾਵਾ ਜਿਸ ਐਪ ਤੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਉਹਦੇ ਥਰੂ, ਉਹਦੇ ਵਿੱਚ ਸਾਰੀਆਂ ਜਿਹੜੀਆਂ ਤੁਹਾਨੂੰ ਮਿਲ ਜਾਣਗੇ, ਜੇ ਤੁਸੀਂ ਮੈਸੇਜ ਕਰਨਾ ਹੈ ਜਾਂ ਤੁਸੀਂ ਕਾਲ ਕਰਨੀ ਹੈ, ਉਹ ਸਾਰਾ ਕੁਝ ਐਪ ਦੇ ਵਿੱਚ ਹੀ ਹੈ। ਸੋ ਬਹੁਤ ਸੌਖਾ ਹੈ ਜੀ ਹਰਮਨ ਰੇਡੀਓ ਨੂੰ ਸੁਣਨਾ ਵੀ ਤੇ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਉਣੀ ਵੀ। ਤੇ ਚਲੋ ਸਾਂਝਾ ਪਾਉਂਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਦਿਲਾਂ ਦੀਆਂ, ਤੇ ਨਾਲ ਨਾਲ ਗੀਤ ਸੰਗੀਤ। ਜੇ ਤੁਸੀਂ ਵੀ ਕੋਈ ਗੀਤ ਜਾਂ ਕੁਛ ਕਿਸੇ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਹਰਮਨ ਰੇਡੀਓ ਦੇ ਰਾਹੀਂ, ਤਾਂ ਮੈਨੂੰ ਜ਼ਰੂਰ ਲਿਖ ਭੇਜੋ, ਤੁਹਾਡਾ ਗੀਤ ਜ਼ਰੂਰ ਸਾਂਝਾ ਕਰਾਂਗੀ। ਸੋ ਲਓ ਜੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਇੱਕ ਗੀਤ ਸੁਣਾਉਂਦੇ ਹਾਂ ਤੁਹਾਨੂੰ ਰਣਜੀਤ ਬਾਬਾ ਦੀ ਆਵਾਜ਼ ਦੇ ਵਿੱਚ। ਬਹੁਤ ਸੋਹਣੇ ਗੀਤ ਪੰਜਾਬੀ ਜਿਹੜੇ ਹੈਗੇ ਆ ਗਾਇਕੀ ਦੇ ਵਿੱਚ ਜੇ ਗੱਲ ਕਰੀਏ ਤੇ ਬਹੁਤ ਸੋਹਣੇ ਸੋਹਣੇ ਗੀਤ ਵੀ ਆ ਰਹੇ ਆ। ਸੋ ਹਮੇਸ਼ਾ ਮਾੜੇ ਨੂੰ ਸੁਣਾਉਣਾ ਨਹੀਂ ਚਾਹੀਦਾ, ਜੋ ਚੰਗਾ ਵੀ ਆ ਰਿਹਾ ਉਹਨੂੰ ਵੀ ਜ਼ਰੂਰ ਸੁਣਾਉਣਾ ਚਾਹੀਦਾ, ਉਹਨੂੰ ਸੁਣਨਾ ਚਾਹੀਦਾ ਤੇ ਉਹਨੂੰ ਸ਼ੇਅਰ ਜ਼ਰੂਰ ਕਰਨਾ ਚਾਹੀਦਾ। ਬਹੁਤ ਸੋਹਣਾ ਗੀਤ ਰਣਜੀਤ ਬਾਬਾ ਦੀ ਆਵਾਜ਼ ਦੇ ਵਿੱਚ, ਆਓ ਸੁਣਦੇ ਹਾਂ।
ਪਹਿਲੀ ਵਾਰੀ ਉੱਡਿਆ ਜਹਾਜ, ਤਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ, ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ, ਤਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ, ਵਿਸਥਾਰ ਨਾਲ ਦੱਸੋ ਪਿਆਰੇ ਬੱਚਿਓ, ਉਹ ਪੁਲਿਸ ਨੂੰ ਕਿਹੜੀ ਗੱਲੋਂ ਮਾਸੀ ਭੁੱਲ ਗਈ, ਓਏ ਖੌਰੇ ਕਿਹੜੇ ਰਾਜਿਆਂ ਦੇ ਰੱਟੇ ਮਰਵਾ ਦੇ, ਅੱਜ ਦੇ ਜਵਾਕਾਂ ਨੂੰ ਚਰਾਸੀ ਭੁੱਲ ਗਈ, ਖੌਰੇ ਕਿਹੜੇ ਰਾਜਿਆਂ ਦੇ ਰੱਟੇ ਮਰਵਾ ਦੇ, ਅੱਜ ਦੇ ਜਵਾਕਾਂ ਨੂੰ ਚੁਰਾਸੀ ਭੁੱਲ ਗਈ ਹੋ। ਕੌਣ ਸੀ ਉਹ ਬੱਬਰ ਅਕਾਲੀ ਜਿਹੜੇ ਹੱਥ ਨਾ ਕਿਸੇ ਦੇ ਆਉਂਦੇ ਸੀ, ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਤੱਕ ਪਾਉਂਦੇ ਸੀ, ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਤੱਕ ਪਾਉਂਦੇ ਸੀ, ਕਿਤਾਬ ਰਾਣੀ ਜਿੰਦਾ ਹਾਲੀਵੁੱਡ ਚੱਲ ਕੇ ਕੋਈ ਸਾਲੀ ਆ ਗਈ, ਉਹ ਜਦੋਂ ਪੁੱਤਾਂ ਘਰ ਵਿੱਚ ਪਾਈਆਂ ਵੰਡੀਆਂ ਉਦੋਂ ਚੇਤੇ ਪਿਓ ਨੂੰ ਸੰਤਾਲੀ ਆ ਗਈ, ਜਦੋਂ ਪੁੱਤਾਂ ਘਰ ਵਿੱਚ ਪਾਈਆਂ ਵੰਡੀਆਂ ਓਏ ਉਦੋਂ ਚੇਤੇ ਪਿਓ ਨੂੰ ਵੰਡ ਕਾਲੀ ਆ ਗਈ। ਸਿੰਘ ਨਲੂ ਇਹਨੇ ਟਾਲਿਆ ਸੀ ਸ਼ੇਰ ਤੇ ਜਬਾੜਾ ਤੋੜਦਾ, ਉਹ ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਦਾ, ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਦਾ, ਉਹ ਮਾਧੋ ਦਾਸ ਬਣ ਗਿਆ ਬੰਦਾ ਗੁਰੂ ਦਾ ਤੇ ਚੱਕਦਾ ਝਮੇਲੇ ਨੂੰ, ਉਹ ਜ਼ਿੰਦਗੀ ਦੀ ਹਾੜੀ ਸੁਣੀ ਵੇਚ ਵੱਟ ਕੇ, ਉਹ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ, ਜ਼ਿੰਦਗੀ ਦੀ ਹਾੜੀ ਉਹ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ, ਹੋ ਪਾਬਲੋ ਤਾਂ ਬੜਾ ਮਸ਼ਹੂਰ ਹੈ, ਕਈਆਂ ਨੂੰ ਨੀ ਚੇਤੇ ਵੀਰੇ ਦਾਦਿਆਂ ਦੇ ਨਾਂ, ਗੁਰੂਆਂ ਦੀ ਗੱਲ ਬੜੀ ਦੂਰ ਹੈ। ਉਹ ਕਈਆਂ ਨੂੰ ਨੀ ਚੇਤੇ ਵੀਰੇ ਦਾਦਿਆਂ ਦੇ ਨਾਂ ਤੇ ਗੁਰੂਆਂ ਦੀ ਗੱਲ ਬੜੀ ਦੂਰ ਹੈ। ਉਹ ਕਲਾਕਾਰੀ ਘੱਟ ਬਕਵਾਸ ਵਾਧੂ ਦੀ, ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ। ਹੋ ਗੀਤ ਕਰੋ ਸਿੱਖੋ ਵਿਰਸੇ ਨੀ ਲਿਖਣਾ, ਹੱਥ ਜੋੜੇ ਛੱਡੋ ਹੁਣ ਵੈਲ ਪੁਣੇ ਨੂੰ। ਗੀਤ ਕਰੋ ਸਿੱਖੋ ਵਿਰਸੇ ਨੀ ਲਿਖਣਾ, ਓਏ ਹੱਥ ਜੋੜੇ ਛੱਡੋ ਹੁਣ ਵੈਲ ਪੁਣੇ ਨੂੰ। ਹੌਲੀ ਹੌਲੀ ਰਾਜਨੀਤੀ ਖੇਡੀ ਜਾਂਦੀ ਆ ਤੇ ਕੁਝ ਜਾਪਣਾ ਹੀ ਨੀ, ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨਹੀਂ। ਹੋ ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨਹੀਂ। ਉਹ ਪੈਰਾਂ ਨੂੰ ਕਰਾ ਕੇ ਛੱਡੂ ਛਾਨਣੀ ਏ ਸ਼ੌਂਕ ਕਿੱਕਰਾਂ ਦੇ ਬੂਟੇ ਦਾ, ਦਾਦੇ ਹੁਣੀ ਲੰਘ ਕੇ ਸੁਰੰਗਾਂ ਪੁੱਟ ਕੇ ਪੋਤੇ ਲੈ ਕੇ ਉੱਠਦੇ ਸਹਾਰਾ ਸੂਟੇ ਦਾ। ਦਾਦੇ ਹੁਣੀ ਲੰਘ ਕੇ ਸੁਰੰਗਾਂ ਪੁੱਟ ਕੇ ਪੋਤੇ ਲੈ ਕੇ ਉੱਠਦੇ ਸਹਾਰਾ ਸੂਟੇ ਦਾ। ਠੰਡਾ ਵਿੱਚ ਪਾਲਾ ਹੋਣ ਤੇ ਉਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ, ਉਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੂੰਹ ਕਾਲਾ ਹੋਣ ਤੇ। ਦੇਸੀ ਘਿਓ ਦੇ ਵਰਗੀ ਆ ਮਾਰ ਹੁੰਦੀ ਚੰਗੇ ਉਸਤਾਦ ਚੰਡੇ ਦੀ, ਉਹ ਦਾਜ ਵਾਲੀ ਕੱਟੀ ਉੱਤੇ ਗੋਤ ਲਿਖਣਾ, ਸੱਚ ਜਾਣੀ ਜਾਣੀ ਗੱਲ ਨਹੀਂ ਸਿਆਣੇ ਬੰਦੇ ਦੀ। ਭਗਤ ਸਰਾਬੇ ਜਦੋਂ ਜੰਮਦੇ ਸੀ ਉਦੋਂ ਨਾ ਜ਼ਮੀਰ ਵਿਕਦਾ, ਫੂਕਾਂ ਦੇ ਬਣਿਆ ਸਤਾਰ ਪੁੱਤ ਬਹੁਤਾ ਚਿਰ ਨਹੀਂ ਉਹ ਟਿਕਦਾ। ਫੂਕਾਂ ਦੇ ਬਣਿਆ ਸਤਾਰ ਪੁੱਤ ਬਹੁਤਾ ਚਿਰ ਨਹੀਂ ਉਹ ਟਿਕਦਾ। ਇੰਨਾ ਇਤਿਹਾਸ ਕਾ ਤੋਂ ਸ਼ਰਮ ਨਾ ਆਈ ਆਈਡਲ ਚੁਣੇ ਨੂੰ। ਹੋ ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ੀਸ਼ੇ ਚ ਜੜਾਲੀ ਉਦੋਂ ਫੈਨ ਪੁਣੇ ਨੂੰ। ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ੀਸ਼ੇ ਚ ਜੜਾਲੀ ਫਿਰ ਫੈਨ ਪੁਣੇ ਨੂੰ। ਤੱਕ ਕਿਸੇ ਕੋਲ ਲੇਖਾ ਤਾਂ ਨਹੀਂ, ਮਿੱਟੀ ਦੇ ਆ ਪਾਵਿਆ ਹੋਏ ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਹੀਂ। ਮਿੱਟੀ ਦੇ ਆ ਪਾਵਿਆ ਹੋਏ ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਹੀਂ। ਉਹ ਲਵਲੀਸ਼ ਦਾ ਯਾ ਇੱਥੇ ਔਖੇ ਵੇਲੇ ਕੋਈ ਨੀ ਲੱਭਦਾ ਖਲੋਣ ਨੂੰ। ਉੱਤੋਂ ਉੱਤੋਂ ਕਹਿੰਦੇ ਸਾਰੇ ਜੁਗ ਜੁਗ ਜੀ, ਆ ਵਿੱਚੋਂ ਸਭ ਫਿਰਦੇ ਆ ਭੋਗ ਪਾਉਣ ਨੂੰ। ਉੱਤੋਂ ਉੱਤੋਂ ਕਹਿੰਦੇ ਸਭ ਜੁਗ ਜੁਗ ਜੀ, ਸਭ ਫਿਰਦੇ ਆ ਭੋਗ ਪਾਉਣ ਨੂੰ। ਵਿੱਚੋਂ ਸਭ ਫਿਰਦੇ ਆ ਭੋਗ ਪਾਉਣ ਨੂੰ। ਵਿੱਚੋਂ ਸਭ ਫਿਰਦੇ ਆ ਭੋਗ ਪਾਉਣ ਨੂੰ।
ਸੋ ਜੀ, ਰਣਜੀਤ ਬਾਵੇ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਆ। ਬਹੁਤ ਸੋਹਣਾ ਗੀਤ ਔਰ ਬਹੁਤ ਵਧੀਆ ਸੁਨੇਹਾ ਨੇ ਵੀ ਸੁਨੇਹੇ ਇਹਦੇ ਵਿੱਚ ਦਿੱਤੇ ਆ। ਸਹੀ ਗੱਲ ਆ, ਸੁਣਨ ਵਾਲੇ ਅਤੇ ਸਿਰਫ ਸੁਣਨ ਵਾਲੇ ਨੀ ਮੰਨਣ ਵਾਲੇ ਵੀ ਆ, ਹੈ ਨਾ। ਜੇ ਮੰਨ ਕੇ ਚੱਲੀਏ ਤਾਂ ਸੋ ਪ੍ਰੋਗਰਾਮ ਦੇ ਵਿੱਚ ਮੈਨੂੰ ਸੁਖਵਿੰਦਰ ਸਾਹਿਬ ਉਹਨਾਂ ਦਾ ਮੈਸੇਜ ਆਇਆ ਹੈ ਔਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਾਡੇ ਵੱਲੋਂ ਵੀ। ਸਤਿ ਸ਼੍ਰੀ ਅਕਾਲ ਸੋਹਣ ਸਾਹਿਬ, ਕੀ ਹਾਲ ਚਾਲ ਹੈ ਤੁਹਾਡਾ? ਤੇ ਨਰਿੰਦਰ ਰਾਠੌਰ ਨੂੰ ਨੀ ਦਿਆ ਗਿਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਸਾਰੇ ਹਰਮਨ ਫੈਮਿਲੀ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਕੀ ਹਾਲ ਚਾਲ ਹੈ, ਤੁਸੀਂ ਸੁਣਾਓ ਜੀ। ਅੱਜ ਯਾਦਾਂ ਦੀਆਂ ਕੁਝ ਇਹੋ ਜਿਹੀਆਂ ਗੱਲਾਂ ਕਰਨੀਆਂ ਜਿਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮੁੜ ਕੇ ਮੈਂ ਪਿੰਡ ਲੈ ਕੇ ਜਾਣਾ ਅੱਜ। ਸੋ ਯਾਦਾਂ ਵੀ ਸ਼ੁਰੂ ਕਰਦੇ ਹਾਂ, ਉਸ ਤੋਂ ਪਹਿਲਾਂ ਗੱਲ ਕਰ ਲਈਏ ਥੋੜਾ ਜਿਹਾ ਆਸਟ੍ਰੇਲੀਆ ਦੇ ਮੌਸਮ ਦੇ ਹਾਲ ਚਾਲ ਬਾਰੇ। ਸੋ ਕਿਹੋ ਜਿਹਾ ਮੌਸਮ ਅੱਜ ਤੁਸੀਂ ਇੰਜੋਏ ਕਰ ਰਹੇ ਹੋ? ਜੇ ਮੈਂ ਆਪਣੀ ਗੱਲ ਕਰਾਂ ਤੇ ਅੱਜ ਨਾ ਕਿਣਮਣ ਕਿਣਮਣ ਲੱਗੀ ਹੋਈ ਹੈ ਸਵੇਰ ਦੀ, ਯਾਨੀ ਮੀਂਹ ਪੈ ਰਿਹਾ ਆ ਔਰ ਸਾਰਾ ਦਿਨ ਅੱਜ ਏਦਾਂ ਹੀ ਰਹਿਣਾ ਆ। ਸੋ ਅੱਜ ਝੜੀ ਝੜੀ ਆ ਲੱਗੀ ਹੋਈ ਆ ਐਡੀਲੇਡ ਦੇ ਵਿੱਚ ਔਰ ਤਾਪਮਾਨ ਅੱਜ ਵੱਧ ਤੋਂ ਵੱਧ 13 ਡਿਗਰੀ ਹੈ ਜੀ। ਸੋ ਠੰਡ ਚ ਹੀ ਰਹਿਣੀ ਹੈ ਤੇ ਨਾਲ ਮੀਂਹ ਸਾਰਾ ਦਿਨ ਚੱਲਦਾ ਰਹਿਣਾ ਹੈ। ਤੇ ਮੈਲਬਰਨ ਦੇ ਵਿੱਚ ਅੱਜ ਤਾਪਮਾਨ ਜਿਹੜਾ ਵੱਧ ਤੋਂ ਵੱਧ 16 ਕੁ ਡਿਗਰੀ ਤੱਕ ਜਾਣਾ ਹੈ ਤੇ ਨਾਲ ਹੀ ਬੱਦਲ ਜਿਹੜੇ ਮੈਲਬਰਨ ਦੇ ਵਿੱਚ ਦੇਖਣ ਨੂੰ ਮਿਲਣਗੇ। ਸਿਡਨੀ ਦੇ ਵਿੱਚ ਵੀ ਬੱਦਲਬਾਈ ਬਣੀ ਰਹਿਣੀ ਹੈ ਤੇ ਇਹਦੇ ਨਾਲ ਵੱਧ ਤੋਂ ਵੱਧ ਤਾਪਮਾਨ ਜਿਹੜਾ ਹੈ ਉਹ 21 ਡਿਗਰੀ ਤੱਕ ਜਾਣਾ ਹੈ। ਬ੍ਰਿਸਬੇਨ ਦੇ ਵਿੱਚ ਵੀ ਹਲਕੀ ਬੱਦਲਬਾਈ ਦੇ ਨਾਲ ਤਾਪਮਾਨ 26 ਡਿਗਰੀ ਤੇ ਪਰਥ ਦੇ ਵਿੱਚ ਹਲਕੇ ਬੱਦਲਾਂ ਦੇ ਨਾਲ ਤਾਪਮਾਨ ਵੱਧ ਤੋਂ ਵੱਧ 21 ਡਿਗਰੀ ਤੱਕ ਜਾ ਸਕਦਾ ਅੱਜ। ਤੇ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਮੌਸਮ ਬਿਲਕੁਲ ਸਾਫ਼ ਅੱਜ ਤੇ ਵੱਧ ਤੋਂ ਵੱਧ ਤਾਪਮਾਨ ਜਿਹੜਾ 37 ਡਿਗਰੀ ਤੱਕ ਰਹਿਣਾ ਹੈ। ਸੋ ਬਿਲਕੁਲ ਜੀ ਕਰਵਟ ਬਦਲ ਰਿਹਾ ਮੌਸਮ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਤੇ ਉੱਧਰ ਪੰਜਾਬ ਦੇ ਵਿੱਚ ਵੀ। ਅਸੀਂ ਹੁਣ ਗਰਮੀਆਂ ਵੱਲ ਨੂੰ ਤੁਰਨਾ ਹੈ ਤੇ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣੀਆਂ ਸਰਦੀਆਂ। ਸੋ ਅਕਤੂਬਰ ਦਾ ਮਹੀਨਾ ਚੜਿਆ ਹੋਇਆ ਜੀ, ਅਕਤੂਬਰ ਮਹੀਨੇ ਚੜ੍ਹਦੇ ਜਿਹੜੀਆਂ ਤਿਉਹਾਰਾਂ ਦਾ ਇੱਕ ਜਿਹੜਾ ਮੌਸਮ ਆ ਉਹ ਸ਼ੁਰੂ ਹੋ ਜਾਂਦਾ ਹੈ ਨਾ। ਸਰਾਧ, ਨਰਾਤੇ ਤੇ ਫਿਰ ਦੁਸਹਿਰਾ ਆ ਜਾਂਦਾ, ਫਿਰ ਵਰਤ ਤੇ ਫਿਰ ਉਸ ਤੋਂ ਬਾਅਦ ਦੀਵਾਲੀ। ਸੋ ਬਹੁਤ ਸਾਰੇ ਤਿਉਹਾਰ ਜਿਹੜੇ ਅਕਤੂਬਰ ਤੇ ਨਵੰਬਰ ਮਹੀਨਿਆਂ ਦੇ ਵਿੱਚ ਚੱਲਦੇ ਰਹਿੰਦੇ ਆ। ਸੋ ਜੇ ਪੰਜਾਬ ਦੀ ਗੱਲ ਕਰੀਏ, ਆਪਣੀ ਯਾਦਾਂ ਦੀ ਗੱਲ ਕਰੀਏ ਤੇ ਜਿੱਦਾਂ ਹੀ ਠੰਡ ਆਉਣੀ ਸ਼ੁਰੂ ਹੋ ਜਾਂਦੀ ਹੁੰਦੀ ਸੀ ਹਲਕੀ ਹਲਕੀ ਤੇ ਨਾਲ ਹੀ ਜਿਹੜੇ ਤਿਉਹਾਰ ਜਿਹੜੇ ਉਹ ਸ਼ੁਰੂ ਹੋ ਜਾਂਦੇ ਹੁੰਦੇ ਸੀ। ਸੋ ਕੋਸ਼ਿਸ਼ ਕਰੀ ਦੀ ਹੈ ਜੀ ਉਹਨਾਂ ਤਿਉਹਾਰਾਂ ਨੂੰ, ਬੇਸ਼ੱਕ ਉਹ ਦੇਸ਼ ਛੱਡ ਦਿੱਤਾ, ਉਹ ਪਿੰਡ ਛੱਡ ਦਿੱਤੇ, ਪਰ ਫਿਰ ਵੀ ਉਹਨਾਂ ਤਿਉਹਾਰਾਂ ਨੂੰ ਜਿੰਨਾ ਕੁ ਹੋ ਸਕੇ ਜ਼ਰੂਰ ਮਨਾਈਦਾ ਆ ਔਰ ਮਨਾਉਣਾ ਚਾਹੀਦਾ ਵੀ ਆ, ਹੈ ਨਾ। ਕਿਉਂਕਿ ਜੋ ਚੀਜ਼ ਅਸੀਂ ਕਰਾਂਗੇ ਬੱਚਿਆਂ ਨੇ ਸਾਡੇ ਵੱਲ ਦੇਖ ਕੇ ਸਿੱਖਣਾ ਆ। ਬੱਚਿਆਂ ਨੂੰ ਪੂਰੀਆਂ ਸਟੋਰੀਜ਼ ਤਾਂ ਸ਼ਾਇਦ ਪਤਾ ਨਹੀਂ ਲੱਗਣਗੀਆਂ, ਸ਼ਾਇਦ ਉਹ ਸਮਝ ਵੀ ਨਹੀਂ ਸਕਣਗੇ, ਚਾਹੇ ਉਹ ਰਮਾਇਣ ਦੀ ਗੱਲ ਹੋਵੇ ਜਾਂ ਕੋਈ, ਜੇ ਅਸੀਂ ਹੋਲੀ ਮਨਾਉਂਦੇ ਹਾਂ ਉਹਦੇ ਪਿੱਛੇ ਹੋਲੀ ਦੀਆਂ ਜਿਹੜੀਆਂ ਸਟੋਰੀ ਅਸੀਂ ਸੁਣੀਆਂ ਹੁੰਦੀਆਂ ਸੀਗੀਆਂ, ਸਾਨੂੰ ਪਤਾ ਹੁੰਦੀਆਂ ਸੀਗੀਆਂ, ਉਹ ਉਹਨਾਂ ਦੇ ਲਈ ਕਈ ਵਾਰੀ ਸਮਝਣੀਆਂ ਔਖੀਆਂ ਹੋ ਜਾਂਦੀਆਂ ਕਿਉਂਕਿ ਉਹਨਾਂ ਦੇ ਲੌਜਿਕ ਹੋਰ ਤਰੀਕੇ ਦੇ ਹੁੰਦੇ ਆ, ਉਹਨਾਂ ਦੇ ਤਰਕ ਕੁਝ ਹੋਰ ਹੁੰਦੇ ਆ। ਪਰ ਫਿਰ ਵੀ ਸੁਣਾਉਂਦੇ ਰਿਹਾ ਕਰੀਏ ਉਹਨਾਂ ਨੂੰ ਤੇ ਬੇਸ਼ਕ ਉਹਨਾਂ ਨੂੰ ਕਹੋ ਵੀ ਇਹ ਇਤਿਹਾਸ ਹੀ ਆ, ਇਹ ਰੀਅਲ ਸਟੋਰੀਜ਼ ਨਹੀਂ, ਪਰ ਉਹਨਾਂ ਨੂੰ ਉਹਨਾਂ ਚੀਜ਼ਾਂ ਦੇ ਨਾਲ ਜੁੜੀਆਂ ਚੀਜ਼ਾਂ ਦਾ, ਤਿਉਹਾਰਾਂ ਦੇ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਉਹਨਾਂ ਦਾ ਪਤਾ ਹੋਣਾ ਚਾਹੀਦਾ ਆ। ਸੋ ਇੰਨਾ ਹੀ ਬਹੁਤ ਆ, ਜੇ ਸਾਡੇ ਬੱਚਿਆਂ ਨੂੰ ਇਹ ਵੀ ਪਤਾ ਰਹੇ ਕਿ ਦੀਵਾਲੀ ਤੇ ਦੀਵੇ ਬਾਲੀ ਤੇ ਅਤੇ ਹੋਲੀ ਤੇ ਰੰਗਾਂ ਨਾਲ ਖੇਡੀਦਾ ਆ, ਤੇ ਸੋਚੋ ਸਮਝਾਂਗੇ ਕਿ ਅਸੀਂ ਕੁਝ ਪਾਸ ਆਨ ਕਰ ਦਿੱਤਾ ਆਪਣੇ ਬੱਚਿਆਂ ਨੂੰ। ਸੋ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕਰਦੇ ਕਰਦੇ ਸ਼ਾਇਦ ਮੇਰਾ ਅੱਜ ਗਲਾ ਕੁਝ ਖਰਾਬ ਹੈ ਤੇ ਥੋੜੀ ਜਿਹੀ ਰੁਕਾਵਟ ਜਿਹੜੀ ਆ ਤੁਹਾਨੂੰ ਹੋ ਸਕਦੀ, ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਬਸ ਸਰਦੀਆਂ ਲੰਘ ਗਈਆਂ ਪਰ ਆਸਟ੍ਰੇਲੀਆ ਦੇ ਵਿੱਚ ਇੱਥੇ ਸਰਦੀਆਂ ਲੰਘਦੇ ਲੰਘਦੇ ਵੀ ਸਾਡੇ ਗਲੇ ਗੁਲੇ ਜਿਹੜੇ ਆ ਨਾ ਠੀਕ ਹੁੰਦੇ ਟਾਈਮ ਲੈ ਹੀ ਦਿੰਦੇ ਆ। ਸੋ ਧਿਆਨ ਰੱਖਿਆ ਕਰੋ ਜੀ ਆਪਣਾ, ਤੁਹਾਨੂੰ ਕਹਿ ਦਿੰਦੀ ਹਾਂ ਆਪਣੀ ਵੀ ਕੋਸ਼ਿਸ਼ ਕਰੀ ਦੀ ਧਿਆਨ ਰੱਖਣ ਦੀ, ਪਰ ਫਿਰ ਵੀ ਇੱਥੇ ਦੇ ਜਿਹੜੇ ਫਲੂ ਵਗੈਰਾ ਹਿੱਟ ਕਰੀ ਜਾਂਦੇ ਆ ਤੁਹਾਨੂੰ, ਹੈ ਨਾ। ਅੱਜ ਕੱਲ ਵੀ ਜੇ ਆਲੇ ਦੁਆਲੇ ਦੇਖਾਂ ਤੇ ਕਾਫੀ ਖੰਘ ਜੁਕਾਮ ਅਜੇ ਤੱਕ ਵੀ ਚੱਲੀ ਜਾਂਦਾ ਅੱਜ, ਬੇਸ਼ੱਕ ਅਕਤੂਬਰ ਦਾ ਮਹੀਨਾ ਆ ਗਿਆ ਪਰ ਇਹ ਚੀਜ਼ਾਂ ਅਜੇ ਪਿੱਛਾ ਛੱਡ ਨਹੀਂ ਰਹੀਆਂ, ਹੈ ਨਾ। ਚਲੋ ਕੋਈ ਗੱਲ ਨੀ ਜੀ, ਜਿਉਂਦੀ ਜਾਨ ਨੂੰ ਕੁਛ ਨਾ ਕੁਛ ਲੱਗਾ ਹੀ ਰਹਿੰਦਾ, ਕੋਈ ਬਿਮਾਰੀ ਜਾਂ ਕੋਈ ਵੀ। ਅੱਛਾ ਕੱਲੀ ਬਿਮਾਰੀ ਨਹੀਂ ਹੁੰਦੀ ਵੈਸੇ ਤਾਂ, ਗੱਲ ਕਰੀਏ ਇੱਕ ਫਿਜ਼ੀਕਲੀ ਹੀ ਜਿਹੜੀਆਂ ਨਹੀਂ ਹੁੰਦੇ, ਸਾਡੇ ਦਿਮਾਗੀ ਤੌਰ ਤੇ ਵੀ ਜਾਂ ਜ਼ਿੰਦਗੀ ਦੇ ਵਿੱਚ ਕਹੀਏ ਵੀ, ਚਾਹੇ ਉਹ ਰਿਲੇਸ਼ਨ ਦੇ ਵਿੱਚ ਹੋਵੇ ਜਾਂ ਸਾਡੇ ਆਪਣੇ ਦਿਮਾਗ ਦੇ ਵਿੱਚ ਚੱਲਣ ਵਾਲੀਆਂ ਚੀਜ਼ਾਂ ਹੋਣ, ਕੁਛ ਨਾ ਕੁਛ ਚੱਲਦਾ ਰਹਿੰਦਾ। ਕਦੀ ਕੋਈ ਕੋਈ ਰਿਲੇਸ਼ਨ ਹੀ ਤੁਹਾਨੂੰ ਏਦਾਂ ਦਾ ਹੁੰਦਾ ਕਿ ਕੋਈ ਹਿੱਟ ਕਰਕੇ ਚਲਾ ਜਾਂਦਾ ਹੈ ਔਰ ਤੁਸੀਂ ਬੜੇ ਉਦਾਸ ਰਹਿੰਦੇ ਹੋ ਕਾਫੀ ਦਿਨ ਔਰ ਤੁਹਾਡੇ ਦਿਲ ਚ ਉਹ ਗੱਲ ਜਾਂਦੀ ਨੀ, ਤੁਸੀਂ ਕਿੱਦਾਂ ਨਜਿੱਠਦੇ ਹੁੰਦੇ ਹੋ ਉਸ ਚੀਜ਼ ਨਾਲ? ਜੇ ਜਦੋਂ ਕੋਈ, ਜੇ ਇੱਕ ਧੋਖੇ ਵਾਲੀ ਗੱਲ ਹੋਵੇ, ਹਨਾ, ਜਦੋਂ ਇੱਕ ਧੋਖਾ ਹੁੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੇ ਉਹ ਵੀ ਬੜਾ ਹੀ ਹਰਟ ਕਰਦਾ ਤੁਹਾਨੂੰ, ਜਿੰਨੀ ਫਿਜ਼ੀਕਲ ਪੇਨ ਹੁੰਦੀ, ਜਿੱਦਾਂ ਅਸੀਂ ਬਿਮਾਰ ਹੁੰਦੇ ਹਾਂ ਜਾਂ ਸਾਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਤੇ ਅਸੀਂ ਫਿਜ਼ੀਕਲੀ ਬੜੇ ਹਰਟ ਹੁੰਦੇ ਹਾਂ, ਹਨਾ, ਔਖੇ ਰਹਿੰਦੇ ਹਾਂ। ਇਸੇ ਤਰ੍ਹਾਂ ਮੈਨੂੰ ਲੱਗਦਾ ਹੁੰਦਾ ਕਿ ਇਮੋਸ਼ਨਲੀ ਵੀ ਜਦੋਂ ਤੁਹਾਨੂੰ ਕੋਈ ਹਿੱਟ ਕਰਦਾ ਤੇ ਉਹ ਵੀ ਸਹਿਣ ਕਰਨਾ ਬੜਾ ਔਖਾ ਹੁੰਦਾ। ਬੇਸ਼ੱਕ ਉਹ ਦਿਸਦਾ ਨਹੀਂ, ਤੁਸੀਂ ਦਿਖਾ ਨਹੀਂ ਸਕਦੇ, ਪਰ ਉਹਨੂੰ ਸਿਰਫ ਤੁਸੀਂ ਮਹਿਸੂਸ ਕਰ ਸਕਦੇ ਆ। ਸੋ ਇਸੇ ਕਰਕੇ ਜਿਹੜੀਆਂ ਫਿਜ਼ੀਕਲ ਜਿਹੜੀਆਂ ਸਾਨੂੰ ਬਿਮਾਰੀਆਂ ਹੁੰਦੀਆਂ ਉਹਨਾਂ ਦੇ ਲਈ ਵੀ ਅਸੀਂ ਕਹਿੰਦੇ ਵੀ ਆਪਣਾ ਇਮਿਊਨ ਸਿਸਟਮ ਅਸੀਂ ਸਟਰੋਂਗ ਰੱਖੀਏ ਤਾਂ ਕਿ ਬਿਮਾਰੀ ਬੇਸ਼ੱਕ ਹੈ ਵੀ ਤੇ ਸਾਨੂੰ ਜ਼ਿਆਦਾ ਹਿੱਟ ਨਾ ਕਰੇ, ਹਨਾ, ਅਸੀਂ ਉਹਦੇ ਤੋਂ ਬਚ ਜਾਈਏ, ਜਾਂ ਜਿੰਨੀ ਬਿਮਾਰੀ ਹੁੰਦੀ ਆ ਉਨਾ ਜ਼ਿਆਦਾ ਇਫੈਕਟ ਸਾਡੇ ਤੇ ਨਾ ਕਰੇ। ਤੇ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਜਿਹੜੀਆਂ ਇਮੋਸ਼ਨਲੀ ਅਸੀਂ ਹਰਟ ਹੁੰਦੇ ਹਾਂ, ਹਨਾ, ਉਹਦੇ ਲਈ ਵੀ ਸਾਨੂੰ ਆਪਣੇ ਜਿਹੜੀ ਇਮੋਸ਼ਨਲੀ ਜਿਹੜੀ ਸਾਡੀ ਇਮਿਊਨਿਟੀ ਉਹਨੂੰ ਅਸੀਂ ਬਰਕਰਾਰ ਰੱਖਣਾ ਚਾਹੀਦਾ, ਉਹਨੂੰ ਵਧਾ ਕੇ ਰੱਖਣਾ ਚਾਹੀਦਾ ਤਾਂ ਕਿ ਕੋਈ ਜ਼ਿੰਦਗੀ 'ਚ ਉੱਚੀ ਨੀਵੀਂ ਗੱਲ ਹੁੰਦੀ ਹੈ ਜੇ ਕੋਈ ਕੁਛ ਕਹਿ ਵੀ ਦਿੰਦਾ ਤੇ ਉਹਦੇ ਤੋਂ ਅਸੀਂ ਬਚ ਸਕੀਏ। ਬਾਕੀ ਗੱਲ ਕਰਨੀ ਸੌਖੀ ਹੁੰਦੀ ਹੈ, ਜ਼ਿੰਦਗੀ ਚ ਉਹਨੂੰ ਅਪਣਾਉਣਾ ਔਖਾ ਹੁੰਦਾ, ਪਰ ਫਿਰ ਵੀ ਇੱਕ ਦੂਜੇ ਦਾ ਗੱਲਾਂ ਬਾਤਾਂ ਕਰਕੇ, ਇੱਕ ਦੂਜੇ ਨੂੰ ਸਮਝਾ ਕੇ ਜਾਂ ਖੁਦ ਸਮਝ ਕੇ ਉਹਨਾਂ ਚੀਜ਼ਾਂ ਚੋਂ ਅਸੀਂ ਜ਼ਰੂਰ ਨਿਕਲ ਸਕਦੇ ਹਾਂ। ਸੋ ਚਲੋ ਜੀ, ਇਹ ਜ਼ਿੰਦਗੀ ਦਾ ਹਿੱਸਾ, ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਹੀ ਰਹਿਣੀਆਂ, ਤੇ ਯਾਦਾਂ ਦੀ ਗੱਲ ਕਰਦੇ ਹਾਂ, ਬਾਕੀ ਖੇੜਾ ਛੱਡੋ ਗੱਲਾਂ ਦਾ, ਹੈ ਨਾ। ਬੁੱਧਵਾਰ ਦੇ ਇਹ 2 ਘੰਟੇ ਮੈਨੂੰ ਲੱਗਦਾ ਹੁੰਦਾ ਸਿਰਫ ਯਾਦਾਂ ਦੇ ਲਈ ਰੱਖਿਆ ਕਰੀਏ, ਇਹਦੇ ਵਿੱਚ ਕੋਈ ਰਾਜਨੀਤੀ ਨਹੀਂ, ਕੋਈ ਫਿਲੋਸਫੀ ਨਹੀਂ, ਤੇ ਬਸ ਸਿਰਫ ਸਾਡੀਆਂ ਯਾਦਾਂ, ਕਿਉਂਕਿ ਉਹਨਾਂ ਯਾਦਾਂ ਵਿੱਚ ਜੇ ਅਸੀਂ ਉਤਰਦੇ ਹਾਂ ਤੇ ਉਹਨੂੰ ਸਿਰਫ ਯਾਦ ਹੀ ਨਹੀਂ ਕਰਦੇ, ਉੱਥੋਂ ਅਸੀਂ ਬਹੁਤ ਕੁਛ ਲੱਭ ਲਿਆਉਂਦੇ ਹਾਂ। ਬੇਸ਼ੱਕ ਇਹ ਗੱਲਾਂ ਜਿਹੜੀਆਂ ਅਸੀਂ ਕਰਦੇ ਹਾਂ ਕਿ ਜਦੋਂ ਅਸੀਂ ਬਿਮਾਰ ਹੋ ਜਾਂਦੇ ਹਾਂ, ਹਨਾ, ਤੇ ਉਹਦੇ ਲਈ ਜੇ ਅਸੀਂ ਗੱਲ ਕਰਦੇ ਹਾਂ ਆਪਣਾ ਇਮਿਊਨ ਸਿਸਟਮ ਸਟਰੋਂਗ ਰੱਖਣ ਦੀ, ਜੇ ਅਸੀਂ ਯਾਦਾਂ ਦੇ ਵਿੱਚ ਉਤਰੀਏ ਤੇ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਘਰ ਦੇ, ਸਾਡੇ ਬਜ਼ੁਰਗ ਇਹੋ ਜਿਹੇ ਕਿੰਨੇ ਔੜ ਪੋੜ ਕਰਦੇ ਰਹਿੰਦੇ ਹੁੰਦੇ ਸੀ, ਔੜ ਪੋੜ ਜੇ ਉਹਨਾਂ ਨੇ ਕਰਦੇ ਰਹਿਣਾ, ਹੈ ਨਾ, ਕਿ ਆਪਣਾ ਇਮਿਊਨ ਸਿਸਟਮ ਸਟਰੋਂਗ ਰਵੇ, ਜਾਂ ਕਿਤੇ ਬਿਮਾਰ ਹੋ ਜਾਣਾ ਤੇ ਘਰ ਦੇ ਵਿੱਚ ਹੀ ਰਸੋਈ ਦੇ ਵਿੱਚ ਹੀ ਇਹੋ ਜਿਹੀਆਂ ਚੀਜ਼ਾਂ ਪਈਆਂ ਹੁੰਦੀਆਂ ਸੀ ਜਿਨ੍ਹਾਂ ਨਾਲ ਇਲਾਜ ਕਰ ਲੈਂਦੇ ਹੁੰਦੇ ਸੀਗੇ। ਬਾਕੀ ਇਹ ਸੋਚੋ ਤੇ ਇੰਨੀ ਜ਼ਿਆਦਾ ਬਿਮਾਰੀ ਸੀਗੀ ਵੀ ਨਹੀਂ, ਕਿੱਥੇ ਕਿੱਥੇ ਇੰਨਾ ਬਿਮਾਰ ਹੁੰਦੇ ਹੁੰਦੇ ਸੀਗੇ, ਕਦੀ ਕਿਤੇ ਬੁਖਾਰ ਹੋ ਜਾਣਾ ਤੇ ਚਲੋ ਉਹ ਵੀ ਪਿੰਡ ਦਾ ਜਿਹੜਾ ਡਾਕਟਰ ਹੁੰਦਾ ਸੀ ਉੱਥੋਂ ਜਾ ਕੇ ਉਹ ਕੌੜੀਆਂ ਜਿਹੀਆਂ ਗੋਲੀਆਂ ਲੈ ਆਉਣੀਆਂ ਤੇ ਖਾ ਲੈਣੀਆਂ ਤੇ ਬਸ ਫੇਰ ਚੰਗੇ ਭਲੇ ਹੋ ਜਾਈਦਾ ਸੀਗਾ। ਤੇ ਬੇਸ਼ਕ ਗੱਲ ਇਮੋਸ਼ਨਲੀ ਹਰਟ ਹੋਣ ਦੀ ਹੋਵੇ ਤਾਂ ਵੀ ਜੇ ਅਸੀਂ ਆਪਣੀਆਂ ਯਾਦਾਂ ਵਿੱਚ ਉਤਰਾਂਗੇ ਤੇ ਜਿਹੜੇ ਬਜ਼ੁਰਗਾਂ ਨੂੰ ਦੇਖੀਏ ਵੀ ਉਹ ਇਹਨਾਂ ਚੀਜ਼ਾਂ ਨਾਲ ਕਿੱਦਾਂ ਨਜਿੱਠਦੇ ਹੁੰਦੇ ਸੀ, ਕਦੇ ਮਸਲੇ ਜ਼ਿਆਦਾ ਭੱਖ ਜਾਂਦੇ ਸੀ ਤੇ ਚਲੋ ਬਿਲਕੁਲ ਵੱਖੋ ਵੱਖ ਵੀ ਹੋ ਜਾਂਦੇ ਹੁੰਦੇ ਸੀ, ਇੱਕ ਘਰ ਦੇ ਵਿੱਚ ਕੰਧਾਂ ਵੀ ਖੜੀਆਂ ਹੋ ਜਾਂਦੀਆਂ ਹੁੰਦੀਆਂ ਸੀ, ਪਰ ਜਦੋਂ ਉਹਨਾਂ ਕੰਧਾਂ ਨੂੰ ਢਾਉਣ ਦੀ ਗੱਲ ਆਉਂਦੀ ਸੀਗੀ ਤੇ ਬਸ ਇੱਕ ਹਊ ਪਰੇ ਕਹਿ ਕੇ ਮਿੱਟੀ ਪਾਓ ਜੀ, ਦਫ਼ਾ ਕਰੋ, ਕੀ ਲੈਣਾ। ਸੋ ਇਹੋ ਜਿਹੀਆਂ 2-4 ਗੱਲਾਂ ਦੇ ਨਾਲ ਹੀ ਜਿਹੜੇ ਮਸਲੇ ਆ ਉਹ ਫੇਰ ਤੋਂ ਠੀਕ ਹੋ ਜਾਂਦੇ ਹੁੰਦੇ ਸੀਗੇ। ਉਹ ਕੰਧਾਂ ਵੀ ਢੱਕ ਜਾਂਦੀਆਂ ਸੀਗੀਆਂ, ਚਾਹੇ ਉਹ ਕੰਧਾਂ ਘਰਾਂ ਦੇ ਵਿੱਚ ਹੁੰਦੀਆਂ ਸੀ, ਚਾਹੇ ਦਿਲਾਂ ਦੇ ਵਿੱਚ ਹੁੰਦੀਆਂ ਸੀ। ਸੋ ਬਾਕੀ ਜ਼ਿੰਦਗੀ ਦੇ ਨਾਲ ਨਾਲ ਬੜਾ ਕੁਝ ਬਦਲੀ ਜਾਂਦਾ ਆ, ਬੇਸ਼ੱਕ ਸਾਡਾ ਰਹਿਣ ਸਹਿਣ ਹੋਵੇ ਬਾਹਰੀ ਤੌਰ ਤੇ, ਔਰ ਚਾਹੇ ਇਮੋਸ਼ਨਲੀ ਅਸੀਂ ਆਪਣੀ ਗੱਲ ਕਰੀਏ, ਬਹੁਤ ਕੁਝ ਬਦਲਦਾ ਜਾ ਰਿਹਾ ਹੈ, ਬੜਾ ਖਿਲਾਰਾ ਜਿਹਾ ਲੱਗਦਾ ਜ਼ਿੰਦਗੀ ਦੇ ਵਿੱਚ। ਸੋ ਚਲੋ, ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕਰਨੀ ਹੈ ਜੀ ਅਸੀਂ ਯਾਦਾਂ ਦੇ ਵਿੱਚ ਜਾਣਾ ਹੈ ਅੱਜ ਅਸੀਂ ਆਪਣੇ ਪਿੰਡ। ਸੋ ਯਾਰੋ ਸਾਰੇ, ਆਪਣਾ ਆਪਣਾ ਪਿੰਡ ਯਾਦ ਆ ਗਿਆ ਤੁਹਾਨੂੰ, ਹੈ ਨਾ। ਔਰ ਇੱਕ ਪਿੰਡ ਹੀ ਯਾਦ ਨਹੀਂ ਆਉਂਦਾ ਹੁੰਦਾ, ਉਹ ਪਿੰਡ ਦੇ ਵਿੱਚ ਜਦੋਂ ਅਸੀਂ ਐਂਟਰ ਕਰਦੇ ਹਾਂ ਔਰ ਉਹ ਇੱਕ ਜਿਹੜੀ ਖੁਸ਼ਬੂ ਜਾਂ ਇੱਕ ਚਾਹ ਜਿਹੜਾ ਸਾਡੇ ਜ਼ਹਿਨ ਚ ਹੁੰਦਾ ਸੀਗਾ, ਉਹ ਵੀ ਤੁਹਾਨੂੰ ਸਾਰਿਆਂ ਨੂੰ ਨਾਲ ਯਾਦ ਆ ਜਾਣਾ। ਚਲੋ ਅੱਜ ਅਸੀਂ ਗੱਲ ਕਰਨੀ ਹੈ ਜੀ ਆਪਣੇ ਪਿੰਡ ਦੀ। ਸੋ ਚਲੋ ਸਾਰੇ ਕਰੋ ਆਪਣੇ ਆਪਣੇ ਪਿੰਡ ਨੂੰ ਯਾਦ, ਦੇਖੋ ਕਿੰਨਾ ਸੋਹਣਾ ਟੌਪਿਕ ਅੱਜ ਦਾ। ਪਿੰਡ, ਉਹ ਪਿੰਡ ਜਿਹੜੀ ਸਾਡੀ ਜਿੰਦ ਜਾਨ ਆ, ਜਿਹੜੀ ਸਾਡੀ ਰੂਹ ਚ ਸਮਾਇਆ ਹੋਇਆ, ਜਿਹਨੂੰ ਅਸੀਂ ਛੱਡ ਚੁੱਕੇ ਹਾਂ ਪਰ ਜਿਹੜਾ ਪਿੰਡ ਸਾਨੂੰ ਅਜੇ ਤੱਕ ਵੀ ਨਹੀਂ ਛੱਡਦਾ, ਤੇ ਮੈਨੂੰ ਲੱਗਦਾ ਮਰਦੇ ਦਮ ਤੱਕ ਨਹੀਂ ਛੱਡਣਾ ਉਹਨੇ, ਜਿੱਥੇ ਰੋਜ਼ ਸੁਪਨਿਆਂ ਦੇ ਵਿੱਚ, ਜਿਹਨਾਂ ਗਲੀਆਂ ਦੇ ਵਿੱਚ ਅਜੇ ਵੀ ਅਸੀਂ ਘੁੰਮੇ ਆਉਂਦੇ ਹਾਂ, ਅੱਜ ਅਸੀਂ ਉਸ ਪਿੰਡ ਗੇੜਾ ਲਾਉਂਦੇ ਹਾਂ ਜੀ ਆਪਣੀਆਂ ਯਾਦਾਂ ਦੇ ਵਿੱਚ, ਤੇ ਨਾਲ ਨਾਲ ਗੀਤ ਵੀ ਸੁਣਨੇ ਆ, ਹੁਣੇ ਸੋਹਣੇ ਗੀਤ ਤੁਹਾਡੇ ਲਈ ਕੱਢੇ ਹੋਏ ਆ। ਸੋ ਸੁਣੋ ਜੀ ਇਹ ਗੀਤ, ਤੇ ਇਸ ਗੀਤ ਤੋਂ ਬਾਅਦ ਚਲੋ ਮੁੜਦੇ ਹਾਂ ਆਪਣੇ ਪਿੰਡ ਨੂੰ ਜੀ।
I don't want to be an emperor. That's not my business. In this world there's room for everyone. The good earth is rich. Greed has poisoned men's souls.
Hitting oh fix so ya maja. Fix so ya maja. Fix so ya maja te baro bari jitt de sachiyan nu suliya te chori ethe tikde. Fix so ya maja. Fix so ya maja. Dikhave diyan jingare piche bande sevne paise di o game te jaan ke bane bane jhoothe leaderan da nuksan kade hoya ni
ਹਮੇਸ਼ਾ ਹੀ ਕਹਿੰਦਾ ਹੁੰਦਾ, ਜਿਹੜਾ ਆਪਣਾ ਬਲੱਡ ਆ ਨਾ ਇਹਦੇ ਵਿੱਚ ਸੂਰਮਗਤੀ ਆਪਾਂ ਨੂੰ ਮਿਲੀ ਹੋਈ ਆ ਸਾਰਿਆਂ ਦੇ ਖੂਨ ਚ।
ਕਦੇ ਪੜ ਲਈ ਕਿਤਾਬਾਂ, ਕਦੇ ਦੇਖੀ ਡਾਕੂਮੈਂਟਰੀ, ਕਿਹੜੀ ਗੱਲੋਂ ਸਿੰਘਾਂ ਦੀ ਆ ਕੀਤੀ ਭੈਣ ਐਂਟਰੀ, ਕਿਹੜੇ ਕਿਹੜੇ ਬੱਚੇ ਸੀ ਤੇ ਕਿਹੜੇ ਕਿਹੜੇ ਖੜੇ ਸੀ, ਕਿਹੜੇ ਕਿਹੜੇ ਮਰਦਾਂ ਦੀ ਫੌਜ ਵਿੱਚ ਚੱਲਣੇ ਸੀ, ਸੱਚੇ ਨਾਲ ਖੜੀਦਾ ਮਰਦਾਂ ਨੂੰ ਪੜੀਦਾ, ਰਾਜੇ ਨੂੰ ਹੀ ਨੱਪੀਦਾ ਪਿਆਦੇ ਨੂੰ ਨੀ ਫੜੀਦਾ। ਰੂਹਾਂ ਵੀ ਵਕਾਊ ਤੇ ਵਕਾਊ ਨੇ ਜ਼ਮੀਰਾਂ ਦੇ, ਅੱਧੇ
ਮਾਲੀਰਾਂ ਨੇ ਫੇਕੀਏ ਲਕੀਰਾਂ ਨੇ ਆਮ ਜੱਟ ਕਰਜ਼ੇ ਦੇ ਪਿੱਛੇ ਲੈਂਦੇ ਫਹਾ ਮਾਰ ਕੇ ਲੋਕਾਂ ਨੂੰ ਇਹ ਬੈਠ ਲੈਂਦੇ ਲਾਹ ਥਾਊਜ਼ੈਂਟ ਹੀ ਕਰੋੜ ਦੇਖ ਦੇਸ਼ ਵਿੱਚੋਂ ਗਾਇਬ ਕਿਹਦੇ ਨਾਲ ਸੈਟਿੰਗ ਦੇ ਕੀਤਾ ਇਹ ਸਟੈਬ ਹੈ ਫਿਕਸ ਹੋਇਆ ਮੈਚ ਜਵਾਬ ਸਾਡੀ ਲਾ ਦਿੰਦੇ ਜਾਂਦੇ ਆ ਫਿਕਸ ਹੋਇਆ ਮੈਚ
killed for hustling in front of a nigga's spot.
Oh, Bob Marley, we three are two pack unsold. MJ, we died the kind of drug involved. Nipsey hustle, this is Vida ki connection. Why are they the market? Why are they the election? I have got the plan. Why are they the scam? 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 Why are
the story is important. I think it's a powerful narrative.
ਲੋ ਜੀ ਤਰਸੇਮ ਜੱਸਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਆ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸੱਚਾਈਆਂ ਇਹਨਾਂ ਨੇ ਬਿਆਨ ਕੀਤੀਆਂ ਖਾਸ ਕਰਕੇ ਜੋ ਕੱਲ ਜੋ ਅੱਜ ਕੱਲ ਚੱਲ ਰਿਹਾ ਹੈ ਆਪਣੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਉਹਦੇ ਤੇ ਖਰੀਆਂ ਖਰੀਆਂ ਜਿਹੀਆਂ ਗੱਲਾਂ ਇਹਨਾਂ ਨੇ ਸੁਣਾਈਆਂ ਸੋ ਚਲੋ ਜੀ ਗੈਰੀ ਮੈਲਬਨ ਹੁਣਾਂ ਨੇ ਮੈਸੇਜ ਕੀਤਾ ਸਾਨੂੰ ਗੁੱਡ ਮਾਰਨਿੰਗ ਬੁਲਾ ਰਹੇ ਸੀ ਕਹਿੰਦੇ ਗੁੱਡ ਮਾਰਨਿੰਗ ਸੁਖਪ੍ਰੀਤ ਜੀ ਹੈਵ ਅ ਨਾਈਸ ਡੇ ਬਹੁਤ ਬਹੁਤ ਸ਼ੁਕਰੀਆ ਗੈਰੀ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਤੇ ਨਾਲ ਹੀ ਇਹਨਾਂ ਨੇ ਛੋਟੀ ਜਿਹੀ ਵੀਡੀਓ ਭੇਜੀ ਆ ਉਹਨਾਂ ਰਸਤਿਆਂ ਦੀ ਉਹਨਾਂ ਰਾਹਾਂ ਦੀ ਜਿਹਨਾਂ ਦੇ ਉੱਤੇ ਇਹ ਤੁਰੇ ਜਾ ਰਹੇ ਆ ਸਵੇਰੇ ਸਵੇਰੇ ਸੋ ਕਹਿ ਰਹੇ ਨੇ ਕਿ ਮੈਂ ਮੈਲਬਨ ਤੋਂ ਸਿਡਨੀ ਜਾ ਰਿਹਾ ਤੇ ਏਦਾਂ ਲੱਗ ਰਿਹਾ ਕਿ ਜਿੱਦਾਂ ਪੰਜਾਬ ਹੀ ਹੋਵੇ ਸੋ ਬਿਲਕੁਲ ਗੈਰੀ ਉਹੀ ਚੀਜ਼ਾਂ ਹੁੰਦੀਆਂ ਆ ਉਹੀ ਰਾਹ ਉਹੀ ਧਰਤੀ ਸਾਰਾ ਕੁਛ ਉਹੀ ਹੁੰਦਾ ਹੈ ਬਸ ਇੱਕ ਜ਼ਹਿਨ ਦੇ ਵਿੱਚ ਸਾਡੇ ਇਹ ਹੁੰਦੀ ਆ ਕਿ ਉਹ ਚੀਜ਼ ਨੀ ਹੈਗੀ ਉਹ ਲੋਕ ਨੀ ਆਲੇ ਦੁਆਲੇ ਉਹ ਰਿਸ਼ਤੇ ਨੀ ਆਲੇ ਦੁਆਲੇ ਸ਼ਾਇਦ ਪੰਜਾਬ ਚ ਵੀ ਜਾਈਏ ਹੁਣ ਤੇ ਉਹ ਸਾਰਾ ਕੁਝ ਨਹੀਂ ਲੱਭਦਾ ਹੈ ਨਾ ਕਿਉਂਕਿ ਸਾਡੀ ਜੋ ਜ਼ਹਿਨ ਦੇ ਨਾਲ ਜ਼ਿਆਦਾ ਜੁੜਿਆ ਹੋਇਆ ਉਹ ਸਾਡਾ ਖਾਸ ਤੌਰ ਤੇ ਬਚਪਨ ਜਿਹੜਾ ਉਹ ਜੁੜਿਆ ਹੋਇਆ ਜੇ ਮੈਂ ਆਪਣੀ ਗੱਲ ਕਰਾਂ ਤੇ ਜਿਹੜਾ ਬਚਪਨ ਹੈ ਮੈਂ ਤੁਹਾਨੂੰ ਕਈ ਵਾਰੀ ਦੱਸ ਚੁੱਕੀ ਹਾਂ ਵੀ ਸ਼ਾਇਦ ਉਸ ਪਿੰਡ ਦੇ ਵਿੱਚ ਮੈਂ ਆਪਣਾ ਓਨਾ ਬਚਪਨ ਬਿਤਾਇਆ ਵੀ ਨਹੀਂ ਜਿੰਨਾ ਮੈਂ ਜੁੜੀ ਹੋਈ ਹਾਂ ਉਹ ਹੈ ਨਾ ਸੋ ਅਸੀਂ ਕਿਤੇ ਨਾ ਕਿਤੇ ਆਪਣੇ ਆਲੇ ਦੁਆਲੇ ਇਸ ਕਰਕੇ ਉਹ ਪੰਜਾਬ ਲੱਭਦੇ ਰਹਿੰਦੇ ਹਾਂ ਸੋ ਜਦੋਂ ਘਰ ਚ ਵੀ ਹੁੰਦੇ ਆ ਜੇ ਕੋਈ ਆਉਂਦਾ ਜਾਂਦਾ ਵੀ ਆ ਤੇ ਕਈ ਵਾਰੀ ਇਹ ਹੁੰਦਾ ਵੀ ਕੱਪਾਂ ਚ ਨਹੀਂ ਚਾਹ ਪੀਣੀ ਗਲਾਸੀਆਂ ਕੱਢ ਕੇ ਕੱਚ ਦੀਆਂ ਨਾ ਮੈਂ ਸਪੈਸ਼ਲ ਰੱਖੀਆਂ ਉਹਨਾਂ ਚ ਚਾਹ ਪੀਊਂਗੀ ਤੇ ਫਿਰ ਨਾਲੇ ਸਾਰੇ ਬੈਠ ਕੇ ਹੱਸਦੇ ਹੁੰਦੇ ਉਹਦੇ ਚੋਂ ਦੇਸੀ ਬਿਸਕੁਟ ਡਬੋ ਕੇ ਜਦੋਂ ਖਾਈਦੇ ਆ ਤੇ ਫਿਰ ਨਾਲ ਅਸੀਂ ਕਹੀਦਾ ਹੁੰਦਾ ਫਿਰ ਫੀਲਿੰਗਾਂ ਹੀ ਆ ਸੋ ਗੱਲ ਤਾਂ ਫੀਲਿੰਗਾਂ ਦੀ ਆ ਜੀ ਸਾਰੀ ਅਸੀਂ ਫੀਲਿੰਗ ਲਈਦੀ ਆ ਬਸ ਸੋ ਸਾਰੀ ਗੱਲ ਫੀਲਿੰਗ ਤੇ ਆ ਕੇ ਮੁੱਕਦੀ ਆ ਸੋ ਇਸੇ ਕਰਕੇ ਘਰ ਦੇ ਵਿੱਚ ਚਾਹੇ ਮੈਂ ਮੂਲੀਆਂ ਲਾਈਆਂ ਚਾਹੇ ਮੈਂ ਸਾਗ ਲਾਇਆ ਚਾਹੇ ਕੋਈ ਵੀ ਸਬਜ਼ੀ ਜਿਹੜੀ ਲਾ ਕੇ ਰੱਖਦੀ ਆ ਤੇ ਉਹ ਫੀਲਿੰਗ ਹੀ ਹੁੰਦੀ ਹੈ ਬਸ ਉਹ ਪੀਲੇ ਪੀਲੇ ਸਰੋਂ ਦੇ ਫੁੱਲ ਦੇਖ ਕੇ ਆਪਣੇ ਆਪ ਚ ਖੁਸ਼ ਹੋ ਜਾਈਦਾ ਹੈ ਸੋ ਜਿੱਥੇ ਮਨ ਖੁਸ਼ ਹੋ ਗਏ ਆਪਣੀ ਫੀਲਿੰਗ ਤੇ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਜਿੱਥੇ ਤੁਹਾਡੀਆਂ ਫੀਲਿੰਗਸ ਖੁਸ਼ ਹੈ ਚਹਿਕਦੀਆਂ ਮਹਿਕਦੀਆਂ ਹੈ ਨਾ ਤੇ ਸਮਝੋ ਤੁਹਾਡੀ ਜ਼ਿੰਦਗੀ ਵਧੀਆ ਆ ਜਿੱਥੇ ਤੁਸੀਂ ਫੀਲ ਬੈਡ ਕਰਨ ਲੱਗ ਜਾਂਦੇ ਹੋ ਜਿੱਥੇ ਤੁਹਾਡੀ ਫੀਲਿੰਗ ਜਿਹੜੀ ਆ ਉਹ ਤੁਹਾਨੂੰ ਲੱਗਦਾ ਭਈ ਲੋ ਆ ਤੁਸੀਂ ਚੰਗਾ ਫੀਲ ਨਹੀਂ ਕਰਦੇ ਤੇ ਦਫਾ ਕਰੋ ਉਸ ਚੀਜ਼ ਨੂੰ ਕੀ ਲੋੜ ਪਈ ਆ ਰੱਖਣ ਦੀ ਹੈ ਨਾ ਸੋ ਇਹ ਜ਼ਿੰਦਗੀ ਸਾਡੀ ਆ ਅਸੀਂ ਜਿਉਣਾ ਆ ਅਸੀਂ ਦੇਖਣਾ ਆ ਵੀ ਕਿੱਦਾਂ ਇਸ ਜ਼ਿੰਦਗੀ ਨੂੰ ਕੱਢਣਾ ਸੋ ਉਸ ਲਈ ਸਾਨੂੰ ਧਿਆਨ ਆਪਣੀ ਫੀਲਿੰਗ ਤੇ ਰੱਖਣਾ ਪੈਣਾ ਜੇ ਜਿਹੜੀ ਚੀਜ਼ ਨਾਲ ਅਸੀਂ ਜੁੜੇ ਆ ਜੋ ਕਰ ਰਹੇ ਹਾਂ ਉਹਦੇ ਵਿੱਚ ਖੁਸ਼ੀ ਮਿਲਦੀ ਆ ਤੇ ਉਹ ਕਰੀਏ ਤੇ ਜਿੱਥੇ ਲੱਗਦਾ ਭਈ ਧੱਕਾ ਹੀ ਕਰੀ ਜਾ ਰਹੇ ਹਾਂ ਉਹ ਕਰਨ ਦੀ ਕੋਈ ਲੋੜ ਨਹੀਂ ਹੈ ਨਾ ਸੋ ਹੁਣ ਤੁਸੀਂ ਇਹ ਨਾ ਕਹੋ ਕਿ ਧੱਕੇ ਨਾਲ ਆਸਟ੍ਰੇਲੀਆ ਦੇ ਵਿੱਚ ਰਹੀ ਜਾਂਦੇ ਇਹੋ ਜਿਹੀ ਕੋਈ ਗੱਲ ਨਹੀਂ ਬਹੁਤ ਸੋਹਣਾ ਦੇਸ਼ ਹੈ ਆਸਟ੍ਰੇਲੀਆ ਔਰ ਮੈਨੂੰ ਲੱਗਦਾ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਕਿ ਪਰਮਾਤਮਾ ਨੇ ਸਾਨੂੰ ਇਸ ਸੋਹਣੀ ਜਿਹੀ ਜਗ੍ਹਾ ਤੇ ਲਿਆ ਕੇ ਬਿਠਾਇਆ ਹੋਇਆ ਆ ਔਰ ਆਪਣੇ ਕੰਮ ਕਾਰ ਕਰਦੇ ਆ ਆਪਣੇ ਘਰ ਵਸਾਏ ਹੋਏ ਆ ਔਰ ਜਦੋਂ ਕਹਿੰਦੇ ਆ ਨਾ ਵੀ ਢਿੱਡ ਭਰਿਆ ਹੋਵੇ ਤੇ ਗੱਲਾਂ ਵੀ ਫੇਰ ਹੀ ਆਉਂਦੀਆਂ ਆ ਇਹ ਗੱਲਾਂ ਸ਼ਾਇਦ ਮੈਨੂੰ ਪੰਜਾਬ ਚ ਬੈਠੀ ਨੂੰ ਨਹੀਂ ਸੀ ਆਉਣੀਆਂ ਇੰਨੀਆਂ ਜਿੰਨੀਆਂ ਇੱਥੇ ਤੁਹਾਡੇ ਨਾਲ ਕਰ ਲੈਂਦੀ ਆ ਸੋ ਪੰਜਾਬ ਤੋਂ ਦੂਰ ਹੋ ਕੇ ਪੰਜਾਬ ਦੇ ਅਸੀਂ ਬਹੁਤ ਜ਼ਿਆਦਾ ਕੋਲ ਹੋਏ ਆ ਉਹਨਾਂ ਪਿੰਡਾਂ ਨੂੰ ਛੱਡਿਆ ਨਹੀਂ ਅਸੀਂ ਅਜੇ ਵੀ ਉਹਨਾਂ ਪਿੰਡਾਂ ਦੇ ਵਿੱਚ ਹੀ ਰਹਿੰਦੇ ਹਾਂ ਅਸੀਂ ਆਪਣੇ ਖਿਆਲਾਂ ਦੇ ਵਿੱਚ ਹੈ ਨਾ ਸੋ ਚਲੋ ਜੋ ਖਿਆਲ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ ਤੇ ਗੱਲ ਕਰਦੇ ਹਾਂ ਆਪਣੇ ਪਿੰਡ ਦੀ ਕਿਹੋ ਜਿਹਾ ਹੁੰਦਾ ਸੀ ਉਹ ਪਿੰਡ ਜਿੱਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ ਹੋਇਆ ਸੀ। ਸਾਰੇ ਪਿੰਡਾਂ ਦਾ ਮੂੰਹ ਮਹਾਂਦਰਾ ਵੈਸੇ ਤਾਂ ਇੱਕੋ ਜਿਹਾ ਹੀ ਸੀ, ਹੈਨਾ, ਪਿੰਡ ਸਾਰੇ ਰਲਦੇ ਮਿਲਦੇ ਹੁੰਦੇ ਸੀ, ਉਹੀ ਆਲੇ ਭੋਲੇ ਜਿਹੇ ਲੋਕ ਵਸਦੇ ਹੁੰਦੇ ਸੀ ਉਹਨਾਂ ਪਿੰਡਾਂ ਦੇ ਵਿੱਚ, ਉਹੀ ਗਲੀਆਂ ਉਹੀ ਦਰਖਤ ਉੱਥੇ ਲੱਗੇ ਹੁੰਦੇ ਸੀਗੇ, ਉਹ ਬਜ਼ੁਰਗ ਸਾਰੇ ਇੱਕੋ ਜਿਹੇ ਲੱਗਦੇ ਹੁੰਦੇ ਸੀ ਭਾਵੇਂ ਕਿਸੇ ਵੀ ਪਿੰਡ ਦੇ ਹੁੰਦੇ ਸੀਗੇ, ਹੈਨਾ। ਯਾਦ ਕਰੋ ਆਪਣੇ ਵੇਲੇ ਦੇ ਬਜ਼ੁਰਗ ਕਿੱਦਾਂ ਦੇ ਹੁੰਦੇ ਸੀਗੇ ਉਹ। ਸੋ ਮੈਂ ਅਕਸਰ ਇਹ ਕਹਿੰਦੀ ਹੁੰਦੀ ਆ ਵੀ ਹੁਣ ਉਹ ਬਜ਼ੁਰਗ ਬਣਨੇ ਵੀ ਬੰਦ ਹੋ ਗਏ ਆ, ਅੱਗੇ ਤੋਂ ਅੱਗੇ ਨਾ ਉਹ ਬਜ਼ੁਰਗ ਰਹਿਣੇ ਆ ਤੇ ਨਾ ਹੀ ਉਹ ਜਮਾਨੇ ਰਹੇ ਆ। ਚਲੋ ਪਿੰਡ ਨੂੰ ਮੁੜਦੇ ਆ, ਪਰ ਮੈਨੂੰ ਲੱਗਦਾ ਵੀ ਪਿੰਡ ਨੂੰ ਮੁੜਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਆ। ਉਹ ਗੀਤ ਸੁਣ ਕੇ ਸ਼ਾਇਦ ਅਸੀਂ ਗੱਲਾਂ ਨਾਲੋਂ ਜ਼ਿਆਦਾ ਕਹਿੰਦੇ ਹੁੰਦੇ ਨਾ ਵੀ ਕਈ ਵਾਰੀ ਜਿਹੜਾ ਸੰਗੀਤ ਆ ਉਹ ਤੁਹਾਡੇ ਤੇ ਜ਼ਿਆਦਾ ਅਸਰ ਕਰਦਾ। ਸੋ ਜੇ ਤੁਹਾਨੂੰ ਅਜੇ ਤੱਕ ਵੀ ਆਪਣਾ ਪਿੰਡ ਯਾਦ ਨਹੀਂ ਨਾ ਆਇਆ ਤੇ ਸਤਿੰਦਰ ਸਰਤਾਜ ਦਾ ਇੱਕ ਗੀਤ ਤੁਹਾਨੂੰ ਮੈਂ ਸੁਣਾਉਂਦੀ ਹਾਂ, ਬਹੁਤ ਸੋਹਣਾ ਗੀਤ ਸਤਿੰਦਰ ਸਰਤਾਜ ਦਾ, ਔਰ ਉਹਦੇ ਇਸ ਗੀਤ ਦੇ ਨਾਲ ਜ਼ਰੂਰ ਅਸੀਂ ਪਿੰਡ ਮੁੜ ਕੇ ਜਾਵਾਂਗੇ। ਸੋ ਆਓ ਸੁਣਦੇ ਹਾਂ ਉਹ ਗੀਤ ਤੇ ਉਸ ਤੋਂ ਬਾਅਦ ਯਾਦ ਕਰਦੇ ਹਾਂ ਆਪਣੇ ਪਿੰਡਾਂ ਨੂੰ। ਮੈਂ ਤੁਹਾਨੂੰ ਦੱਸੂਗੀ ਵੀ ਸਾਡਾ ਪਿੰਡ ਕਿਹੋ ਜਿਹਾ ਹੁੰਦਾ ਸੀਗਾ ਤੇ ਉੱਥੇ ਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਹੁੰਦੀਆਂ ਸੀ, ਤੇ ਤੁਸੀਂ ਦੱਸਣਾ ਕਿ ਤੁਹਾਡਾ ਪਿੰਡ ਕਿਹੋ ਜਿਹਾ ਹੁੰਦਾ ਸੀ ਤੇ ਤੁਹਾਡੇ ਪਿੰਡ ਦੀ ਕੋਈ ਇਹੋ ਜਿਹੀ ਜਗ੍ਹਾ ਜਿਹਦੇ ਨਾਲ ਤੁਹਾਨੂੰ ਖਾਸ ਮੋਹ ਪਿਆਰ ਹੋਵੇ। ਹਾਂ ਬਿਲਕੁਲ, ਘਰ ਤਾਂ ਹੈ ਹੀ ਜੀ, ਘਰ ਤਾਂ ਉਹ ਜਗ੍ਹਾ ਹੈ ਹੀ ਪਿੰਡ ਦੀ ਜਿਹਦੇ ਜਿੱਥੇ ਸਾਨੂੰ ਬਹੁਤ ਜ਼ਿਆਦਾ ਸਾਡਾ ਆਪਣਾਪਣ ਜਿਹਦੇ ਨਾਲ ਜੁੜਿਆ ਹੋਇਆ ਹੈ ਜਾਂ ਜਿੱਥੇ ਸਾਨੂੰ ਬਹੁਤ ਸਭ ਤੋਂ ਜ਼ਿਆਦਾ ਮੋਹ ਉਸ ਜਗ੍ਹਾ ਨਾਲ ਹੁੰਦਾ। ਪਰ ਫਿਰ ਵੀ ਉਸ ਤੋਂ ਇਲਾਵਾ ਪਿੰਡ ਦੀ ਇਹੋ ਜਿਹੀ ਕਿਹੜੀ ਜਗ੍ਹਾ ਸੀ, ਕਿਹੜੀ ਇਹੋ ਜਿਹੀ ਸ਼ਖਸੀਅਤ ਸੀ ਜਿਹੜੀ ਤੁਹਾਨੂੰ ਬਹੁਤ ਚੰਗੀ ਲੱਗਦੀ ਹੁੰਦੀ ਸੀ। ਤੇ ਚਲੋ ਇਹ ਯਾਦਾਂ ਦੀ ਸਾਂਝ ਪਾਉਂਦੇ ਹਾਂ ਗੀਤ ਦੇ ਉਸ ਪਾਰ। ਪਹਿਲਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਗੀਤ।
ਪੁੱਤਰਾ ਤੂੰ ਹੀ ਓਈ ਕੀਤੀਆਂ ਸਰਤਾਜ ਜਿਹੇ ਸ਼ੌਦਾਂ ਲੋਰ ਚ ਆ ਕੇ ਅਰਜ਼ ਲਿਖੀਏ ਸਰਤਾਜ ਜਿਹੇ ਸ਼ੌਦਾਂ ਲੋਰ ਚ ਆ ਕੇ ਅਰਜ਼ ਲਿਖੀ ਸਰਤਾਜ ਜਿਹੇ ਸ਼ੌਦਾਂ
ਜਸਵਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਆਪ ਪਿੰਡ ਮੁੜ ਚਲੀਏ। ਬਹੁਤ ਹੀ ਸੋਹਣਾ ਜਿਹਾ ਗੀਤ ਔਰ ਬਹੁਤ ਹੀ ਸਕੂਨ ਹੁੰਦਾ ਔਰ ਇੱਕ ਜਦੋਂ ਵੀ ਤੁਸੀਂ ਜਸਵਿੰਦਰ ਸਰਤਾਜ ਦੇ ਜਿੰਨੇ ਵੀ ਗਾਣੇ ਸੁਣੋਗੇ ਬੜੀ ਰੂਹ ਨਾਲ ਗਾਏ ਹੁੰਦੇ ਆ ਔਰ ਰੂਹ ਤੱਕ ਪਹੁੰਚਦੇ ਆ ਤੁਹਾਡੇ, ਬਹੁਤ ਹੀ ਸਕੂਨ ਵਾਲੇ ਗੀਤ ਹੁੰਦੇ ਆ। ਸੋ ਚਲੋ ਜੀ ਥੋੜਾ ਜਿਹਾ ਸਕੂਨ ਹੁਣ ਅਸੀਂ ਲੱਭਦੇ ਆ ਆਪਣੇ ਪਿੰਡ ਦੀਆਂ ਯਾਦਾਂ ਨੂੰ ਪਰੋਲ ਕੇ, ਠੀਕ ਹੈ। ਸੋ ਆਪਣੇ ਪਿੰਡ ਦੀ ਗੱਲ ਕਰਾਂਗੀ ਮੈਂ ਤੇ ਤੁਸੀਂ ਮੈਨੂੰ ਦੱਸਿਆ ਨੀ ਤੁਹਾਡੇ ਪਿੰਡ ਦਾ ਨਾਮ ਕੀ ਹੈ, ਤੁਸੀਂ ਸਾਰੇ ਜਿੰਨੇ ਵੀ ਪ੍ਰੋਗਰਾਮ ਸੁਣ ਰਹੇ ਹੋ ਜ਼ਿਆਦਾ ਨਹੀਂ ਤੇ ਆਪਣੇ ਪਿੰਡ ਦਾ ਨਾਮ ਤੇ ਜ਼ਰੂਰ ਲਿਖੇ ਭੇਜੋ ਨਾ। ਪਿੰਡ ਜਿੱਦਾਂ ਦਾ ਮਰਜ਼ੀ ਹੋਵੇ, ਪਿੰਡ ਦਾ ਨਾਮ ਜਿੱਦਾਂ ਦਾ ਮਰਜ਼ੀ ਹੋਵੇ, ਬਾਕੀਆਂ ਨੂੰ ਜਿੱਦਾਂ ਦਾ ਮਰਜ਼ੀ ਲੱਗਦਾ ਹੋਵੇ, ਪਰ ਤੁਹਾਡੇ ਲਈ ਉਹ ਬੜਾ ਮਾਣ ਵਾਲਾ ਹੁੰਦਾ, ਬੜਾ ਫਖਰ ਵਾਲਾ ਹੁੰਦਾ ਹੈ ਨਾ। ਬਿਲਕੁਲ ਓਦਾਂ ਹੀ ਜਿੱਦਾਂ ਤੁਹਾਡੀ ਮਾਂ, ਆਪਣੀ ਮਾਂ ਸਭ ਤੋਂ ਸੋਹਣੀ ਲੱਗਦੀ ਹੁੰਦੀ ਹੈ ਸਾਨੂੰ, ਮਾਂ ਜਿਵੇਂ ਦੀ ਮਰਜ਼ੀ ਹੋਵੇ ਪਰ ਸਾਨੂੰ ਲੱਗਦਾ ਕਿ ਨਹੀਂ ਉਹ ਦੁਨੀਆਂ ਦੀ ਸਭ ਤੋਂ ਸੋਹਣੀ ਔਰਤ ਹੈ ਨਾ। ਔਰ ਮਾਂ ਨੂੰ ਆਪਣਾ ਬੱਚਾ ਜਿਹੜਾ ਉਹ ਸਭ ਤੋਂ ਪਿਆਰਾ ਲੱਗਦਾ, ਔਰ ਏਦਾਂ ਹੀ ਸਾਨੂੰ ਆਪਣੇ ਪਿੰਡ, ਸਾਨੂੰ ਲੱਗਦਾ ਕਿ ਸਾਡਾ ਪਿੰਡ ਸਵਰਗ ਹੈ, ਬਸ ਦੁਨੀਆਂ ਦਾ ਸਭ ਤੋਂ ਪਿਆਰੀ ਜਗ੍ਹਾ ਜਿਹੜੀ ਹੈ ਉਹ ਪਿੰਡ ਹੀ ਹੈ। ਸੋ ਗੱਲ ਕਰਦੀ ਆ ਜੀ ਮੈਂ ਆਪਣੇ ਪਿੰਡ ਦੀ, ਮੇਰਾ ਪਿੰਡ ਹੈ ਜੀ ਖੁੱਡਾ ਜੀ, ਔਰ ਜਲੰਧਰ ਪਠਾਨਕੋਟ ਜਿਹੜਾ ਜੀ ਟੀ ਰੋਡ ਹੈ ਉਹਦੇ ਉੱਤੇ ਇਹ ਜਿਹੜਾ ਪਿੰਡ ਵਸਿਆ ਹੋਇਆ ਹੈ। ਸੋ ਦੁਆਬੇ ਦੇ ਵਿੱਚ ਮੇਰਾ ਪਿੰਡ ਪੈਂਦਾ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ, ਔਰ ਇਹਦੇ ਨਾਲ ਦੋ ਕਸਬੇ ਜਿਹੜੇ ਲੱਗਦੇ ਆ ਉਹ ਟਾਂਡਾ ਤੇ ਦਸੂਆ। ਸੋ ਟਾਂਡੇ ਤੇ ਦਸੂਏ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਮੇਨ ਜੀ ਟੀ ਰੋਡ ਤੇ ਵਸਿਆ ਹੋਇਆ ਇੱਕ ਪਿੰਡ ਖੁੱਡਾ, ਜਿਹੜਾ ਬਹੁਤ ਵੱਡਾ, ਕਾਫੀ ਵੱਡਾ ਪਿੰਡ ਹੈ। ਸੋ ਆਲੇ ਦੁਆਲੇ ਦੇ ਜਿਹੜੇ ਛੋਟੇ ਛੋਟੇ ਪਿੰਡ ਆ ਉਹਨਾਂ ਦੇ ਲਈ ਤੇ ਮੰਨੋ ਬਈ ਸ਼ਹਿਰ ਦਾ ਹੀ ਕੰਮ ਹੀ ਕਰਦਾ ਇਹ, ਔਰ ਕਿਉਂਕਿ ਇੱਥੇ ਬੱਸ ਸਟੋਪ ਵੀ ਸੜਕ ਹੋਣ ਕਰਕੇ ਹੈਗਾ ਤੇ ਨਾਲ ਰੇਲਵੇ ਜਿਹੜਾ ਸਟੇਸ਼ਨ ਆ ਉਹ ਵੀ ਇੱਥੇ ਹੈਗਾ। ਸੋ ਰੇਲਵੇ ਲਾਈਨ ਤੇ ਜਿਹੜੀਆਂ ਜੀ ਟੀ ਰੋਡ ਆ ਉਹ ਇਕੱਠੀਆਂ ਲੰਘਦੀਆਂ। ਸੋ ਇਹ ਮੇਰਾ ਪਿੰਡ ਹੈ ਜੀ ਖੁੱਡਾ। ਸੋ ਉਸ ਪਿੰਡ ਗਈ ਨੂੰ ਪਤਾ ਨੀ ਕਿੰਨੀ ਦੇਰ ਹੋ ਗਈ ਹੈ, ਪਰ ਜਿਸਮਾਨੀ ਤੌਰ ਤੇ ਗਈ ਨੂੰ ਬਹੁਤ ਦੇਰ ਹੋ ਗਈ ਹੈ, ਪਰ ਆਤਮਿਕ ਤੌਰ ਤੇ ਹਮੇਸ਼ਾ ਉੱਥੇ ਰਹਿੰਦੀ ਆ, ਰੋਜ਼ ਹੀ ਗੇੜਾ ਲੱਗ ਜਾਂਦਾ ਉਸ ਪਿੰਡ ਦੇ ਵਿੱਚ ਜਾ ਕੇ ਮੇਰਾ। ਸੋ ਅਜੇ ਵੀ ਯਾਦ ਹੈ ਮੈਨੂੰ ਕਿ ਬਚਪਨ ਦੇ ਵਿੱਚ ਮੇਰਾ ਜ਼ਿਆਦਾ ਸਮਾਂ ਆਪਣੇ ਪਿੰਡ ਤੋਂ ਬਾਹਰ ਹੀ ਗੁਜ਼ਰਿਆ, ਹੋਸਟਲ 'ਚ ਹੀ ਪੜ੍ਹਦੀ ਰਹੀ, ਉਸ ਤੋਂ ਪਹਿਲਾਂ ਆਪਣੇ ਨਾਨਕੇ ਰਹਿੰਦੀ ਸੀ ਚਲੋ, ਪਰ ਫਿਰ ਵੀ ਜਿੱਦਾਂ ਹੀ ਮੈਂ ਆਪਣੇ ਪਿੰਡ ਐਂਟਰ ਕਰਦੀ ਹੁੰਦੀ ਸੀ, ਜਿੱਦਾਂ ਹੀ ਬੱਸ ਨੇ ਉਹ ਪਿੰਡ ਐਂਟਰ ਕਰਨਾ, ਈਵਨ ਐਂਟਰ ਕਰਨ ਤੋਂ ਪਹਿਲਾਂ ਹੀ ਉਸ ਸੜਕ ਤੇ ਮੈਨੂੰ ਯਾਦ ਹੈ ਪਈ ਵੱਡੇ ਵੱਡੇ ਲੰਬੇ ਲੰਬੇ ਸਫੇਦੇ ਜਿਹੜੇ ਆ ਉਹ ਲੱਗੇ ਹੁੰਦੇ ਸੀਗੇ, ਔਰ ਜਿੱਦਾਂ ਹੀ ਮੇਰਾ ਪਿੰਡ ਆਉਣਾ ਤੇ ਉਹਦੀ ਖੁਸ਼ਬੂ ਦੇ ਨਾਲ ਹੀ ਮੇਰਾ ਜਿਹੜੀ ਰੂਹ ਆ ਉਹ ਖਿੜ ਜਾਂਦੀ ਹੁੰਦੀ ਸੀ, ਯਾਨੀ ਚਾਹ ਜਿਹਾ ਚੜ ਜਾਣਾ ਵੀ ਮੈਂ ਪਿੰਡ ਆ ਗਈ ਆ ਆਪਣੇ। ਉੱਥੇ ਬੱਸ ਸਟੋਪ ਤੇ ਉਤਰਨਾ ਔਰ ਬੱਸ ਸਟੋਪ ਤੋਂ ਉਤਰ ਕੇ ਘਰ ਤੱਕ ਜਾਣ ਥੋੜਾ ਜਿਹਾ ਹੁੰਦਾ ਸੀਗਾ, ਯਾਨੀ ਜਿਹੜਾ ਪੈਂਡਾ ਹੁੰਦਾ ਸੀਗਾ, ਔਰ ਉਹ ਸੜਕ ਦੇ ਉੱਤੇ ਹੀ ਨਾਲ ਨਾਲ ਤੁਰੀ ਜਾਣਾ ਤੇ ਉਹ ਸੜਕ ਦੇ ਆਲੇ ਦੁਆਲੇ ਇੱਕ ਸੜਕ ਹੁੰਦੀ ਸੀ, ਉਹਦੇ ਇੱਕ ਪਾਸੇ ਤੇ ਘਰ ਹੁੰਦੇ ਸੀ ਨਾਲ ਦੁਕਾਨਾਂ ਹੁੰਦੀਆਂ ਸੀ ਤੇ ਦੂਸਰੀ ਸਾਈਡ ਤੇ ਰੇਲਵੇ ਲਾਈਨ ਜਿਹੜੀ ਆ ਉਹ ਚੱਲਦੀ ਹੁੰਦੀ ਸੀ। ਸੋ ਛੋਟੀਆਂ ਛੋਟੀਆਂ ਦੁਕਾਨਾਂ ਜਿਹੜੀਆਂ ਕਾਫੀ ਜਿਹੜੀਆਂ ਸਾਡੇ ਪਿੰਡ ਦੇ ਵਿੱਚ ਹੁੰਦੀਆਂ ਸੀਗੀਆਂ, ਪਿੰਡ ਦੀ ਆਬਾਦੀ ਵੀ ਕਾਫੀ ਸੀ ਘਰ ਵੀ ਕਾਫੀ ਸੀ ਔਰ ਮੈਨੂੰ ਆਪਣਾ ਪਿੰਡ ਇਸ ਗੱਲੋਂ ਚੰਗਾ ਲੱਗਦਾ ਹੁੰਦਾ ਸੀ, ਖਾਸ ਕਰਕੇ ਸਾਡੇ ਘਰ ਦੀ ਲੋਕੇਸ਼ਨ ਤੇ ਬਿਲਕੁਲ ਸੜਕ ਤੇ ਹੁੰਦਾ ਸੀ, ਇਹਦਾ ਮੋਰਲਾ ਦਰਵਾਜ਼ਾ ਬਿਲਕੁਲ ਸੜਕ ਤੇ ਖੁੱਲਦਾ ਸੀ ਤੇ ਸੜਕ ਵੱਲ ਦੁਕਾਨਾਂ ਹੁੰਦੀਆਂ ਸੀ, ਸੋ ਚਹਿਲ ਪਹਿਲ ਵਾਲਾ ਜਿਹੜਾ ਇੱਕ ਮਾਹੌਲ ਜਿਹੜਾ ਹਮੇਸ਼ਾ ਲੱਗਿਆ ਰਹਿੰਦਾ ਹੁੰਦਾ ਸੀ ਦਰਵਾਜ਼ਾ ਖੋਲਦੇ, ਤੇ ਜਿਹੜਾ ਘਰ ਦਾ ਪਿਛਲਾ ਪਾਸਾ ਹੁੰਦਾ ਸੀ ਉਹਦਾ ਜਿਹੜਾ ਪਿਛਲਾ ਦਰਵਾਜ਼ਾ ਹੁੰਦਾ ਸੀ ਉਹ ਖੁੱਲਦਾ ਹੁੰਦਾ ਸੀ ਬਿਲਕੁਲ ਖੇਤਾਂ ਵੱਲ, ਸੋ ਘਰ ਦੇ ਇੱਕ ਪਾਸੇ ਤੇ ਬਿਲਕੁਲ ਚਹਿਲ ਪਹਿਲ ਹੁੰਦੀ ਸੀ ਤੇ ਪਿਛਲੇ ਪਾਸੇ ਪੂਰੇ ਖੇਤ ਜਿਹੜੇ ਉਹ ਸ਼ੁਰੂ ਹੁੰਦੇ ਹੁੰਦੇ ਸੀ ਤੇ ਉਹ ਵਾਲਾ ਜਿਹੜਾ ਪਾਸਾ ਬਿਲਕੁਲ ਖੇਤਾਂ ਵੱਲ ਜਾਂਦਾ ਸੀ, ਯਾਨੀ ਪੂਰਬ ਵਾਲੇ ਪਾਸੇ ਖੇਤ ਹੁੰਦੇ ਸੀ ਤੇ ਪੱਛਮ ਵਾਲੇ ਪਾਸੇ ਪੂਰਾ ਪਿੰਡ ਦਿਸਦਾ ਹੁੰਦਾ ਸੀ ਤੇ ਨਾਲ ਹੀ ਉਹਦੇ ਅੱਗੇ ਚੱਲਦੀ ਜਿਹੜੀ ਸੜਕ ਤੇ ਦੁਕਾਨਾਂ ਦੀ ਰੌਣਕ ਉਹ ਦਿਸਦੀ ਹੁੰਦੀ ਸੀ। ਸੋ ਜਿਹੜੀ ਪਿੰਡ ਨੂੰ ਅਸੀਂ ਸਾਰਿਆਂ ਨੇ ਆਪਣੇ ਆਪਣੇ ਪਿੰਡਾਂ ਨੂੰ ਜਿੱਥੇ ਵੀ ਅਸੀਂ ਰਹੇ ਹਾਂ ਆਪਣੀ ਉਮਰ ਦੇ ਨਾਲ ਨਾਲ ਉਹਨਾਂ ਨੂੰ ਵੀ ਵੱਡੇ ਹੁੰਦੇ ਦੇਖਿਆ, ਸੋ ਸਾਡੇ ਲਈ ਸਾਡਾ ਪਿੰਡ ਦਾ ਬਚਪਨ ਉਹੀ ਸੀ ਜਦੋਂ ਸਾਡਾ ਬਚਪਨ ਸੀ ਸਾਨੂੰ, ਬੇਸ਼ੱਕ ਸਾਡੇ ਬਜ਼ੁਰਗਾਂ ਲਈ ਉਹ ਚੀਜ਼ ਨਹੀਂ ਸੀ, ਉਹਨਾਂ ਨੇ ਉਸ ਪਿੰਡ ਦੀਆਂ ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਦੇਖੀਆਂ ਹੋਣੀਆਂ, ਪਰ ਸਾਡੇ ਲਈ ਸਾਡਾ ਪਿੰਡ ਸਾਡੇ ਨਾਲ ਹੀ ਜੰਮਦਾ ਹੈ ਨਾ, ਸੋ ਸਾਨੂੰ ਇਹ ਲੱਗਦਾ ਜਦੋਂ ਅਸੀਂ ਛੋਟੇ ਸੀ ਤੇ ਸਾਡਾ ਪਿੰਡ ਵੀ ਛੋਟਾ ਜਿਹਾ ਸੀ, ਉਹਦੇ ਚ ਜਿੱਦਾਂ ਅਸੀਂ ਵੱਡੇ ਹੁੰਦੇ ਗਏ ਤੇ ਉਹਦੇ ਨਾਲ ਨਾਲ ਜਿਹੜੀਆਂ ਪਿੰਡ ਦੇ ਚੀਜ਼ਾਂ ਜਿਹੜੀਆਂ ਜਾਂ ਆਲੇ ਦੁਆਲੇ ਯਾਨੀ ਉਹਦੀ ਡਿਵੈਲਪਮੈਂਟ ਹੁੰਦੀ ਗਈ, ਉਹਦੀ ਤਰੱਕੀ ਹੁੰਦੀ ਗਈ, ਮਾਫ ਕਰਨਾ। ਸੋ ਬਿਲਕੁਲ ਉਹ ਜਿਹੜੀ ਸੜਕ ਹੁੰਦੀ ਸੀ ਪਹਿਲਾਂ ਤਾਂ ਜਿਹੜੀ ਜੀਟੀ ਰੋਡ ਹੁੰਦੀ ਸੀ ਉਹ ਬੜੀ ਖਾਲੀ ਖਾਲੀ ਹੁੰਦੀ ਸੀ, ਚੱਲਦੀ ਨੀ ਹੁੰਦੀ ਸੀ, ਕਦੀ ਕਦੇ ਟਰੱਕ ਲੰਘ ਜਾਣਾ ਤੇ ਕੋਈ ਬੱਸ ਲੰਘਦੀ ਹੁੰਦੀ ਸੀ, ਤੇ ਕਾਰਾਂ ਤਾਂ ਖੈਰ ਉਦੋਂ ਇੰਨੀਆਂ ਹੁੰਦੀਆਂ ਹੀ ਨਹੀਂ ਸੀਗੀਆਂ, ਜ਼ਿਆਦਾ ਟਰੱਕ ਹੀ ਚੱਲਦੇ ਹੁੰਦੇ ਸੀ ਜਾਂ ਮਿਲਟਰੀ ਦੇ ਟਰੱਕ ਹੁੰਦੇ ਸੀ ਜਾਂ ਦੂਸਰੇ ਟਰੱਕ ਹੋਣੇ, ਤੇ ਜਾਂ ਫਿਰ ਬੱਸਾਂ ਵੀ ਇੰਨੀਆਂ ਜ਼ਿਆਦਾ ਬੱਸਾਂ ਵੀ ਨਹੀਂ ਹੁੰਦੀਆਂ ਸੀ ਉਦੋਂ ਜਦੋਂ ਅਸੀਂ ਛੋਟੇ ਸੀ, ਤੇ ਪਰ ਸਮੇਂ ਦੇ ਨਾਲ ਨਾਲ ਉਹ ਤਬਦੀਲੀ ਬਹੁਤ ਦੇਖੀ ਹੈ, ਉਹ ਇੱਕ ਪਿੰਡ ਤੋਂ ਸ਼ਹਿਰ ਦੇ ਵਿੱਚ ਤਬਦੀਲ ਹੋ ਗਿਆ ਪਿੰਡ ਮੇਰਾ, ਤੇ ਹੁਣ ਤੇ ਸੁੱਖ ਨਾਲ ਫਲਾਈ ਓਵਰ ਕਹਿ ਲਓ ਕਈ ਕੁਛ ਹੀ ਬਣ ਗਿਆ ਉੱਥੇ, ਸੋ ਦੁੱਖ ਲੱਗਦਾ ਪਰ ਪਤਾ ਨੀ, ਮੈਂ ਪਹਿਲਾਂ ਅਕਸਰ ਗੱਲ ਕਰਦੀ ਹੁੰਦੀ ਹਾਂ ਕਿ ਆਪਣੇ ਹੋਰ ਅਸੀਂ ਕਿਤੇ ਵੀ ਹੁਣ ਵੀ ਪੰਜਾਬ ਜਾਈਏ ਤੇ ਤਰੱਕੀਆਂ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਵੀ ਲਓ ਜੀ ਕਿਤੇ ਮਾਲ ਬਣ ਗਿਆ ਤੇ ਕਿਤੇ ਕੁਛ ਹੋ ਗਿਆ ਕਿਤੇ ਕੁਛ ਬਣ ਗਿਆ ਹਨਾ, ਪਰ ਜਦੋਂ ਅਸੀਂ ਆਪਣੇ ਪਿੰਡ ਜਾਂਦੇ ਹਾਂ ਤੇ ਮੈਨੂੰ ਉੱਥੇ ਦੀ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਦੇਖ ਕੇ ਪਤਾ ਨੀ, ਬਾਹਰੋਂ ਤਾਂ ਮੈਂ ਖੁਸ਼ ਹੁੰਦੀ ਕਿ ਅੱਛਾ ਆਹ ਵੀ ਹੋ ਗਿਆ ਆਹ ਵੀ ਹੋ ਗਿਆ, ਪਰ ਅੰਦਰੋਂ ਕਿਤੇ ਇਹ ਹੁੰਦਾ ਪਈ ਹਾਏ ਨਹੀਂ ਮੇਰਾ ਪਿੰਡ ਉਦਾਂ ਦਾ ਹੀ ਸੋਹਣਾ ਸੀ ਜਿੱਦਾਂ ਦਾ ਮੇਰੇ ਬਚਪਨ ਦੇ ਵਿੱਚ ਸੀਗਾ, ਉਹ ਹੀ ਵਧੀਆ ਸੀ, ਉਹ ਹੀ ਸਾਦਾ ਜਿਹਾ ਹੈ ਨਾ, ਉਦਾਂ ਦੀ ਨੁਹਾਰੀ ਸੋਹਣੀ ਸੀ ਇਹਦੀ, ਪਰ ਵਕਤ ਦੇ ਨਾਲ ਸਾਰਾ ਕੁਝ ਬਦਲਦਾ ਜੀ। ਸੋ ਬਿਲਕੁਲ ਸਾਡੇ ਪਿੰਡ ਵੀ ਬਦਲੇ ਆ, ਪਰ ਅੱਜ ਅਸੀਂ ਗੱਲ ਕਰਨੀ ਆ ਉਹਨਾਂ ਪਿੰਡਾਂ ਦੀ ਜਿਹਨਾਂ ਨੂੰ ਅਸੀਂ ਆਪਣੇ ਬਚਪਨ ਚ ਦੇਖਿਆ ਹੋਇਆ ਹੈ, ਉਹੀ ਆਲੇ ਭੋਲੇ ਜਿਹੇ ਪਿੰਡ ਤੇ ਆਲੇ ਭੋਲੇ ਜਿਹੇ ਲੋਕ ਜਿਹੜੇ ਉਹਨਾਂ ਪਿੰਡਾਂ ਚ ਵਸਦੇ ਹੁੰਦੇ ਸੀ। ਤੇ ਗੈਰੀ ਹੁਣਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਕਿ ਕਹਿੰਦੇ ਸੁਖਪ੍ਰੀਤ ਜੀ ਇੱਕ ਸੌਂਗ ਲਾ ਦਿਓ ਹਰਭਜਨ ਮਾਨ ਦਾ ਯਾਦਾਂ ਤੇਰੀਆਂ, ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਯਾਦਾਂ ਤੇਰੀਆਂ ਵੀ ਲਾਵਾਂਗੇ, ਤੇ ਨਾਲ ਹੀ ਇਹਨਾਂ ਨੇ ਕਿਹਾ ਮੇਰਾ ਪਿੰਡ ਜੀ ਕਮਾਲਪੁਰਾ, ਕਮਾਲਪੁਰਾ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ, ਠੀਕ ਹੈ ਜੀ। ਸੋ ਬਿਲਕੁਲ ਮੈਂ ਗੱਲ ਕਰ ਰਹੀ ਹਾਂ ਆਪਣੇ ਖੁੱਡੇ ਦੀ, ਪਰ ਦੇਖੋ ਹਰ ਕਿਸੇ ਨੂੰ ਆਪਣਾ ਆਪਣਾ ਪਿੰਡ ਯਾਦ ਆ ਰਿਹਾ ਹੋਣਾ, ਔਰ ਅੱਗੇ ਜਦੋਂ ਗੱਲ ਤੋਰਾਂਗੀ ਤੇ ਉਹ ਚੀਜ਼ਾਂ, ਉਹ ਫਿਰਨੀਆਂ, ਉਹ ਖੇਤ, ਉਹ ਗਲੀਆਂ, ਉਹ ਬਨੇਰੇ, ਉਹ ਚੁਬਾਰੇ, ਸਾਰਿਆਂ ਦੀਆਂ ਗੱਲਾਂ ਕਰਨੀਆਂ ਜੋ ਸਾਡੇ ਸਾਰਿਆਂ ਦੇ ਪਿੰਡਾਂ ਦੇ ਵਿੱਚ ਸਾਂਝੀਆਂ ਗਈਆਂ ਸੀ। ਸੋ ਬਹੁਤ ਬਹੁਤ ਸ਼ੁਕਰੀਆ ਗੈਰੀ। ਤੇ ਮਨਦੀਪ ਮਾਨ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਮਨਦੀਪ ਜੀ, ਕੀ ਹਾਲ ਹੈ। ਤੇ ਕਹਿੰਦੇ ਪਿੰਡ ਛੋਟਾ ਘਰ ਤੇ ਜ਼ਿਲ੍ਹਾ ਮੋਗਾ, ਵਾਹ ਜੀ ਵਾਹ, ਛੋਟਾ ਘਰ ਨਾ ਹੀ ਬੜਾ ਪਿਆਰਾ ਹੈ ਨਾ, ਪਿੰਡ ਯਾਦ ਕਰਵਾ ਦਿੱਤਾ ਤੁਸੀਂ। ਕਹਿੰਦੇ ਪਿੰਡ ਦੀ ਪਿੜ ਯਾਦ ਆ ਗਈ ਜਿੱਥੇ ਬਚਪਨ ਵਿੱਚ ਖੇਡੇ, ਸਾਰਾ ਦੁਪਹਿਰ ਖੇਡੀ ਜਾਣਾ ਤੇ ਹੁਣ ਸਭ ਬਦਲ ਚੁੱਕਾ ਹੈ, ਪਰ ਯਾਦ ਪੁਰਾਣਾ ਪਿੰਡ ਹੀ ਆਉਂਦਾ। ਬਿਲਕੁਲ ਠੀਕ ਹੈ ਮਨਦੀਪ ਜੀ, ਤੁਸੀਂ ਬੇਸ਼ੱਕ, ਮੈਂ ਆਪਣੇ ਪਿੰਡ ਦੀ ਵੀ ਗੱਲ ਕਰਾਂ ਤੇ ਬਹੁਤ ਕੁਝ ਬਦਲ ਚੁੱਕਾ ਉੱਥੇ, ਪਰ ਯਾਦ ਹਜੇ ਵੀ ਆਪਣਾ ਪੁਰਾਣਾ ਪਿੰਡ ਹੀ ਆਉਂਦਾ, ਬਿਲਕੁਲ, ਕਿਉਂਕਿ ਸਾਡੇ ਬਚਪਨ ਨਾਲੋਂ ਪੁਰਾਣਾ ਪਿੰਡ ਹੀ ਜੁੜਿਆ ਹੋਇਆ। ਸੋ ਅੱਜ ਉਸ ਪੁਰਾਣੇ ਪਿੰਡ ਨੂੰ ਸਾਰੇ ਮਿਲ ਕੇ ਯਾਦ ਕਰਦੇ ਹਾਂ ਅਸੀਂ, ਚਲੋ। ਤੇ ਹਰੀਸ਼ ਅਰੋੜਾ ਹੁਣੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ, ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਸੁਖਪ੍ਰੀਤ, ਤੈਨੂੰ ਸੌਂਗ ਬਹੁਤ ਖੂਬ, ਸੌਂਗ ਕਹਿੰਦੇ ਬਹੁਤ ਖੂਬ ਆ, ਥੈਂਕਸ, ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਸੁਖਪ੍ਰੀਤ, ਮੇਰਾ ਪਿੰਡ ਮਾਨਕਪੁਰ, ਮਾਨਕਪੁਰ ਖੇੜਾ, ਕਹਿੰਦੇ ਮਾਨਕਪੁਰ ਖੇੜਾ ਹੈ, ਇਹ ਤਹਿਸੀਲ ਰਾਜਪੁਰਾ ਤੇ ਡਿਸਟ੍ਰਿਕਟ ਰਾਗਾ ਤੇ ਬਾਗਾ ਦਾ ਸ਼ਹਿਰ ਪਟਿਆਲਾ ਹੈ ਜੀ। ਓਕੇ ਜੀ, ਠੀਕ ਹੈ, ਰਾਗਾ ਤੇ ਬਾਗਾ ਦਾ ਸ਼ਹਿਰ ਪਟਿਆਲਾ, ਵਾਹ ਜੀ ਵਾਹ, ਤੁਸੀਂ ਐਡਜੈਕਟਿਵ ਬੜੇ ਸੋਹਣੇ ਲਾਏ ਨਾਲ ਪਟਿਆਲੇ ਦੇ। ਸੋ ਪਟਿਆਲਾ ਬਿਲਕੁਲ ਜੀ ਬਹੁਤ ਜਿੰਦ ਜਾਨ ਹੈ ਪੰਜਾਬ ਦੀ, ਤੇ ਸਾਡੇ ਸਾਰਿਆਂ ਦੀ ਜਿੰਦ ਜਾਨ ਹੁੰਦਾ ਸਾਡਾ ਪਿੰਡ। ਸੋ ਆਓ ਗੀਤ ਸੁਣਦੇ ਆ ਇੱਕ ਵਾਰਿਸ ਬ੍ਰਦਰਸ ਦੀ ਆਵਾਜ਼ ਦੇ ਵਿੱਚ। ਦੱਸੋ ਕਿਹੜਾ ਨੀ ਸੀ ਰੋਇਆ ਪਿੰਡ ਛੱਡ ਕੇ। ਸੋ ਆਓ ਥੋੜਾ ਜਿਹਾ ਯਾਦ ਕਰਦੇ ਆ ਆਪਣੇ ਪਿੰਡ ਨੂੰ ਤੇ ਉਹ ਵਕਤ ਜਦੋਂ ਪਿੰਡ ਛੱਡੇ ਸੀ ਉਸ ਵੇਲੇ ਨੂੰ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਦੱਸਦੇ ਆ ਉਸ ਪਿੰਡ ਨੂੰ। ਸੋ ਆਓ ਇਸ ਗੀਤ ਦੇ ਨਾਲ ਥੋੜੀਆਂ ਜਿਹੀਆਂ ਯਾਦਾਂ ਹੋਰ ਤਾਜ਼ਾ ਕਰਦੇ ਆ ਤੇ ਫਿਰ ਗੱਲਬਾਤ ਕਰਦੇ ਆ ਆਪਣੇ ਪਿੰਡ ਦੀ ਜੀ।
ਤੁਰ ਪੈਸੇ ਕੱਟੀ ਜਦੋਂ ਟੈਚੀ ਲੱਗ ਗਏ ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ ਦੱਸੋ ਕੋਈ ਟਿਕਾਣਾ ਨਹੀਂ ਫੇਰ ਵੀ ਨਹੀਂ ਕਹਿ ਹੋਇਆ
ਲਓ ਜੀ ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ। ਤੇ ਮੈਂ ਤਾਂ ਬਹੁਤ ਰੋਂਦੀ ਹਾਂ ਜੀ, ਅਜੇ ਤੱਕ ਵੀ ਜਦੋਂ ਆਉਂਦੀ ਹਾਂ ਤੇ ਪੁੱਛੋ ਨਾ ਵੀ ਕਿੰਨਾ ਔਖੀ ਹੁੰਦੀ ਹਾਂ ਮੈਂ ਆ ਕੇ, ਸੱਚੀ ਰੋਂਦੀ ਹਾਂ। ਔਰ ਇਸੇ ਕਰਕੇ ਨਾ ਡਰਦੀ ਜਾਂਦੀ ਨਹੀਂ ਆ, ਕਿਉਂਕਿ ਜਾਣਾ ਤਾਂ ਬੜਾ ਵਧੀਆ ਲੱਗਦਾ ਪਰ ਜਦੋਂ ਵਾਪਸ ਆਉਣਾ ਹੁੰਦਾ ਤੇ ਆ ਕੇ ਫਿਰ ਇਸ ਦਿਲ ਨੂੰ ਇੱਥੇ ਲਾਉਣਾ ਜਿਹੜਾ ਉਹ ਬੜਾ ਔਖਾ ਹੋ ਜਾਂਦਾ। ਸੋ ਚਲੋ ਅੱਜ ਅਸੀਂ ਰੋਣਾ ਨਹੀਂ ਹੈ ਪਰ ਖੁਸ਼ ਜ਼ਰੂਰ ਹੋਣਾ ਸਾਰਿਆਂ ਨੇ ਆਪਣੇ ਆਪਣੇ ਪਿੰਡਾਂ ਨੂੰ ਯਾਦ ਕਰਕੇ। ਔਰ ਦੂਸਰੀ ਗੱਲ ਇਹ ਹੁੰਦੀ ਹੈ ਕਿ ਮੈਂ ਆਪਣੇ ਪਿੰਡ ਦਾ ਤਾਂ ਮੈਨੂੰ ਪਤਾ ਹੀ ਆ, ਪਰ ਮੈਨੂੰ ਚੰਗਾ ਲੱਗੂਗਾ ਜੇ ਤੁਸੀਂ ਸਾਰੇ ਆਪਣੇ ਪਿੰਡ ਬਾਰੇ ਦੱਸੋਗੇ ਤਾਂ ਮੈਨੂੰ ਜ਼ਿਆਦਾ ਵਧੀਆ ਲੱਗੂਗਾ, ਨਹੀਂ ਤਾਂ ਚਲੋ ਮੈਂ ਆਪਣੇ ਪਿੰਡ ਬਾਰੇ ਤਾਂ ਤੁਹਾਨੂੰ ਦੱਸ ਹੀ ਰਹਿਣਾ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਆਪਣੇ ਪਿੰਡ ਬਾਰੇ ਜਾਂ ਉਸ ਨਾਲ ਜੁੜੀਆਂ ਜਿਹੜੀਆਂ ਗੱਲਾਂ ਉਹ ਮੈਨੂੰ ਸੁਣਾ ਸਕਦੇ ਹੋ ਫੋਨ ਕਰਕੇ ਵੀ 02-85-99-28-11 ਤੇ, ਔਰ ਜਾਂ ਫਿਰ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਰਾਹੀਂ ਵੀ ਆਪਣੇ ਸੁਨੇਹੇ ਮੇਰੇ ਤੱਕ ਪਹੁੰਚਾ ਸਕਦੇ ਹੋ। ਤੇ ਨਰਿੰਦਰ ਰਾਠੌਰ ਹੁਣਾਂ ਨੇ ਮੈਸੇਜ ਕੀਤਾ ਜੀ, ਕਹਿੰਦੇ ਬਿਲਕੁਲ ਜੀ, ਸਾਡੇ ਵੀ ਚੜ੍ਹਦੇ ਪਾਸੇ ਖੇਤ ਹੁੰਦੇ ਸੀ ਤੇ ਲਹਿੰਦੇ ਪਾਸੇ ਪਿੰਡ, ਘਰ ਦੇ ਗੇਟ ਤੋਂ ਸਰਕਾਰ ਪਿੰਡ ਤੇ ਰੌਲਾ ਰੱਪਾ ਤੇ ਪਿਛਲੇ ਪਾਸੇ ਹਰਿਆ ਭਰਿਆ ਸ਼ਾਂਤ ਖੇਤ ਤੇ ਠੰਡੀ ਹਵਾ, ਜਦੋਂ ਸ਼ਾਂਤੀ ਲੱਭਣੀ ਖੇਤਾਂ ਚ ਤੇ ਜਦੋਂ ਗੱਪਾਂ ਮਾਰਨੀਆਂ ਤੇ ਗੁਰਮੁਰੇ ਖੜ ਜਾਣਾ, ਪਰ ਜ਼ਾਲਮ ਸਰਕਾਰ ਨੇ ਮੇਰੇ ਖੇਤ ਇਕਵਾਇਰ ਕਰ ਲਏ ਤੇ ਲਾ ਦਿੱਤੀਆਂ ਫੈਕਟਰੀਆਂ ਧੂੰਏ ਨਾਲ ਕਾਲਾ ਕਰਤਾ ਮੇਰੇ ਪਿੰਡ ਨੂੰ। ਬਸ ਹੁਣ ਤਾਂ ਕਾਲਾ ਧੂੰਆਂ ਦਿਖਦਾ ਚਾਰ ਚੁਫੇਰੇ, ਬਸ ਕੁਝ ਨਿਆਈ ਬਚੀ ਆ ਜਿੱਥੇ ਸਾਗ ਪਾਲਕ ਤੇ ਖਾਣ ਜੋਗੀਆਂ ਸਬਜ਼ੀਆਂ ਲਾ ਲਿੱਤੀਆਂ ਨੇ। ਮੁਰਾ ਪਿੰਡ ਅਲੀਪੁਰ ਰਾਇਆ ਪਟਿਆਲਾ ਫੋਕਲ ਪੁਆਇੰਟ ਦੇ ਨੇੜੇ ਹੈ, ਕਹਿੰਦੇ ਮੇਰਾ ਪਿੰਡ ਅਲੀਪੁਰ ਰਾਇਆ ਪਟਿਆਲਾ ਫੋਕਲ ਪੁਆਇੰਟ ਦੇ ਨੇੜੇ ਹੈ। ਬਿਲਕੁਲ ਸਹੀ ਕਿਹਾ ਤੁਸੀਂ, ਉਹ ਸਾਡੇ ਸਾਧ ਮੁਰਾਦੇ ਜੇ ਖੇਤ ਜਿਨ੍ਹਾਂ ਦੇ ਵਿੱਚ ਸਾਰੇ ਬੜੇ ਖੁਸ਼ ਹੁੰਦੇ ਸੀ, ਪਤਾ ਨੀ ਕੀ ਹੋਇਆ ਕਦੋਂ ਨਜ਼ਰਾਂ ਲੱਗੀਆਂ ਤੇ ਉਹਨਾਂ ਦਾ ਜਿਹੜਾ ਰੂਪ ਰੰਗ ਹੀ ਬਦਲ ਗਿਆ। ਬਿਲਕੁਲ ਸਾਡੇ ਪਿੰਡ ਵੀ ਏਦਾਂ ਹੀ ਹੋਇਆ, ਇੱਕ ਫੈਕਟਰੀ ਜਿਹੜੀ ਸਾਡੇ ਪਿੰਡ ਵੀ ਲਗਾ ਦਿੱਤੀ ਗਈ ਸੀ, ਮੈਨੂੰ ਯਾਦ ਆ ਪਹਿਲਾਂ ਨਹੀਂ ਸੀ ਹੁੰਦੀ ਪਰ ਬਾਅਦ ਵਿੱਚ ਉਹ ਫੈਕਟਰੀ ਉੱਥੇ ਲੱਗੀ ਤੇ ਉਹਦੀ ਸਮੈਲ ਬਹੁਤ ਹੁੰਦੀ ਸੀ, ਮੈਨੂੰ ਹੁਣ ਯਾਦ ਨਹੀਂ ਉਹ ਕਿਸ ਚੀਜ਼ ਦੀ ਫੈਕਟਰੀ ਹੁੰਦੀ ਸੀ, ਇੰਨੀ ਸਮੈਲ ਹੋਣੀ ਉਹਦੀ ਨਾ, ਔਰ ਜੀਣਾ ਦੁਸ਼ਵਾਰ ਹੋ ਗਿਆ ਸੀ ਉਹਦੇ ਨਾਲ। ਪਰ ਫਿਰ ਸਾਰਿਆਂ ਨੇ ਰਲ ਮਿਲ ਕੇ ਰੌਲਾ ਪਾਇਆ, ਇਲਾਕੇ ਨੇ ਹੀ ਸਾਰਿਆਂ ਨੇ ਤੇ ਫੈਕਟਰੀ ਨੂੰ ਬੰਦ ਕਰਵਾ ਦਿੱਤੀ। ਸੋ ਬਿਲਕੁਲ ਅਸੀਂ ਥੋੜੇ ਜਿਹੇ ਆਪਣੇ ਫਾਇਦੇ ਦੇ ਲਈ ਨਾ ਜ਼ਿਆਦਾ ਨੁਕਸਾਨ ਕਰ ਬੈਠਦੇ ਹਾਂ। ਬੇਸ਼ੱਕ ਅੱਜ ਕੱਲ ਜੋ ਦੌਰ ਚੱਲ ਰਿਹਾ ਉਹਦੀ ਗੱਲ ਕਰ ਲਈਏ, ਜਾਂ ਪਿੱਛੇ ਜਿਹੜਾ ਚੱਲਿਆ ਬਈ ਪੈਸੇ ਦੇ ਪਿੱਛੇ ਆਪਣੀਆਂ ਜ਼ਮੀਨਾਂ ਜਿਹੜੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ, ਜੇ ਦੇਖੋ ਤੇ ਹਨਾ, ਯਾਨੀ ਉੱਥੇ ਬਿਲਡਿੰਗਸ ਜ਼ਿਆਦਾ ਬਣੀ ਜਾਂਦੀਆਂ ਤੇ ਜ਼ਮੀਨ ਜਿਹੜੀ ਆ ਉਹ ਬਚਦੀ ਨਹੀਂ ਪਈ, ਤੇ ਜਿਹੜੀ ਬਚੀ ਜ਼ਮੀਨ ਆ ਉਹਦੇ ਨਾਂ ਤੇ ਵੀ ਜੋ ਅੱਜ ਕੱਲ ਰੌਲਾ ਪੈ ਰਿਹਾ, ਜੋ ਹੋ ਹੱਲਾ ਹੋ ਰਿਹਾ, ਔਖਾ ਆ, ਔਖਾ ਲੱਗ ਰਿਹਾ। ਸੋ ਪਰਮਾਤਮਾ ਕਰੇ ਇਹਦਾ ਕੋਈ ਨਾ ਕੋਈ ਵਸੀਲਾ ਜਲਦੀ ਨਿਕਲਦਾ ਤੇ ਸੇ ਪੰਜਾਬ ਫਿਰ ਤੋਂ ਹਰਿਆ ਭਰਿਆ ਹੋ ਜਾਵੇ, ਉਦਾਂ ਦੇ ਸਾਧ ਮੁਰਾਦੇ ਸਾਡੇ ਪਿੰਡ ਹੋ ਜਾਣ ਤੇ ਅਸੀਂ ਵੀ ਦੂਰ ਬੈਠ ਕੇ ਖੁਸ਼ ਹੋਈਏ। ਸੋ ਚਲੋ ਜੀ, ਬਿਲਕੁਲ ਉਸ ਤੋਂ ਬਾਅਦ ਹਰੀਸ਼ ਅਰੋੜਾ ਹੁਣਾਂ ਨੇ ਕਿਹਾ, ਕਹਿੰਦੇ ਸੁਖਪ੍ਰੀਤ ਤਾਂ ਬਹੁਤ ਇਮੋਸ਼ਨਲ, ਤੁਸੀਂ ਬਹੁਤ ਇਮੋਸ਼ਨਲ ਕਰ ਰਹੇ ਹੋ, ਬਹੁਤ ਚੰਗਾ ਪ੍ਰੋਗਰਾਮ ਹੈ, ਰੱਬ ਖੁਸ਼ੀਆਂ ਬਖਸ਼ੇ। ਬਹੁਤ ਬਹੁਤ ਸ਼ੁਕਰੀਆ ਹਰੀਸ਼ ਵੀਰ ਜੀ ਤੁਹਾਡਾ। ਤੇ ਕਾਲ ਆ ਰਹੀ ਹੈ ਪ੍ਰੋਗਰਾਮ ਦੇ ਵਿੱਚ ਇੱਕ ਸਾਨੂੰ। ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ
ਹੈਲੋ
ਹੈਲੋ,
ਆਵਾਜ਼ ਨਹੀਂ ਆ ਰਹੀ ਮੈਨੂੰ। ਹੈਲੋ
ਹੈਲੋ,
ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ? ਮੇਰੇ ਤੱਕ ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ, ਨਹੀਂ ਜੀ ਮੈਨੂੰ ਆਵਾਜ਼ ਨਹੀਂ ਆ ਰਹੀ। ਜਾਂ ਇੱਦਾਂ ਕਰੋ ਤੁਸੀਂ ਇੱਕ ਵਾਰੀ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤੇ ਤੁਸੀਂ ਇੱਕ ਵਾਰੀ ਕੱਟ ਕਰਕੇ ਦੁਬਾਰਾ ਫੋਨ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਰਹੀ, ਮਾਫੀ ਚਾਹੁੰਦੀ ਹਾਂ ਉਹਦੇ ਲਈ। ਸੋ ਲਓ ਜੀ ਸਾਰੇ ਅਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਪਹੁੰਚ ਗਏ ਹਾਂ। ਬਿਲਕੁਲ ਜੀ, ਤੇ ਚਲੋ ਯਾਦ ਆ ਗਿਆ ਮੈਨੂੰ ਵੀ ਮੇਰਾ ਪਿੰਡ, ਬਿਲਕੁਲ ਚੜ੍ਹਦਾ ਸੂਰਜ ਦੇਖਣਾ ਹੁੰਦਾ ਸੀ ਤੇ ਪਿੱਛੇ ਜਾ ਖੜੇ ਦਾ ਸੀ, ਤੇ ਜਦੋਂ ਡੁੱਬਦਾ ਸੂਰਜ ਦੇਖਣਾ ਹੁੰਦਾ ਸੀ ਤੇ ਬਨੇਰੇ ਦੇ ਨਾਲ ਖੜੇ ਹੋ ਜਾਈਦਾ ਸੀ। ਹੈਲੋ ਜੀ, ਮੇਰੀ ਆਵਾਜ਼ ਆ ਰਹੀ ਤੁਹਾਨੂੰ?
ਜੀ ਜੀ, ਸਤਿ ਸ਼੍ਰੀ ਅਕਾਲ।
ਨਹੀਂ ਸਰ ਜੀ, ਭਾਜੀ ਮੇਰੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਉਹਨਾਂ ਦੀ। ਹੈਲੋ ਜੀ, ਸੋ ਚਲੋ ਪਿੰਡ ਚ ਅੱਗੇ ਵੱਧਦੇ ਆ। ਅੱਛਾ, ਸਾਡੇ ਪਿੰਡ ਦੇ ਵਿੱਚ ਇੱਕ ਚੀਜ਼ ਹੁੰਦੀ ਸੀਗੀ ਕਿ ਸਾਡੇ ਪਿੰਡ ਚ ਚੁਬਾਰੇ ਬਹੁਤ ਹੁੰਦੇ ਸੀ, ਬਿਲਕੁਲ ਹਰ ਘਰ ਦਾ ਹੀ, ਹਰ ਮੈਨੂੰ ਲੱਗਦਾ ਦੂਸਰੇ ਘਰ ਦੇ ਜਿਹੜਾ ਚੁਬਾਰਾ ਜ਼ਰੂਰ ਬਣਿਆ ਹੁੰਦਾ, ਕਿਉਂਕਿ ਪਿੰਡ ਵੱਡਾ ਸੀ ਔਰ ਪਿੰਡ ਦੇ ਵਿਚ ਜਿਹੜੀ ਜਨਸੰਖਿਆ ਵੀ ਕਾਫੀ ਸੀ, ਲੋਕ ਵੀ ਕਾਫੀ ਸੀ, ਤੇ ਪਿੰਡ ਦੇ ਵਿਚ ਚੁਬਾਰੇ ਬਹੁਤ ਹੁੰਦੇ ਸੀਗੇ। ਸੋ ਵਧੀਆ ਲੱਗਦਾ ਹੁੰਦਾ ਸੀ ਜਦੋਂ ਦੀਵਾਲੀ ਤੇ ਪਿੰਡ ਬਹੁਤ ਸੋਹਣਾ ਲੱਗਦਾ ਹੁੰਦਾ ਸੀਗਾ। ਇੱਕ ਤੇ ਜਦੋਂ ਯਾਨੀ ਜਿੱਥੇ ਸਾਡਾ ਘਰ ਹੁੰਦਾ ਸੀ ਉਹਦੇ ਬਨੇਰੇ ਤੇ ਖੜੇ ਹੋ ਕੇ ਦੇਖਣਾ, ਤੇ ਪਿੰਡ ਹੀ ਉੱਥੋਂ ਸ਼ੁਰੂ ਹੁੰਦਾ ਸੀ ਤੇ ਸਾਰਾ ਪਿੰਡ ਹੀ ਦਿਸਦਾ ਹੁੰਦਾ ਸੀਗਾ। ਔਰ ਪਿੰਡ ਦੇ ਵਿਚ ਗੁਰਦੁਆਰਾ ਸਾਹਿਬ ਪਹਿਲਾਂ ਤੇ ਚਲੋ ਛੋਟਾ ਸੀ ਪਰ ਬਾਅਦ ਦੇ ਵਿਚ ਵਧੀਆ ਗੁਰਦੁਆਰੇ ਦੀ ਇਮਾਰਤ ਜਿਹੜੀ ਬਣ ਗਈ ਸੀਗੀ। ਸੋ ਗੁਰਦੁਆਰਾ ਤੇ ਨਿਸ਼ਾਨ ਸਾਹਿਬ ਸਾਰੇ ਪਿੰਡ ਦੇ ਸੈਂਟਰ ਦੇ ਵਿਚ ਦੂਰੋਂ ਦਿਸਦੇ ਹੋਣੇ, ਤੇ ਦੀਵਾਲੀ ਦੇ ਤਾਂ ਨਜ਼ਾਰਾ ਹੋਰ ਵੀ ਵਧੀਆ ਲੱਗਦਾ ਹੁੰਦਾ ਸੀ। ਪੂਰਾ ਪਿੰਡ ਤੇ ਉਹਦੇ ਵਿਚ ਘਰ ਤੇ ਘਰਾਂ ਦੇ ਉੱਤੇ ਚੁਬਾਰੇ ਜਿਨ੍ਹਾਂ ਦੇ ਉੱਤੇ ਦੀਵੇ ਜਗਦੇ ਹੋਣੇ, ਤੇ ਘਰ ਉਹ ਪਿੰਡ ਦੇ ਬਿਲਕੁਲ ਸੈਂਟਰ ਦੇ ਵਿਚ ਲੜੀਆਂ ਲੱਗੀਆਂ ਹੋਣੀਆਂ ਗੁਰਦੁਆਰਾ ਸਾਹਿਬ ਤੇ, ਓਹੋ ਬਹੁਤ ਯਾਨੀ ਮੇਰੀ ਜ਼ਿੰਦਗੀ ਦੇ ਖੂਬਸੂਰਤ ਨਜ਼ਾਰਿਆਂ ਦੇ ਵਿੱਚੋਂ ਇੱਕ ਉਹ ਨਜ਼ਾਰਾ ਜਿਹੜਾ ਅੱਜ ਵੀ ਮੈਂ ਯਾਦ ਕਰਾਂ ਤੇ ਮੈਂ ਬਸ ਦਿਲ ਖੁਸ਼ ਹੋ ਜਾਂਦਾ। ਉਹ ਹੁੰਦਾ ਵੀ ਮੇਰੇ ਪਿੰਡ ਦੀ ਦੀਵਾਲੀ ਜਿਹੜੀ ਆ ਉਹ ਯਾਦ ਕਰਕੇ। ਸੋ ਚਲੋ ਪਿੰਡ ਦੀ ਦੀਵਾਲੀ ਅਸੀਂ ਯਾਦ ਕਰਾਂਗੇ ਦੀਵਾਲੀ ਦੇ ਲਾਗੇ ਸ਼ਾ ਕੇ, ਅੱਜ ਤੇ ਅਸੀਂ ਆਪਣੇ ਪਿੰਡਾਂ ਨੂੰ ਯਾਦ ਕਰਦੇ ਪਏ ਹਾਂ। ਸੋ ਪਿੰਡਾਂ ਦੇ ਆਪਣੇ ਪਿੰਡ ਦੇ ਵਿੱਚ ਜਿਹੜੀਆਂ ਮੈਨੂੰ ਸਭ ਤੋਂ ਵਧੀਆ ਇੱਕ ਚੀਜ਼ ਲੱਗਦੀ ਹੁੰਦੀ ਸੀਗੀ ਉਹ ਤੇ ਇੱਕ ਬਿਲਕੁਲ ਗੁਰਦੁਆਰਾ ਸਾਹਿਬ ਸੀ ਜਿੱਥੇ ਜਾਈਦਾ ਹੁੰਦਾ ਸੀ, ਤੇ ਦੂਸਰਾ ਇੱਕ ਜੰਡ ਹੁੰਦਾ ਸੀ ਜਿਹਦੀ ਮੈਂ ਪਿੱਛੇ ਵੀ ਗੱਲ ਕੀਤੀ ਸੀ। ਉਹ ਇੱਕ ਜੰਡ ਘਰ ਹੁੰਦਾ ਸੀ ਜਿੱਥੇ ਜਠੇਰੇ ਹੁੰਦੇ ਸੀ ਐਕਚੁਅਲ ਚ ਤਾਂ ਉਹ, ਔਰ ਉੱਥੇ ਜੰਡ ਦਾ ਬੜਾ ਵੱਡਾ ਦਰਖਤ ਹੁੰਦਾ ਸੀ ਤੇ ਉਸ ਜੰਡ ਦੇ ਨਾਲ ਹੀ ਸਾਡੀ ਜ਼ਮੀਨ ਹੁੰਦੀ ਸੀਗੀ, ਤੇ ਜਿੱਥੇ ਮੇਰੇ ਦਾਦੀ ਜੀ ਨੇ ਜਾ ਕੇ ਪਾਥੀਆਂ ਵੀ ਪੱਥਣੀਆਂ ਤੇ ਫਿਰ ਉਹਦੀ ਸਰਾੜੀ ਬਣਾਉਣੀ, ਤੇ ਅਸੀਂ ਜਦੋਂ ਉਹਨਾਂ ਦੇ ਨਾਲ ਜਾਈਦਾ ਹੁੰਦਾ ਸੀਗਾ ਤੇ ਅਸੀਂ ਉੱਥੇ ਉਹ ਜੰਡ ਦੇ ਥੱਲੇ ਬੜਾ ਖੇਡੀਦਾ ਹੁੰਦਾ ਸੀਗਾ। ਸੋ ਉਹ ਛੋਟੀ ਜਿਹੀ ਮੱਟੀ ਬਣੀ ਹੁੰਦੀ ਸੀਗੀ ਤੇ ਉਹਦੇ ਉੱਪਰ ਇੱਕ ਛੋਟਾ ਜਿਹਾ ਅਮਰਾ ਛੋਲ ਜਿਹਦਾ ਇੱਕ ਗੁੰਬਦ ਜਿਹਾ ਹੁੰਦਾ ਸੀ ਤੇ ਨਾਲ ਜੰਡ। ਸੋ ਉਹ ਵਾਲੀ ਜਗ੍ਹਾ ਮੈਨੂੰ ਪਿੰਡ ਦੀ ਬੜੀ ਪਸੰਦ ਹੁੰਦੀ ਸੀ ਕਿਉਂਕਿ ਉਹਦੇ ਨਾਲ ਉਹ ਖੇਤਾਂ ਦੇ ਵਿੱਚ ਹੁੰਦਾ ਸੀਗਾ, ਚਾਰੇ ਪਾਸੇ ਖੇਤ ਹੀ ਹੁੰਦੀ ਸੀਗੀ ਉਹਦੇ। ਸੋ ਉਹ ਵਾਲੀ ਜਗ੍ਹਾ ਮੈਨੂੰ ਬੜੀ ਪਸੰਦ।
ਹੈਲੋ
ਹੈਲੋ ਕਾਲ ਆ ਰਹੀ ਸੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਆਵਾਜ਼ ਆ ਰਹੀ ਹੈ ਤੁਹਾਡੀ ਤਾਂ? ਹੈਲੋ
ਜੀ। ਹਾਂਜੀ ਮੈਨੂੰ ਆ ਰਹੀ ਤੁਹਾਡੀ ਆਵਾਜ਼
ਜੀ। ਪਤਾ ਕੀ ਹੈ, ਬਾਰਿਸ਼ ਦੇ ਕਰਕੇ ਮਤਲਬ ਮੌਸਮ ਖਰਾਬ ਕਰਕੇ ਥੋੜੀ ਆਵਾਜ਼ ਦੀ ਦਿੱਕਤ ਆ ਰਹੀ ਹੈ।
ਹਾਂ ਬਿਲਕੁਲ ਤੁਹਾਡੀ ਆਵਾਜ਼ ਥੋੜੀ ਕੰਬ ਕੇ ਆ ਰਹੀ ਹੈ ਪਰ ਮੈਨੂੰ ਸੁਣ ਰਹੀ ਹੈ। ਦਵਿੰਦਰ ਜੀ ਬੋਲ ਰਹੇ ਹੋ ਤੁਸੀਂ ਐਡੀਲੇਡ ਤੋਂ?
ਹਾਂਜੀ ਮੈਂ ਦਵਿੰਦਰ ਬੋਲ ਰਿਹਾ ਜੀ ਐਡੀਲੇਡ ਤੋਂ
ਜੀ। ਦਵਿੰਦਰ ਜੀ ਸਾਡੇ ਨਾਲ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਸਾਂਝ ਬਣਾਈ ਸੀ ਤੁਸੀਂ ਔਰ ਬੜੇ ਸੋਹਣੇ ਸੋਹਣੇ ਗੀਤ ਸੁਣਾ ਕੇ ਗਏ ਸੀ।
ਪਿੰਡ ਦੀਆਂ ਯਾਦਾਂ, ਮੈਂ ਸੋਚਿਆ ਪਿੰਡ ਦਾ ਪ੍ਰੋਗਰਾਮ ਚੱਲ ਰਿਹਾ ਤੇ ਪਿੰਡ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਮੇਰੇ ਨਾਲ ਬਹੁਤ
ਜੀ।
ਤੇ ਹੁਣ
ਅਸੀਂ ਤਾਂ ਸੁਣਨ ਨੂੰ ਕਾਲੇ ਬੈਠੇ ਆ। ਹਾਂਜੀ
ਹਾਂਜੀ ਹਾਂ ਅੱਛਾ ਠੀਕ ਹੈ ਜੀ। ਤੇ ਮੈਂ ਕੁਛ ਲੈਣਾ ਲਿਖਿਆ ਹੋਇਆ ਸੀ, ਮੈਂ ਉਹੀ ਸੁਣਾ ਦੇਣਾ। ਪਤਾ ਕਿ ਆਵਾਜ਼ ਦੀ ਦਿੱਕਤ ਆ ਰਹੀ ਹੈ ਥੋੜੀ ਜੀ
ਜੀ। ਅੱਛਾ ਤੁਸੀਂ ਪਿੰਡ ਨੂੰ ਲੈ ਕੇ ਕੁਝ ਲਾਈਨਾਂ ਲਿਖੀਆਂ ਹੋਈਆਂ, ਬਹੁਤ ਵਧੀਆ। ਚਲੋ ਫਿਰ ਇਸ ਤੋਂ ਵਧੀਆ ਕੀ ਹੋ ਸਕਦਾ
ਜੀ। ਤੁਹਾਨੂੰ ਸਾਡਾ ਪਿੰਡ ਵੀ ਨਾ, ਯਾਨੀ ਕਿ ਅਸੀਂ ਜੁਆਇੰਟ ਫੈਮਿਲੀ ਚ ਰਹਿੰਦੇ ਸੀ, ਮੈਂ ਤਾਂ ਹੁਣ ਵੀ ਬਹੁਤ ਜ਼ਿਆਦਾ ਮਿਸ ਕਰਦਾ ਪਿੰਡ ਨੂੰ। ਤੇ ਜਦੋਂ ਕਿਸੇ ਨਾਲ ਪਿੰਡ ਗੱਲ ਹੁੰਦੀ ਆ ਤਾਂ ਮਨ ਭਰ ਆਉਂਦਾ, ਕਿਉਂਕਿ ਪਿੰਡ ਦੇ ਵਿੱਚ ਸਾਰਾ ਜਿੰਨੀ ਦੀ ਉਮਰ ਸੀਗੀ ਪਿੰਡ ਦੇ ਵਿੱਚ ਹੀ ਨਿਗਾਤੀ।
ਕਿਹੜਾ ਪਿੰਡ? ਪਿੰਡ ਦਾ ਨਾਮ ਦੱਸੋ ਪਹਿਲਾਂ ਸਾਨੂੰ।
ਮੇਰਾ ਪਿੰਡ ਦਾ ਨਾਮ ਧਨੇਠਾ ਜੀ, ਸਮਾਣੇ ਦੇ ਲਾਗੇ, ਜ਼ਿਲ੍ਹਾ ਪਟਿਆਲਾ।
ਵਾਹ ਠੀਕ ਹੈ ਜੀ।
ਤੇ ਜਦੋਂ ਵੀ ਹੁਣ ਪਿੰਡ ਦੇ ਵਿੱਚ ਜਦੋਂ ਰਹਿੰਦੀ ਸੀ ਜੁਆਇੰਟ ਫੈਮਿਲੀ ਸੀ, ਸਾਨੂੰ ਤਾਂ ਪਤਾ ਹੀ ਨੀ ਲੱਗਿਆ ਵੀ ਅਸੀਂ ਘਰ ਕਿਵੇਂ ਗਏ, ਕਦੇ ਕੋਈ ਚੱਕ ਗੁਆਂਢੀ ਚੱਕ ਕੇ ਲੈ ਜਾਂਦੀ ਹੈ ਬੱਚਿਆਂ ਨੂੰ,
ਬਿਲਕੁਲ
ਪਤਾ ਨੀ ਲੱਗਦਾ ਹੁੰਦਾ ਸੀ ਵੀ ਚਾਚਾ ਕੌਣ ਆ, ਤਾਇਆ ਕੌਣ ਆ, ਹਰੇਕ ਜਾਣੀ ਕੇ ਆਪਣੇ ਲੱਗਦੇ ਹੁੰਦੇ ਨੇ ਸਾਰੇ
ਆਪਣੇ। ਕਈ ਵਾਰੀ ਤਾਂ ਦਵਿੰਦਰ ਜੀ ਏਦਾਂ ਹੁੰਦਾ ਸੀ, ਬਹੁਤੀ ਵਾਰੀ ਇਹ ਹੁੰਦਾ ਸੀਗਾ ਵੀ ਜਿਹੜੇ ਚਾਚੇ ਹੁੰਦੇ ਸੀ ਉਹਨਾਂ ਨੂੰ ਵੀ ਪਾਪਾ ਹੀ ਕਹਿੰਦੇ ਹੁੰਦੇ ਸੀਗੇ, ਜਿਹੜੀ ਤਾਈ ਹੁੰਦੀ ਸੀ ਉਹਨੂੰ ਬੀਬੀ ਕਹਿੰਦੇ ਹੁੰਦੇ ਸੀਗੇ। ਸੋ
ਮੈਂ ਆਪਣੇ
ਏਦਾਂ ਹੁੰਦਾ ਸੀ ਰਿਸ਼ਤਿਆਂ ਦਾ ਜੋ।
ਹਾਂਜੀ ਮੈਂ ਡੈਡੀ ਜੀ ਨੂੰ ਚਾਚਾ ਜੀ ਕਹਿੰਦੇ ਸੀ, ਕਿਉਂਕਿ ਮੇਰੀ ਦੀਦੀ ਉਹਨੂੰ ਚਾਚਾ ਜੀ ਕਹਿੰਦੇ ਸੀ, ਮੈਨੂੰ ਵੀ ਆਦਤ ਉਹੀ ਪੈ ਗਈ।
ਉਹੀ ਕਹਿਣਾ ਬਿਲਕੁਲ ਏਦਾਂ ਹੀ ਹੁੰਦਾ ਸੀਗਾ ਅੱਗੇ ਪਿੰਡਾਂ ਦੇ ਵਿੱਚ।
ਤਾਈ ਜੀ ਨੂੰ ਬੇਬੇ ਜੀ, ਦਾਦੀ ਜੀ ਨੂੰ ਵੱਡੀ ਬੇਬੇ ਜੀ, ਤੇ ਸਾਰਿਆਂ ਦਾ ਉਹੀ ਆ ਵੀ ਜਿਹੋ ਜਿਹਾ ਘਰੇ ਮਾਹੌਲ ਹੁੰਦਾ ਤੇ ਪਿਆਰ ਹੀ ਇੰਨਾ ਮਿਲਦਾ, ਕਿਉਂਕਿ ਪਤੀ ਨੀ ਹਰੇਕ ਚਾਚੀਆਂ ਤਾਈਆਂ ਸਾਰੀਆਂ ਮਾਵਾਂ ਮਾਵਾਂ ਪਿਆਰ ਕਰਦੀਆਂ ਨੇ ਨਾ। ਤੇ
ਬਿਲਕੁਲ ਬਿਲਕੁਲ ਸਹੀ ਗੱਲ ਆ।
ਹਾਂ ਕਹਿੰਦੇ ਉਹ ਤੇ ਮੈਂ ਲਿਖੀ ਆਈ ਸੀ ਕਹਿੰਦੇ ਮੇਰੇ ਮਾਂ ਦੀਆਂ ਵਰਗੀਆਂ ਮੇਰੇ ਮਾਂ ਦੇ ਵਰਗੀਆਂ ਮੇਰੀਆਂ ਪਿੰਡ ਦੀਆਂ ਮਾਵਾਂ ਨੇ ਪਵੇ ਮੁਸੀਬਤ ਗਲ ਨੂੰ ਭੱਜ ਕੇ ਆਉਂਦੀਆਂ ਬਾਹਾਂ ਨੇ ਪਿਆਰ ਦੀ ਮਨ ਮਨਾਉਂਦੀਆਂ ਤੇਰੀਆਂ ਦਿੱਤੀਆਂ ਚੋਟਾਂ ਨੂੰ ਮੈਂ ਰੱਬ ਦਾ ਦਰਜਾ ਦੇ ਦਿੱਤਾ ਮੇਰੇ ਪਿੰਡ ਦਿਆਂ ਲੋਕਾਂ ਨੂੰ ਮੈਂ ਰੱਬ ਦਾ ਦਰਜਾ ਦੇ ਦਿੱਤਾ ਮੇਰੇ ਪਿੰਡ ਦਿਆਂ ਲੋਕਾਂ ਨੂੰ ਸਾਡੇ ਪਿੰਡ ਨਾ ਜਿਵੇਂ ਮੰਨ ਲਓ ਹੁਣ ਪਿੰਡਾਂ ਦੇ ਵਿੱਚ ਜਦੋਂ ਪੱਕੀ ਕਣਕ ਹੁੰਦੀ ਹੈ ਨਾ ਤਾਂ ਉਦੋਂ ਕਈ ਵਾਰ ਕਿਧਰੇ ਅੱਗ ਲੱਗ ਗਈ ਜਾਂ ਕੁਛ ਲੱਗ ਗਈ ਨਾ ਤੇ ਪੱਕੀ ਫਸਲ ਨੂੰ ਪਿੰਡਾਂ ਵਿੱਚ ਜਦ ਅੱਗ ਜੀ ਲੱਗਦੀ ਹੈ ਚੱਕ ਬਾਲਟੀਆਂ ਜੰਗ ਜਨਰੇਸ਼ਨ ਪਿੰਡ ਦੀ ਭੱਜਦੀ ਹੈ ਮੈਂ ਤਾਂ ਚੱਲਿਆ ਬਾਪੂ ਦੇ ਦੀ ਗੁਰੂ ਕਰ ਹੋਕਾ ਤੂੰ ਮੈਂ ਰੱਬ ਦਾ ਦਰਜਾ ਦੇ ਦਿੱਤਾ ਮੇਰੇ ਪਿੰਡ ਦਿਆਂ ਲੋਕਾਂ ਨੂੰ ਕੌਣ ਕਹਿੰਦਾ ਏ ਪਿੰਡਾਂ ਚੋਂ ਭਾਈਚਾਰੇ ਮੁੱਕ ਗਏ ਨੇ ਉਹ ਕੌਣ ਕਹਿੰਦਾ ਏ ਪਿੰਡਾਂ ਚੋਂ ਭਾਈਚਾਰੇ ਮੁੱਕ ਗਏ ਨੇ ਕਣਕ ਟਰਾਲੀ ਧੂੜੀ ਦੀ ਲੋਕੀ ਆਪੇ ਸੁੱਟ ਗਏ ਨੇ ਕਣਕ ਟਰਾਲੀ ਧੂੜੀ ਦੀ ਲੋਕੀ ਆਪੇ ਸੁੱਟ ਗਏ ਨੇ ਹਰ ਘਰ ਵਿੱਚ ਚੁੱਲਾ ਬਲਦਾ ਹਰ ਘਰ ਵਿੱਚ ਚੁੱਲਾ ਬਲਦਾ ਭਾਵੇਂ ਪਾ ਦੇ ਸੋਕਾ ਤੂੰ ਮੈਂ ਰੱਬ ਦਾ ਦਰਜਾ ਦੇ ਦਿੱਤਾ ਮੇਰੇ ਪਿੰਡ ਦਿਆਂ ਲੋਕਾਂ ਨੂੰ ਮੈਂ ਰੱਬ ਦਾ ਦਰਜਾ ਦੇ ਦਿੱਤਾ ਮੇਰੇ ਪਿੰਡ ਦਿਆਂ ਲੋਕਾਂ ਨੂੰ
ਵਾਹ ਬਹੁਤ ਖੂਬਸੂਰਤ ਗੀਤ ਔਰ ਸਹੀ ਗੱਲ ਆ ਮੈਂ ਰੱਬ ਦਾ ਦਰਜਾ ਦੇ ਦਿੱਤਾ ਆਪਣੇ ਪਿੰਡ ਦੇ ਲੋਕਾਂ ਨੂੰ ਰੱਬ ਵਰਗੇ ਬੰਦੇ ਵਾਸਤੇ ਹੋਏ ਸੀ ਉੱਥੇ ਸਹੀ ਗੱਲ ਆ ਔਰ ਕਿੰਨੀਆਂ ਸੋਹਣੀਆਂ ਸਾਂਝਾਂ ਸੀ ਜਿਹੜੀਆਂ ਸੀ
ਹਾਂਜੀ ਪਿੰਡ ਦੇ ਲੋਕ ਨਾ ਸਰਕਾਰਾਂ ਤੱਕ ਹੱਥ ਨੀ ਅੱਡਦੇ ਜੇ ਕੋਈ ਮੁਸੀਬਤ ਆਉਂਦੀ ਹੈ ਤਾਂ ਆਪੇ ਹੱਲ ਕਰ ਲੈਂਦੇ ਨੇ ਜੇ ਸਰਕਾਰਾਂ ਦੇ ਆਸਰੇ ਤੇ ਰਹਿਣ ਨਾ ਪਿੰਡ ਦੇ ਲੋਕ ਕੋਈ ਕਾਮਯਾਬ ਹੀ ਨਹੀਂ ਹੋ ਸਕਦਾ ਉੱਥੇ ਦਾ
ਬਿਲਕੁਲ ਸਹੀ ਗੱਲ ਆ ਸਾਡੀ ਆਪਣੀ ਸਾਂਝ ਇਹੋ ਜਿਹੀ ਹੋਣੀ ਚਾਹੀਦੀ ਹੈ ਤੇ ਕੋਈ ਬੇਸ਼ੱਕ ਸਰਕਾਰ ਹੀ ਹੋਵੇ ਤੁਹਾਡੇ ਤੇ ਸਾਂਝੀ ਚੀਜ਼ ਜਿਹੜੀ 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 ਸਾਂਝ ਹੁੰਦੀ ਹੈ ਉਹ ਸਾਂਝ ਹੀ ਹੁੰਦੀ ਹੈ ਰਲ ਕੇ ਚੱਲਣਾ ਜਿਹੜਾ ਆ ਉਹ ਬੜਾ ਜ਼ਰੂਰੀ ਹੈ ਸੋ ਬਿਲਕੁਲ ਬਹੁਤ ਵਧੀਆ ਔਰ ਤੁਹਾਡੇ ਗੀਤਾਂ ਦੇ ਵਿੱਚ ਵੀ ਤੁਹਾਡੇ ਜਿਹੜੇ ਬੋਲ ਹੈ ਉਹਨਾਂ ਦੇ ਵਿੱਚ ਤੁਹਾਡਾ ਪਿਆਰ ਜਿਹੜਾ ਆਪਣੇ ਪਿੰਡ ਦੇ ਨਾਲ ਉਹ ਸਾਫ ਝਲਕਦਾ ਹੈ ਤੇ ਸਮਝ ਸਕਦੀ ਹਾਂ ਮੈਂ ਤੁਸੀਂ ਕਿੰਨਾ ਪਿਆਰ ਕਰਦੇ ਆਪਣੇ ਪਿੰਡ ਨੂੰ ਤੇ ਆਪਣੇ ਪਿੰਡ ਦੇ ਲੋਕਾਂ ਨੂੰ ਵੀ ਸੋ ਹੁਣ ਕਿੰਨੀ ਕੁ ਦੇਰ ਬਾਅਦ ਗੇੜਾ ਮਾਰ ਆਉਂਦੇ ਹੁੰਦੇ ਪਿੰਡ ਦਾ
ਹਰੇਕ ਸਾਲ ਲੱਗਦਾ ਸੀ ਗੇੜਾ ਤਾਂ ਜੀ ਤੇ ਮੇਰਾ ਤਾਂ ਮੈਨੂੰ ਲੱਗਦਾ 10 ਸਾਲ ਦੇ ਵਿੱਚ 9-10 ਵਾਰੀ ਗੇੜੇ ਲੱਗ ਗਏ ਜਾਨੀ ਕਿ ਇਹਨਾਂ ਦੇ ਵਿੱਚ ਜ਼ਿਆਦਾ ਹੀ ਲੱਗ ਗਏ ਹੋਣੇ ਹਾਲ ਮੰਮੀ ਡੈਡੀ ਢਿੱਲੇ ਰਹੇ ਉਦੋਂ ਜਾਂਦਾ ਰਿਹਾ ਤੇ ਬਾਕੀ ਤੇ ਉਹ ਵੀ ਗੇੜਾ ਤਾਂ ਮੈਂ ਹਰੇਕ ਸਾਲ ਐਤਕੀ ਕੋਰੋਨਾ ਕਰਕੇ ਲੱਗਿਆ ਨੀ ਸਾਡਾ ਤਿਆਰੀ ਸੀਗੀ ਜਾਣ ਦੀ ਤੇ ਉਹਦੇ ਕਰਕੇ ਥੋੜੀ ਜੀ ਹਾਂਜੀ ਪਰ ਪਿੰਡ ਦੇ ਵਿੱਚ ਵੀ ਜਦੋਂ ਜਾਂਦੇ ਆ ਨਾ ਹੁਣ ਜਿਵੇਂ ਬੇਟੇ ਨੂੰ ਲੈ ਕੇ ਜਾਂਦਾ ਮੈਂ ਤਾਂ ਪਿੰਡ ਵਾਲੇ ਲੋਕ ਕਦੇ ਕੋਈ ਚਾਚੇ ਲੈ ਗਿਆ ਕਦੇ ਕੋਈ ਲੈ ਗਿਆ ਜਾਨੀ ਕਿ ਉਹਦਾ ਵੀ ਜੀ ਉੱਥੇ ਲੱਗ ਜਾਂਦਾ ਉਹ ਵੀ ਵਧਾਉਣੇ ਆ ਸੀ ਤਾਂ ਰੋ ਕੀ ਆਉਂਦਾ ਉਹ
ਅੱਛਾ
ਕਹਿੰਦਾ ਮੇਰਾ ਦਿਲ ਨਹੀਂ ਕਰਦਾ ਜਾਂ ਹਾਂਜੀ ਹਾਂ
ਇਹ ਤਾਂ ਹੈ ਜਿਹੜਾ ਪਿਆਰ ਉੱਥੇ ਕਿਉਂਕਿ ਉੱਥੇ ਟਾਈਮ ਹੁੰਦਾ ਜਿਹੜੇ ਸਾਡੇ ਆਪਣੇ ਹੁੰਦੇ ਆ ਫਿਰ ਵੀ ਪਿੰਡ ਦੇ ਵਿੱਚ ਲੋਕ ਇੰਨੇ ਜ਼ਿਆਦਾ ਬਿਜ਼ੀ ਨਹੀਂ ਹੁੰਦੇ ਨਾ ਹਰ ਕਿਸੇ ਕੋਲ ਟਾਈਮ ਹੁੰਦਾ ਇੱਕ ਦੂਸਰੇ ਦੇ ਲਈ ਇੱਕ ਦੂਸਰੇ ਕੋਲ ਬਹਿਣ ਦਾ ਸ਼ਹਿਰਾਂ ਦੇ ਵਿੱਚ ਹਜੇ ਮਾਹੌਲ ਹਜੇ ਬਦਲ ਗਿਆ ਕਾਫੀ ਪਰ ਪਿੰਡਾਂ ਦੇ ਵਿੱਚ ਅਜੇ ਵੀ ਉਹ ਚੀਜ਼ ਚੱਲੀ ਜਾਂਦੀ ਆ ਉੱਥੇ ਔਰ ਰੱਬ ਕਰੇ ਚੱਲੀ ਜਾਵੇ ਇੱਕ ਦੂਜੇ ਲਈ ਸਮਾਂ ਹੋਵੇ ਸਾਡੇ
ਹਾਂਜੀ ਉੱਥੇ ਪਤਾ ਕੀ ਫਸਲਾਂ ਵੀ ਕੁਛ ਆਪਣੇ ਤੁਹਾਨੂੰ ਪਤੀ ਆ ਵੀ ਕਣਕ ਤੇ ਝੋਨਾ ਹੁੰਦੇ ਸੀ ਉਹਦੇ ਕਰਕੇ ਹੁੰਦੇ ਨੇ ਤੇ ਟਾਈਮ ਜਦੋਂ ਲੋਕ ਬੀਜ ਲੈਂਦੇ ਨੇ ਤਾਂ ਉਦੋਂ ਬਾਅਦ ਵਿਹਲੀ ਹੁੰਦੇ ਨੇ ਜਿੰਨਾ ਤੱਕ ਵੜਦੇ ਨੀ ਹੈਗੇ ਵਿੱਚ ਖੇਤ ਗੇੜਾ ਜਾਨੀ ਕਿ ਟਾਈਮ ਹੈਗਾ ਲੋਕਾਂ ਕੋਲੇ ਉੱਥੇ ਜਿਹੜੇ ਨਵੇਂ ਮੁੰਡੇ ਸਾਰੇ ਹੁਣ ਜੋਬਾ ਜੁਬਾ ਕਰਨ ਲੱਗੇ ਨਵਿਆਂ ਕੋਲੇ ਘੱਟ ਆ ਫਿਰ ਵੀ ਚੱਲ ਹਾਲ ਸਾਂਝ ਬਣੀ ਹੋਈ ਆ ਪਿੰਡਾਂ ਦੇ ਵਿੱਚ ਇੰਨੀ ਜ਼ਿਆਦਾ ਉਹ ਨੀ ਹੋਈ ਪਰ ਫਰਕ ਅੱਗੇ ਨਾਲੋਂ ਪਈ ਜਾਂਦਾ ਹੌਲੀ ਹੌਲੀ
ਬਿਲਕੁਲ ਬੜਾ ਵਧੀਆ ਲੱਗਾ ਤੁਹਾਡਾ ਗੀਤ ਬੜਾ ਸੋਹਣਾ ਕਮਾਲ ਦਾ ਤੁਸੀਂ ਹਰ ਵਾਰੀ ਕੋਈ ਨਾ ਕੋਈ ਗੀਤ ਸਾਨੂੰ ਜ਼ਰੂਰ ਸੁਣਾ ਦਿਆ ਕਰੋ ਬਹੁਤ ਸੋਹਣਾ ਗੀਤ ਜਿਹੜਾ ਤੁਸੀਂ ਅੱਜ ਸਾਨੂੰ ਸੁਣਾਇਆ ਸਹੀ ਗੱਲ ਦਾ ਔਰ ਜੀ ਬਹੁਤ 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 ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਸਾਂਝ ਬਣਾਵਾਂਗੇ ਜੀ
ਓਕੇ ਜੀ ਓਕੇ ਓਕੇ ਹਾਂਜੀ ਹਾਂ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ
ਸਤਿ ਸ੍ਰੀ ਅਕਾਲ ਸੋ ਇਹ ਦਵਿੰਦਰ ਢਿੱਲਵਾੜੀ ਗੇਟ ਤੋਂ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਜਾਂ ਮੈਂ ਕਹਿ ਲਓ ਵੀ ਕੁਝ ਰਿਸ਼ਤੇ ਅਸੀਂ ਆਪਣੇ ਪਿੱਛੇ ਛੱਡੇ ਆਉਂਦੇ ਹਾਂ ਹਨਾ ਔਰ ਕੁਝ ਰਿਸ਼ਤੇ ਜਿਹੜੇ ਆ ਇੱਥੇ ਆ ਕੇ ਬਣਾਉਂਦੇ ਹਾਂ ਸੋ ਇੱਥੇ ਆ ਕੇ ਬਣੇ ਰਿਸ਼ਤਿਆਂ ਦੇ ਵਿੱਚੋਂ ਬੜਾ ਪਿਆਰਾ ਜਿਹਾ ਰਿਸ਼ਤਾ ਮੇਰਾ ਦਵਿੰਦਰ ਢਿੱਲੋਂ ਹੋਣਾ ਦੇ ਪਰਿਵਾਰ ਦੇ ਨਾਲ ਹੈ ਔਰ ਬਿਲਕੁਲ ਉਹੀ ਪਿੰਡ ਵਰਗੀਆਂ ਸਾਂਝਾਂ ਅਸੀਂ ਇੱਥੇ ਬਣਾ ਕੇ ਰੱਖੀਆਂ ਹੋਈਆਂ ਜੀ ਇੱਕ ਕਾਲ ਹੋਰ ਆ ਰਹੀ ਹੈ ਹੈਲੋ ਨਰਿੰਦਰ ਬੋਲ ਰਹੇ ਹੋ
ਜੀ ਕਾਲ ਬੈਕ ਜੀ ਜੀ ਨਰਿੰਦਰ ਰਾਠੌਰ ਜੀ
ਹਾਂਜੀ ਹਾਂਜੀ ਕੀ ਹਾਲ ਹੈ ਨਰਿੰਦਰ ਹੈਲੋ ਹਾਂਜੀ ਮੈਨੂੰ ਆਵਾਜ਼ ਆ ਰਹੀ ਹੈ ਕੀ ਹਾਲ ਚਾਲ ਹੈ
ਪਰਿਵਾਰ ਦਾ ਮਤਲਬ ਕਹਿ ਲੋ ਕੀ ਜੋ 47 ਚ ਹੋਇਆ ਸੀ ਸਾਡੇ ਨਾਲ ਤੇ ਸਰਕਾਰ ਨੇ 92-93 ਚ ਉਹ ਕੁਛ ਕੀਤਾ ਸੀ ਤੇ ਜਦੋਂ ਮਤਲਬ ਪਾਕਿਸਤਾਨ ਤੋਂ ਆਏ ਸੀ ਜੀ ਇੱਥੇ ਪਿੰਡ ਅਲੀਪੁਰ ਰਾਂਝਾ ਹਨਾ ਬਿਲਕੁਲ ਕੋਲ ਜਿੱਥੇ ਜਿੱਥੇ ਡੀਜ਼ਲ ਕਲਪੁਰਜ਼ਾ ਵਰਕਸ਼ਾਪ ਆ ਨਾ ਬਹੁਤ ਵਧੀਆ ਨੋਰਥ ਪੰਜਾਬ ਦੇ ਮਤਲਬ ਇੰਡੀਆ ਦੇ ਨੋਰਥ ਦੀ ਰੇਲਵੇ ਦੀ ਸਭ ਤੋਂ ਪਹਿਲਾਂ ਜੀ ਉਹ ਲੱਗਿਆ ਸਾਡੇ ਤੇ ਉਹਨਾਂ ਨੇ ਅਕਵਾਇਰ ਕਰ ਲਈ ਜ਼ਮੀਨ ਉਸ ਤੋਂ ਬਾਅਦ ਮਤਲਬ ਹੁਣ ਤੱਕ ਲੜ ਕੇ ਇੱਕ ਇੱਕ ਨੌਕਰੀ ਦਿੱਤੀ ਆ ਪਰਿਵਾਰ ਦੇ ਇੱਕ ਮੈਂਬਰ ਨੂੰ ਤੇ ਉਸ ਤੋਂ ਬਾਅਦ ਜੀ ਰਹਿੰਦਾ ਕਹਿੰਦਾ ਸਾਡਾ ਇੰਡਸਟਰੀ ਏਰੀਆ ਬਣ ਗਿਆ ਸੀ ਜੀ ਫੋਕਲ ਪੁਆਇੰਟ ਜਿਹੜਾ 92 ਚ ਬਣਿਆ ਤੇ ਉਹਨਾਂ ਨੇ ਵੀ ਮਤਲਬ ਭੋ ਦੇ ਭਾਅ ਜ਼ਮੀਨ ਲੈ ਲਈ ਸਾਡੀ ਤੇ ਬਸ ਫਿਰ ਕੀ ਹੁਣ ਕੁਛ ਨੀ ਹੁਣ ਉੱਥੇ ਸਾਰੀਆਂ ਫੈਕਟਰੀਆਂ ਨੇ ਜੀ ਤੇ ਮਤਲਬ ਦਾਦੀ ਜੀ ਦੱਸਦੇ ਹੁੰਦੇ ਆ ਕਿ ਜਦੋਂ ਮੇਰੇ ਜਨਮ ਤੋਂ ਪਹਿਲਾਂ ਸਾਰਾ ਕੁਛ ਐਨ ਖੁੱਲਾ ਸੀ ਜੀ ਤੇ ਸਾਡਾ ਜਿਹੜਾ ਘਰ ਸੀ ਉਹ ਪਿੰਡ ਦੀ ਨਿਆਈ ਤੇ ਸੀ ਜਿੱਦਾਂ ਤੇ ਨਿਆਈ ਤੋਂ ਲੋਕਾਂ ਨੇ ਮਤਲਬ ਜਾਣਾ ਸਾਰੇ ਖੁੱਲੇ ਵਾਹਨ ਹੁੰਦੇ ਸੀ ਸੜਕਾਂ ਬਣਨੀਆਂ ਹੋਣੀਆਂ ਤੇ ਮਤਲਬ ਸਾਡੇ ਵਿਹੜੇ ਦੇ ਵਿੱਚੋਂ ਹੀ ਰਸਤਾ ਬਣਿਆ ਹੋਇਆ ਸੀ ਪਿੱਛੇ ਜਾਣ ਨੂੰ ਰੋਟੀ ਲੈ ਕੇ ਜਾਣਾ ਕਿਸੇ ਨੇ ਕੋਈ ਹਲ ਵਾਹ ਕੇ ਆ ਰਿਹਾ ਕੋਈ ਸਬਜ਼ੀ ਲੈ ਕੇ ਆ ਰਿਹਾ ਟਰੈਕਟਰ ਦਾ
ਏਦਾਂ ਹੁੰਦਾ ਸੀ ਨਰਿੰਦਰ ਅੱਗੇ ਹਾਂ ਬਿਲਕੁਲ ਅੱਗੇ ਏਦਾਂ ਹੁੰਦਾ ਸੀ ਕਿ ਕਿਸੇ ਦੇ ਘਰ ਦੇ ਵਿੱਚੋਂ ਰਸਤਾ ਨਿਕਲਦਾ ਹੁੰਦਾ ਸੀ
ਹਾਂਜੀ 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 ਤੇ ਦਾਦੀ ਜੀ ਦੱਸਦੇ ਹੁੰਦੇ ਆ ਉਸ ਟਾਈਮ ਕਹਿੰਦੇ ਵੀ ਅਸੀਂ ਇੱਥੇ ਦਾਦੀ ਸਾਡੀ ਇੱਥੇ ਬਹਿੰਦੇ ਹੁੰਦੇ ਸੀ ਤੇ ਮਤਲਬ ਉਹ ਟਾਈਮ ਜਿਹੜਾ ਉਹ ਮੈਨੂੰ ਲੱਗਦਾ ਨੀ ਵੀ ਉਹ ਹੁਣ ਤਾਂ ਜਾ ਕੇ ਜਦੋਂ ਚੜੀ ਜਾ ਕੋਠੇ ਤੇ ਜਾਂ ਹੁਣ ਤਾਂ ਕੋਠੀਆਂ ਬਣਾ ਲਈਆਂ ਕਹਿੰਦੇ ਤੇ ਉਹ ਦਿਖਦਾ ਕੀ ਆ ਕੁਛ ਨੀ ਹਰੀ ਹਰਿਆਵਲ ਤਾਂ ਕਹਿ ਲੋ ਥੋੜੀ ਜੀ ਰਹਿ ਗਈ ਆ ਬਾਕੀ ਸਾਰੇ ਘਰ ਬਣ ਗਏ ਐਨ ਕਿਣਮਿਣ ਕਿਣਮਿਣ ਕਰਤਾ ਜਿੱਦਾਂ ਕਹਿ ਦੋ ਕੀ
ਭੁੱਖ ਸੀ ਪਰ ਮੈਨੂੰ ਲੱਗਦਾ ਉਹ ਚੀਜ਼ ਸਾਨੂੰ ਬਾਅਦ ਵਿੱਚ ਹੀ ਸਮਝ ਆਉਂਦੀ ਹੈ ਜਦੋਂ ਉਹ ਚੀਜ਼ ਨਿਕਲ ਜਾਂਦੀ ਹੈ ਨਾ ਹੱਥੋਂ ਫੇਰ ਸਮਝ ਆਉਂਦੀ ਹੈ ਤੇ ਔਰ ਫੇਰ ਸਮਾਂ ਜਿਹੜਾ ਉਹ ਲੰਘ ਗਿਆ ਹੁੰਦਾ ਫੇਰ ਅਸੀਂ ਕੁਛ ਕਰ ਨੀ ਸਕਦੇ ਹੁੰਦੇ ਸੋ ਇਹ ਤਾਂ ਜਦੋਂ ਸਾਡੇ ਤੇ ਪੈਂਦੀ ਹੈ ਨਾ ਉਦੋਂ ਹੀ ਡਟ ਕੇ ਖੜੇ ਹੋ ਜਾਈਏ ਤਾਂ ਹੋ ਜਾਈਏ ਔਰ ਮੈਂ ਸਮਝ ਸਕਦੀ ਹਾਂ ਕਿ ਉਹ ਜਿਹੜਾ ਪਿੰਡ ਆ ਜਦੋਂ ਉਹਦੀ ਮੂੰਹ ਮਹਾਂਦਰਾ ਬਦਲ ਜਾਂਦਾ ਤੇ ਕਿੰਨਾ ਔਖਾ ਲੱਗਦਾ ਤੁਹਾਨੂੰ
ਪਿੰਡ ਦਾ ਮਹਾਂਦਰਾ ਕੀ ਜੀ ਲੋਕਾਂ ਦੇ ਰੁਜ਼ਗਾਰ ਵੀ ਖੋਹ ਲਏ ਜਿੱਦਾਂ ਕਹਿ ਲੋ ਕਿ ਉਸ ਟਾਈਮ ਦੇ ਹਿਸਾਬ ਨਾਲ ਜੋ ਕੀਮਤ ਦਿੱਤੀ ਸਰਕਾਰ ਨੇ ਤੇ ਉਹ ਹਾਲੇ ਤੱਕ ਸਾਡੇ ਕੇਸ ਚੱਲਦੇ ਆ ਸੁਪਰੀਮ ਕੋਰਟ ਚ ਹਾਈ ਕੋਰਟ ਚ ਮਤਲਬ ਅੱਜ ਉਹ ਜ਼ਮੀਨ ਜਿਹੜੀ ਆ ਉਹ ਲੱਖਾਂ ਦੇ ਹਿਸਾਬ ਨਾਲ ਆ ਮਤਲਬ ਕਹਿ ਲੋ ਕਿ ਮਿਲੀਅਨ ਜਿਹਨੂੰ ਆਪਾਂ 10-10 ਲੱਖ ਤੋਂ ਜਿਆਦਾ ਦਾ ਹੋਣਾ ਇੱਕ ਦਾ ਰੇਟ ਤੇ ਸਾਨੂੰ ਉਸ ਟਾਈਮ ਜੋ ਦਿੱਤਾ 2-2.5 ਲੱਖ ਕਿੱਲੇ ਦਾ ਏਕੜ ਦਾ ਦੱਸੋ ਇੰਨਾ ਵੀ ਕੋਈ ਮੁੱਲ ਹੁੰਦਾ ਹੈ
ਬਿਲਕੁਲ ਬਿਲਕੁਲ
ਬਾਕੀ ਬਾਕੀ ਜੀ ਉਹੀ ਆ
ਚਲੋ ਅੱਛਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਹੁਣ ਆਪਣੇ ਪਿੰਡ ਦੀ ਸਭ ਤੋਂ ਤੁਹਾਨੂੰ ਆਪਣੇ ਪਿੰਡ ਦੀ ਸਭ ਤੋਂ ਵਧੀਆ ਜਗ੍ਹਾ ਕਿਹੜੀ ਲੱਗਦੀ ਹੈ ਤੁਸੀਂ ਤੁਹਾਨੂੰ ਆਪਣੇ ਪਿੰਡ ਦੀ ਸਭ ਤੋਂ ਵਧੀਆ ਜਗ੍ਹਾ ਕਿਹੜੀ ਲੱਗਦੀ ਹੈ ਕਿਹੜਾ ਕਿਹੜਾ ਉਹ ਪੁਆਇੰਟ ਆ ਜਿੱਥੇ ਵੀ ਤੁਸੀਂ ਅਜੇ ਵੀ ਤੁਹਾਨੂੰ ਦੱਸਦਾ ਵੀ ਛੋਟਾ ਨਰਿੰਦਰ ਜਿੱਥੇ ਜੜੰਗੇ ਲਾਉਂਦਾ ਹੁੰਦਾ ਸੀ ਕਿਹੜੀ ਜਗ੍ਹਾ ਉਹ
ਪਿੰਡ ਚ ਸਹੀ ਗੱਲ ਦੱਸਾਂ ਜੀ ਸਾਰੇ ਸੀਵਰੇਜ ਪੈ ਗਏ, ਸਭ ਕੁਛ ਕਵਰ ਹੋ ਗਿਆ, ਪਰ ਅੱਜ ਵੀ ਜਿਹੜੀ
ਨਹੀਂ ਜਦੋਂ ਤੁਹਾਡਾ ਬਚਪਨ ਸੀ।
ਹਾਂਜੀ ਹਾਂਜੀ ਅੱਛਾ ਹਾਂਜੀ ਉਸ ਟਾਈਮ ਹਾਂਜੀ ਸਾਡੇ ਪਿੰਡ ਚ ਜੀ ਜਿਹੜਾ ਸੂਆ ਹੁੰਦਾ ਸੀ ਸਾਡੇ ਖੇਤਾਂ ਦੇ ਨਾਲ ਨਿਕਲਦਾ ਹਨਾ ਜੀ, ਤੇ ਉਥੋਂ ਖੇਤਾਂ ਵੱਲ ਜਾਣਾ ਰੋਟੀ ਲੈ ਕੇ ਡੈਡੀ ਦੀ ਜਾਂ ਇੱਥੇ ਭਈਆਂ ਦੀ ਜਾਂ ਕੰਮ ਵਾਲਿਆਂ ਦੀ, ਤੇ ਉਸ ਤੋਂ ਬਾਅਦ ਜਦੋਂ ਮੱਝਾਂ ਲੈ ਕੇ ਜਾਈਦਾ ਹੁੰਦਾ ਸੀ ਫੋਕਲ, ਜਦੋਂ ਨਵਾਂ ਨਵਾਂ ਫੋਕਲ ਬਣ ਬਣਿਆ ਸੀ 90 ਉਦੋਂ ਅਸੀਂ 7-8 ਸਾਲ ਦਾ ਹੁੰਦਾ ਸੀ, ਤੇ ਉਥੋਂ ਮੱਝਾਂ ਲੈ ਕੇ ਜਾਣੀਆਂ ਜੀ ਤੇ ਚਰਾਉਣ ਵਾਸਤੇ, ਉਹ ਛੁੱਟੀਆਂ ਚ ਯਾਦ ਹੁੰਦਾ ਵੀ ਕਦੀ ਕਈ ਵਾਰ ਭਈਏ ਦੇ ਨਾਲ ਲੈ ਕੇ ਜਾਣੀ ਆ ਉੱਥੇ ਸ਼ੌਂਕ ਨਾਲ ਹੀ, ਜਾਂ ਕਈ ਵਾਰ ਡੈਡੀ ਨੇ ਕਹਿਣਾ ਵੀ ਤੁਸੀਂ ਆ ਦਿਓ ਤੂੰ ਆ ਜੀ, ਤੇ ਮੈਂ ਜਾ ਕੇ ਪਾਣੀ ਲਾਣਾ ਖੇਤਾਂ ਨੂੰ, ਮਤਲਬ ਉਹ ਸਮਾਂ ਮਤਲਬ ਹਲੇ ਵੀ ਯਾਦ ਆਉਂਦਾ ਉਹਨਾਂ ਚੀਜ਼ਾਂ ਚ, ਤੇ ਟਾਇਰ ਲੈ ਕੇ ਭਜਾਣੇ ਹੁੰਦੇ ਸੀ ਜੀ ਦੋਸਤਾਂ ਦੇ ਨਾਲ ਜਾਣਾ ਟਾਇਰ ਲੈ ਕੇ ਜਿਹੜੇ ਸਾਈਕਲਾਂ ਵਾਲੇ ਹੁੰਦੇ ਨੇ ਹਨਾ ਜੀ, ਤੇ ਉਹ ਟਾਇਰਾਂ ਦੇ ਨਾਲ ਭਜਾਣਾ ਉੱਪਰੋਂ ਵੀ ਘੁੰਮ ਕੇ ਆਉਣਾ ਪੂਰਾ ਫੋਕਲ ਪੁਆਇੰਟ, ਮੇਰੇ ਮਤਲਬ ਜਦੋਂ ਹੋਸਟਲ ਆ ਗਏ ਉਦੋਂ ਤੱਕ ਫੋਕਲ ਪੁਆਇੰਟ ਬਣ ਗਿਆ ਸੀ।
ਅੱਛਾ ਠੀਕ ਹੈ ਉਦੋਂ ਤੱਕ ਬਣ ਗਿਆ ਸੀ। ਬਿਲਕੁਲ। ਸੋ ਬਾਕੀ ਗੱਲ ਇਹ ਨਰਿੰਦਰ ਕੇ ਅਸੀਂ ਹੀ ਮੈਨੂੰ ਲੱਗਦਾ ਹੁੰਦਾ ਵੀ ਉਹਨਾਂ ਰਾਹਾਂ ਨੂੰ ਉਹਨਾਂ ਗਲੀਆਂ ਨੂੰ ਯਾਦ ਨੀ ਕਰਦੇ, ਉਹ ਗਲੀਆਂ ਵੀ ਕਿਤੇ ਸਾਨੂੰ ਯਾਦ ਕਰਦੀਆਂ ਹੋਣੀਆਂ, ਉਹਨਾਂ ਦਾ ਵੀ ਸਾਡੇ ਨਾਲ ਓਨਾ ਹੀ ਮੋਹ ਹੋਣਾ ਜਿੰਨਾ ਸਾਡਾ। ਸੋ ਬਿਲਕੁਲ ਇਹ ਜ਼ਿੰਦਗੀ ਦੇ ਜਿਹੜੀ ਕਹਿੰਦੇ ਹੁੰਦੇ ਨਾ ਇੱਕ ਬੁਣਤੀ ਪੈ ਗਈ ਸਾਡੇ ਦੇ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਪਿੰਡ ਵਸੇ ਹੋਏ ਆ। ਸੋ ਇਹ ਮੈਨੂੰ ਲੱਗਦਾ ਹੁੰਦਾ ਵੀ ਮਰਨ ਤੋਂ ਬਾਅਦ ਵੀ ਨਾਲ ਹੀ ਜਾਣੇ ਆ ਸਾਡੇ, ਸੋ ਸਾਡੀ ਰੂਹ ਨੇ ਸਾਰਾ ਕੁਝ ਸਮੇਟ ਕੇ ਨਾਲ ਹੀ ਲੈ ਕੇ ਜਾਣਾ ਹੈ। ਸੋ ਇਹਨਾਂ ਪਿੰਡਾਂ ਨੂੰ ਮੈਨੂੰ ਲੱਗਦਾ ਹੁੰਦਾ ਵੀ ਮੈਂ ਤੇ ਜੀਂਦੇ ਜੀ ਕਿ ਜੀਣ ਤੋਂ ਬਾਅਦ ਵੀ ਮਰਨ ਤੋਂ ਬਾਅਦ ਵੀ ਜਿਹੜਾ ਉਹ ਨਹੀਂ ਛੱਡ ਸਕਦੀ। ਸੋ ਬਣਿਆ ਰਹੇ ਸਾਡੇ ਪਿੰਡਾਂ ਨਾਲ ਇਹ ਪਿਆਰ, ਤੇ ਇੱਕ ਚੀਜ਼ ਜਿਹੜੀ ਅਸੀਂ ਕਰ ਸਕਦੇ ਹਾਂ ਮੈਨੂੰ ਲੱਗਦਾ ਨਰਿੰਦਰ ਕੇ ਦੂਰ ਬੈਠੇ ਉਸ ਪਿੰਡ ਦੇ ਲਈ ਕੁਛ ਨਾ ਕੁਛ ਉਦਮ ਉਪਰਾਲੇ ਜਿਹੜੇ ਜ਼ਰੂਰ ਕਰਦੇ ਰਹੀਏ
ਜੀ। ਬਿਲਕੁਲ
ਜਿੱਦਾਂ ਅਸੀਂ ਆਪਣੇ ਮਾਂ ਪਿਓ ਲਈ ਕਰਦੇ ਹਾਂ।
ਬਿਲਕੁਲ ਜੀ ਬਿਲਕੁਲ, ਪਿੰਡ ਤਾਂ ਇਹੀ ਚੀਜ਼ ਆ, ਪਰ ਮਤਲਬ ਜਦੋਂ ਕਹਿ ਲੋ ਕਿ ਜੀ ਪਰਿਵਰਤਨ ਆਉਂਦਾ ਨਾ, ਜਦੋਂ ਪਰਿਵਰਤਨ ਆਉਂਦਾ ਆ ਤੇ ਜਿਵੇਂ ਕਹਿ ਲੋ ਹੁਣ ਸਾਰਿਆਂ ਨੂੰ ਰੁਜ਼ਗਾਰ ਵੀ ਮਿਲੇ ਆ ਥੋੜੇ 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 ਬਹੁਤ, ਤਾਂ ਚਲੋ ਰੁਜ਼ਗਾਰ ਮਿਲੇ ਆ ਫੈਕਟਰੀਆਂ ਲੱਗਣ ਕਰਕੇ, ਤੇ ਉਹ ਮਹਾਂਦਰਾ ਬਦਲ ਗਿਆ ਪਿੰਡ ਦਾ। ਹੁਣ ਜਿਹੜੀ ਅਸੀਂ ਜਦੋਂ ਜਿਹੜਾ ਹੁਣ ਸਾਡਾ ਕਹਿ ਲੋ ਕਿ ਜਿੱਥੇ ਅਸੀਂ ਜ਼ਮੀਨ ਲਈ ਆ ਉਹ ਉਹਨਾਂ ਪਿੰਡਾਂ ਚ ਦਿਲ ਕਰਦਾ ਵੀ ਉੱਥੇ ਜਾ ਕੇ ਵਾਪਸ ਜਾਈਏ ਫਿਰ ਦੁਬਾਰਾ ਫਿਰ ਉਹੀ ਮਾਹੌਲ ਬਣਾਈਏ, ਕਿਉਂਕਿ 10-20 ਕਿਲੋਮੀਟਰ ਵਾਲੇ ਜਿਹੜੇ ਪਿੱਛੇ ਪਿੰਡ ਆ ਉਹ ਓਦਾਂ ਦੇ ਪਿੰਡ ਨੇ ਜਿੱਥੇ ਜਾ ਕੇ ਮਤਲਬ ਯਾਦਾਂ ਤਾਜ਼ੀਆਂ ਹੁੰਦੀਆਂ ਵੀ ਆਹ ਪਿੰਡ ਸੀ ਹੁੰਦਾ ਸਾਡਾ, ਤੇ ਇਹ ਜਿਹੜੇ ਸ਼ਹਿਰ ਚੋਂ ਰੋਲੇ ਰੱਪੇ ਚ ਦਿਲ ਕਰਦਾ ਵੀ ਨਿਕਲ ਜਾਈਏ ਛੱਡ ਜਾਈਏ ਬਸ ਇੱਥੋਂ ਸਾਰਾ ਕੁਛ ਵੀ ਪਿੱਛੇ ਜਾ ਕੇ ਸ਼ਾਂਤੀ ਚ ਪਹਿਲਾਂ ਕਰੀਏ, ਇੰਨਾ ਕੁ ਜ਼ਿਆਦਾ ਮਤਲਬ ਮਨ ਖਰਾਬ ਹੁੰਦਾ ਕਈ ਵਾਰ। ਤੇ ਮੈਂ ਤੇ ਇਹੀ ਕਹੂੰਗਾ ਜੀ ਸੁਖਬੀਰ ਜੀ ਜਿੱਦਾਂ ਹੁਣ ਆ ਸਰਕਾਰ ਜਿਹੜੀ ਆ ਜਿਹੜੇ ਆ 3 ਬਿੱਲ ਲੈ ਕੇ ਆਈ ਆ, ਜਿੱਦਾਂ ਇਹਨਾਂ ਦੇ ਜੋ ਸਾਡੇ ਨਾਲ ਹੋ ਚੁੱਕਿਆ ਇਤਰਾਜ਼ ਸੀ ਸਾਡੇ ਨਾਲ ਤਾਂ ਮਤਲਬ ਹੋ ਚੁੱਕੀ ਆ 2 ਵਾਰ, ਪਹਿਲਾਂ ਰੇਲਵੇ ਪਲਾਂਟ ਲੱਗ ਗਿਆ ਜੀ ਉਸ ਤੋਂ ਬਾਅਦ ਇੰਡਸਟਰੀ ਲੱਗ ਗਈ, ਤੇ ਉਦੋਂ ਇਹ ਤਾਂ ਮਤਲਬ ਕਹਿ ਲੋ ਇੱਕ ਪਿੰਡ ਦੀ ਜ਼ਮੀਨ ਖੋਹੀ ਸੀ ਇਹਨਾਂ ਨੇ, ਪਰ ਹੁਣ ਤਾਂ ਕਹਿ ਲੋ ਕਿ ਪੂਰੇ ਪੰਜਾਬ ਦਾ ਹੀ ਹੱਕ ਮਾਰਨ ਨੂੰ ਫਿਰਦੇ ਆ, ਸੋ ਮੈਨੂੰ ਲੱਗਦਾ ਕਿ ਜਾ ਕੇ ਹੋਣਾ ਜ਼ਰੂਰੀ ਆ ਲੋਕਾਂ ਦਾ ਇੱਥੇ।
ਬਿਲਕੁਲ ਬਿਲਕੁਲ,
ਬਸ ਇਹੀ ਗੱਲ,
ਸੋ ਲੱਗੇ ਹੋਏ ਆ ਸਾਰੇ, ਔਰ ਬਿਲਕੁਲ ਇਸ ਚੀਜ਼ ਦੇ ਅੱਗੇ ਡਟ ਕੇ ਖੜੇ ਹੋਣ ਨਾਲ ਹੀ ਇਹ ਚੀਜ਼ ਦਾ ਕੋਈ ਹੱਲ ਹੋਣਾ, ਨਹੀਂ ਤੇ ਇਹੋ ਜਿਹੇ ਫਰਮਾਨਾਂ ਨੂੰ ਸਿਰ ਚੁਕਾ ਕੇ ਮੰਨ ਲਓ ਤੇ ਬਸ ਫਿਰ ਜਾਣਦੇ ਹੀ ਆ ਅਸੀਂ ਕੀ ਹੁੰਦਾ। ਸੋ ਬਿਲਕੁਲ, ਔਰ ਤੁਹਾਡੀ ਆਵਾਜ਼ ਚ ਸੁਣ ਸਕਦੀ ਹਾਂ ਤੁਹਾਡੇ ਜਿਹੜਾ ਮੋਹ ਆਪਣੇ ਪਿੰਡ ਦੇ ਨਾਲ ਹੈ, ਤੇ ਨਾਲ ਦੀ ਨਾਲ ਜਿਹੜਾ ਦਰਦ ਲੁਕਿਆ ਹੋਇਆ ਹੈ ਕਿ ਉਸ ਪਿੰਡ ਨੂੰ ਜਿਹੜੀ ਸੱਟ ਮਾਰੀ ਹੈ ਸਰਕਾਰ ਨੇ ਉਸ ਵਕਤ ਦੀ ਨੇ, ਉਹਦਾ ਦਰਦ ਵੀ ਕਿਤੇ ਲੁਕਿਆ ਹੋਇਆ ਹੈ ਨਰਿੰਦਰ। ਸੋ ਕੋਈ ਗੱਲ ਨੀ, ਜਿਵੇਂ ਦੀ ਜੋ ਹੁਣ ਹੈ ਉਹਨੂੰ ਕਬੂਲ ਕਰੀਏ ਸਿਰ ਮੱਥੇ ਤੇ, ਆਪਣੇ ਪਿੰਡਾਂ ਦੇ ਲਈ ਕੁਝ ਨਾ ਕੁਝ ਜੋ ਅਸੀਂ ਕਰ ਸਕਦੇ ਹਾਂ ਓਨਾ ਕੁ ਜ਼ਰੂਰ ਕਰਦੇ ਰਹੀਏ।
ਬਿਲਕੁਲ ਜੀ ਬਿਲਕੁਲ, ਇੰਨਾ ਕਿ ਤਾਂ ਕਰਦੇ ਆ ਜੀ, ਤੇ ਕੋਸ਼ਿਸ਼ ਵੀ ਕਰਦੇ ਆ ਪਿੰਡ ਦਾ ਮਤਲਬ ਹਾਲ ਚਾਲ ਪੁੱਛਣ ਦੀ, ਤੇ ਬਸ ਉਹ ਯਾਦਾਂ ਜਿਹੜੀਆਂ ਨੇ ਉਹ ਤਾਂ ਨੀ ਭੁੱਲ ਸਕਦੀਆਂ, ਤੇ ਇਹੀ ਇਹੀ ਇੱਕ ਚੀਜ਼ ਦਾ ਜਿਹੜਾ ਹੁੰਦਾ ਦੁੱਖ ਇਹੀ ਹੈ ਕਿ ਸਾਡੇ ਬੱਚੇ ਨੀ ਉਹ ਚੀਜ਼ਾਂ ਦੇਖ ਸਕਣਗੇ, ਇਹਨਾਂ ਨੂੰ ਲੈ ਕੇ ਜਾਈ ਤਾਂ ਸਾਰੇ ਪਿਆਰ ਕਰਦੇ ਆ ਮੋਹ ਚ, ਜਿਹੜੀ ਗੱਲ ਜਿੱਦਾਂ ਪਹਿਲਾਂ ਭਾਜੀ ਨੇ ਕਹੀ ਆ ਅਸੀਂ ਆਪਣੀ ਦਾਦੀ ਨੂੰ ਬੇਬੇ ਕਹਿੰਦੇ ਹੁੰਦੇ ਸੀ, ਤੇ ਲਾਲਾ ਜੀ ਦਾਦਾ ਜੀ ਨੂੰ ਕਹਿੰਦੇ ਹੁੰਦੇ ਸੀ, ਤੇ ਤਾਇਆ ਜੀ ਨੂੰ ਪਾਪਾ ਜੀ, ਤੇ ਤਾਈ ਸਾਡੀ ਤਾਈ ਜੀ ਨੂੰ ਮਤਲਬ ਮੇਰੇ ਡੈਡੀ ਹੋਰੀ ਜਿੱਦਾਂ ਚਾਚਾ ਦੀ ਭਾਬੀ ਕਹਿੰਦੇ ਸੀ, ਤੇ ਫਿਰ ਅਸੀਂ ਵੀ ਇਹਨਾਂ ਨੂੰ ਹੁਣ ਤੱਕ ਭਾਬੀ ਕਹਿੰਦੇ ਹਾਂ ਵੱਡੀ ਭਾਬੀ। ਸਾਰੇ
ਬਿਲਕੁਲ ਨਰਿੰਦਰ
ਤੇ ਤਾਇਆ ਜੀ ਤਾਂ ਵਿਚਾਰੇ ਸਾਡੇ ਪਿਛਲੇ ਸਾਲ ਚਲੇ ਗਏ ਤੇ ਪਰ ਓਹੀ ਆ ਕੀ ਪਰਿਵਾਰ ਇਸਦਾ ਪਿੱਛੇ ਕੰਧਾਂ ਹੈਗੀਆਂ ਨੇ ਉਹ ਜਦੋਂ ਦਿਲ ਕਰਦਾ ਕੰਧ ਚ ਰਸਤਾ ਰੱਖਿਆ ਹੋਇਆ ਹੁਣ ਪਰ ਗੇਟ ਵੱਖਰੇ ਆ ਜੀ ਘਰਾਂ ਦੇ ਬਾਹਰੋਂ ਅੰਦਰੋਂ ਸਾਰੇ ਇੱਕੋ ਹੀ ਨੇ ਅੰਦਰੋਂ ਕੋਈ ਕੰਧ ਨਹੀਂ ਹੈਗੀ ਜਿੱਦਾਂ ਮਰਜ਼ੀ ਉਧਰ ਖਾ ਲੋ ਚਾਹੇ ਉਧਰ ਖਾ ਲੋ ਇੰਨਾ ਕੁ ਜ਼ਿਆਦਾ ਪਿਆਰ ਆ ਹਲੇ ਮਤਲਬ
ਪਰਿਵਾਰ ਇਹ ਜ਼ਰੂਰੀ ਆ ਇਹੀ ਜ਼ਰੂਰੀ ਆ ਦਿਲਾਂ ਚ ਕੰਧਾਂ ਨਹੀਂ ਪੈਣੀਆਂ ਚਾਹੀਦੀਆਂ ਉਦਾਂ ਕੰਧਾਂ ਦਾ ਕੁਛ ਨਹੀਂ ਹੁੰਦਾ ਸੋ ਬਿਲਕੁਲ ਇਹੋ ਜਿਹੇ ਪਰਿਵਾਰਾਂ ਦੀਆਂ ਗੱਲਾਂ ਜੇ ਅੱਜ ਕੱਲ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਇੱਥੇ ਤੇ ਉਹ ਹੈਰਾਨ ਹੋ ਜਾਂਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਦੇ ਲਈ ਫੈਮਿਲੀ ਸਿਰਫ ਮਾਂ ਪਿਓ ਤੇ ਆਪ ਬਸ ਅਸੀਂ ਦੋ ਆ ਪਰ ਅਸੀਂ ਉਹ ਪਰਿਵਾਰ ਦੇਖੇ ਹੋਏ ਆ ਸਹੀ ਗੱਲ ਆ ਜਿੱਥੇ ਤਾਈਆਂ ਚਾਚੀਆਂ ਉਹ ਵੀ ਆਪਣੀਆਂ ਮਾਵਾਂ ਹੀ ਹੁੰਦੀਆਂ ਸੀਗੀਆਂ ਹੈਨਾ ਔਰ ਤਾਈਆਂ ਚਾਚੀਆਂ ਦੀਆਂ ਜਿਹੜੀਆਂ ਭੈਣਾਂ ਹੁੰਦੀਆਂ ਸੀ ਉਹ ਵੀ ਸਾਡੀਆਂ ਮਾਸੀਆਂ ਹੀ ਹੁੰਦੀਆਂ ਸੀ ਉਹਨਾਂ ਦੇ ਨਾਨਕੇ ਵੀ ਸਾਡੇ ਨਾਨਕੇ ਹੀ ਹੁੰਦੇ ਸੀ
ਹਾਂਜੀ 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 ਤਾਈ ਦੇ ਨਾਨਕੇ ਤੇ ਉਹਨਾਂ ਦਾ ਚਾਚੀ ਦੇ ਨਾਨਕੇ ਪੇਕੇ ਮਤਲਬ ਮਾਮੇ ਸਾਰੇ ਨੂੰ ਮਾਮੇ ਕਹਿੰਦੇ ਹੁੰਦੇ ਮਾਮੇ ਕਹਿੰਦੇ ਹੁੰਦੇ ਸੀ ਵੀ ਜਿੱਦਾਂ ਮੰਮੀ ਨੇ ਮੰਮੀ ਦਾ ਕੰਮ ਹੁੰਦਾ ਸੀ ਕਿ ਡੰਗਰਾਂ ਨੂੰ ਦੇਖਣਾ ਤੇ ਚਾਚੀ ਦਾ ਕੰਮ ਹੁੰਦਾ ਸੀ ਰੋਟੀ ਪਾਣੀ ਬਣਾਉਣਾ ਤੇ ਜਿਹੜੀ ਭੂਆ ਹੁੰਦੀ ਸੀ ਤੁਹਾਨੂੰ ਪਤਾ ਨਾ ਜਿਹੜੀਆਂ ਕੁਆਰੀਆਂ ਨਨਾਣਾਂ ਹੁੰਦੀਆਂ ਨੇ ਉਹਨਾਂ ਦਾ ਕੰਮ ਹੁੰਦਾ ਸਰਦਾਰੀ ਕਰਨਾ ਤੇ ਮੰਮੀ ਕਹਿੰਦੇ ਨੇ ਵੀ ਅਸੀਂ ਦਰਾਣੀਆਂ ਬਿਠਾਉਣੀਆਂ ਨੇ ਸਾਰਾ ਕੰਮ ਕਰਨਾ ਇੱਕ ਨੇ ਚੌਂਕਾ ਚੁੱਲਾ ਇੱਕ ਨੇ ਰੋਟੀ ਲੈ ਕੇ ਜਾਣੀ ਬਾਹਰ ਖੇਤਾਂ ਚ ਤੇ ਇੱਕ ਨੇ ਡੰਗਰ ਸੰਭਾਲਣੇ ਤੇ ਸਾਂਝੀ ਲੋਹ ਹੁੰਦੀ ਸੀ ਇੱਕ ਲੋਹ ਤੇ ਬੈਠੇ ਸਾਰਿਆਂ ਨੇ ਰੋਟੀ ਖਾਣੀ ਹੈਨਾ ਉਹ
ਰੋਟੀ ਖਾਣੀ ਲੰਗਰ ਬਿਲਕੁਲ ਸਾਰੀਆਂ ਯਾਦਾਂ ਨਾ 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 ਇਹੋ ਜਿਹੀ ਕੋਈ ਗੱਲ ਸਾਰਿਆਂ ਨੂੰ ਬਿਲਕੁਲ
ਸਾਰਿਆਂ ਨੂੰ ਮੈਨੇਜਰ ਕਰਦਾ ਹੁੰਦਾ ਸੀ ਦਾਦੀ ਉੱਪਰ ਬੈਠੇ ਹੁੰਦੇ ਸੀ ਵੀ ਜੇ ਕਿਸੇ ਨੇ ਜੇ ਮਤਲਬ ਚਾਚੀ ਨੇ ਆਪਣੇ ਬੱਚੇ ਨੂੰ ਕੁਝ ਜ਼ਿਆਦਾ ਦਿੱਤਾ ਤਾਂ ਦਾਦੀ ਨੇ ਉਪਰੋਂ ਸੋਟੀ ਰੱਖੀ ਹੋਣੀ ਨਹੀਂ ਸਾਰੇ ਇੱਕੋ ਜਿਹੇ ਸਾਰਿਆਂ ਨੂੰ ਦੁੱਧ ਬਰਾਬਰ ਸਾਰੇ ਦਹੀਂ ਬਰਾਬਰ ਮੱਖਣ ਸਾਰਿਆਂ ਨੂੰ
ਬਿਲਕੁਲ ਬਰਾਬਰ ਬਿਲਕੁਲ ਸਹੀ ਗੱਲ ਆ ਉਹ ਸਰਦਾਰੀਆਂ ਹੁੰਦੀਆਂ ਸੀ ਅੱਗੇ ਸੁਣਨ ਵਾਲੇ ਵੀ ਹੁੰਦੇ ਸੀ ਤੇ ਕਹਿਣ ਵਾਲੇ ਵੀ ਹੁੰਦੇ ਸੀ ਨਾ ਹੁਣ ਕੋਈ ਕਹਿੰਦਾ ਹੀ ਆ ਡਰਦਾ ਤੇ ਨਾ ਕੋਈ ਸੁਣਦਾ ਹੀ ਆ ਗਿਆ ਹੁਣ ਨਰਿੰਦਰ ਗੱਲ ਇਹ ਹੋ ਗਈ ਆ ਰਿਸ਼ਤੇ ਸਾਰਿਆਂ ਦੇ ਵਿੱਚ ਹੀ ਕਿਤੇ ਨਾ ਕਿਤੇ ਪਤਾ ਨੀ ਕਿਉਂ ਖੋਟਦੀ ਆਉਂਦੀ ਜਾ ਰਹੀ ਆ ਸੋ ਕੱਲੇ ਕੱਲੇ ਜੇ ਹੋ ਕੇ ਸਾਰੇ ਰਾਜੀ ਹੋਈ ਜਾਂਦੇ ਆ ਪਰ ਜਿੱਥੇ ਤੱਕ ਹੋ ਜਾਵੇ ਨਿਭਾ ਲਓ ਇਹੀ ਕਹਾਂਗੀ ਮੈਂ ਸੋ ਬਹੁਤ ਵਧੀਆ ਲੱਗਾ ਨਰਿੰਦਰ ਗੱਲਾਂ ਕਰਕੇ ਅੱਜ ਮੈਨੂੰ ਲੱਗਦਾ
ਖਾਮੋਸ਼ੀ ਜੀ ਆ ਗਈ ਜਦੋਂ ਹੁਣ ਜਿੱਦਾਂ ਭੂਆ ਹਰੇ ਵੀ ਆਉਂਦੀਆਂ ਨੇ ਤੇ ਉਹ ਵੀ ਬੈਠ ਕੇ ਨਾ ਮਤਲਬ ਨਮੋਸ਼ੀ ਜੀ ਵਾਂਗ ਬੰਦਾ ਬਹਿ ਜਾਂਦਾ ਇੱਕ ਇੱਕ ਪਦਾਰਥਵਾਦੀ ਹੋ ਗਿਆ ਨੇ ਰਿਸ਼ਤੇ ਵੀ ਬਹੁਤ ਜ਼ਿਆਦਾ ਜਿੱਦਾਂ ਕਹਿ ਲੋ ਕਿ ਸਾਨੂੰ ਦਿਲ ਕਰਦਾ ਕਿ
ਗੱਲ ਇਹ ਹੋ ਗਈ ਆ ਕਿ ਹੁਣ ਕੋਈ ਕਹਿੰਦਾ ਡਰਦਾ ਆ ਅੱਗੇ ਸਾਰੇ ਕਹਿ ਦਿੰਦੇ ਹੁੰਦੇ ਸੀ ਕਹਿ ਲੈਂਦੇ ਹੁੰਦੇ ਸੀ ਹੁਣ ਹਾਂ ਇਹ ਚੀਜ਼ ਹੋ ਗਈ ਆ ਨਾ ਉਹੀ ਤਾਂ ਕਹਿੰਦੀ ਵੀ ਅੱਗੇ ਕਹਿ ਵੀ ਲੈਂਦੇ ਸੀ ਸੁਣ ਵੀ ਲੈਂਦੇ ਸੀ ਹੁਣ ਕੋਈ ਨਾ ਡਰਦਾ ਕਹਿੰਦਾ ਤੇ ਨਾ ਹੀ ਅੱਗੇ ਕੋਈ ਸੁਣਦਾ ਗੱਲ ਇਹ ਆ ਅੱਗੇ ਹੁੰਦੀ ਸੀ ਜੇ ਕਿਸੇ ਨੇ ਕਹਿ ਲਿਆ ਤੇ ਚੱਲ ਦਿਲ ਤੇ ਲੱਗ ਗਈ ਥੋੜੀ ਦੇਰ ਤੁਸੀਂ ਡੜ ਵੱਟ ਕੇ ਬੈਠ ਜਾਣਾ ਤੇ ਫੇਰ ਉਦਾਂ ਦੇ ਉਦਾਂ ਹੀ ਹੋ ਜਾਣਾ ਹਨਾ ਸੋ ਉਹ ਚੀਜ਼ਾਂ ਹੁਣ ਕਿਤੇ ਨਾ ਕਿਤੇ ਰਾਈ ਦਾ ਪਹਾੜ ਬਣ ਜਾਂਦੀਆਂ
ਰਿਸ਼ਤੇ ਚ ਇਹ ਹੁੰਦਾ ਸੀ ਕਿ ਜਿਹੜੀ ਨਨਾਣ ਹੁੰਦੀ ਜਿੱਦਾਂ ਸਾਡੀਆਂ ਭੂਆ ਦੀ ਹੋਰਾਂ ਉਹ ਮੰਮੀ ਹੋਰਾਂ ਨੂੰ ਬੋਲ ਜਾਂਦੀਆਂ ਸੀ ਤੇ ਮੰਮੀ ਹੋਰਾਂ ਨੇ ਅੱਗੋਂ ਕੁਸਕਣਾ ਨੀ ਕੁਛ ਨੀ ਬੋਲਣਾ ਹੋਰ ਚੀਜ਼ ਜੇ ਆਪਾਂ ਆਪਣੇ ਰਿਸ਼ਤਿਆਂ ਤੇ ਕਹੀਏ ਜੀ ਸਾਡੀ ਨਨਾਣ ਜਾਂ ਸਾਡੀ ਭੈਣ ਸਾਡੀ ਵਾਈਫ ਨੂੰ ਕੁਛ ਕਹਿ ਦੇ ਤੇ ਮਤਲਬ ਧੰਨ ਨੇ ਉਹ ਮਾਵਾਂ ਤੇ
ਜਾਂ ਰੇਸ਼ ਵਾਲੀ ਗੱਲ ਹੋ ਜਾਂਦੀ
ਹੈ ਜੀ
ਬਿਲਕੁਲ ਉਹੀ ਤਾਂ ਮੈਂ ਕਹਿੰਦੀ ਹੁੰਦੀ ਵੀ ਅੱਗੇ ਤੋਂ ਅੱਗੇ ਉਹ ਮੈਨੂਫੈਕਚਰਿੰਗ ਹੋਣੀ ਬੰਦ ਹੋ ਗਈ ਹੈ ਨਾ ਹੀ ਉਹ ਬਜ਼ੁਰਗ ਰਹਿਣੇ ਆ ਤੇ ਨਾ ਹੀ ਓਦਾਂ ਦੀਆਂ ਉਹ ਕਹਿ ਲੋ ਵੀ ਜਿੱਦਾਂ ਦੀਆਂ ਮਾਵਾਂ ਮੈਂ ਕਵਾਂ ਵੀ ਜਿੱਦਾਂ ਦੀਆਂ ਸਾਡੀਆਂ ਨਾਨੀਆਂ ਦਾਦੀਆਂ ਜਾਂ ਮਾਵਾਂ ਸੀਗੀਆਂ ਤੇ ਮੈਂ ਓਦਾਂ ਦੀ ਹੈਗੀ ਆ ਨਹੀਂ ਮੈਨੂੰ ਆਪਣੇ ਆਪ ਤੇ ਵੀ ਸ਼ਰਮ ਆਉਂਦੀ ਹੁੰਦੀ ਹੈ ਤੇ ਮੈਂ ਵੀ ਉਹਨਾਂ ਵਰਗੀ ਹੀ ਹੈਗੀ ਜੇ
ਇੰਸਟਾਲ ਕਰਦੇ ਜੀ ਜਿੱਦਾਂ ਐਪਲ ਦਾ ਫੋਨ ਤਾਂ ਉਹੀ ਆ ਤੇ ਉਹਦੇ ਚ ਸੋਫਟਵੇਅਰ ਨੀ ਉਹ ਨਵੇਂ ਪੁਰਾਣੇ ਵਾਲੇ ਸੋਫਟਵੇਅਰ
ਅਪਡੇਟ ਹੋਈ ਜਾ ਰਿਹਾ ਪਰ ਉਹ ਜਿਹੜੀ ਅਪਡੇਟ ਆ ਚੰਗੇ ਪਾਸੇ ਨੂੰ ਨੀ ਨਾ ਜਾ ਰਹੀ ਉਹ ਪੇਸ਼ੈਂਸ ਸਾਡੇ ਚ ਖਤਮ ਹੁੰਦੇ ਜਾ ਰਹੇ ਉਹ ਸਬਰ ਖਤਮ ਹੁੰਦਾ ਜਾ ਰਿਹਾ ਇੱਕ ਦੂਜੇ ਦਾ ਜਿਹੜਾ ਮੋਹ ਪਿਆਰ ਆ ਉਹ ਖਤਮ ਹੁੰਦਾ ਜਾ ਰਿਹਾ ਇਹਨਾਂ ਚੀਜ਼ਾਂ ਨੂੰ ਹੁਣ ਲੋਕ ਕਿਤਾਬੀ ਗੱਲਾਂ ਕਹਿਣ ਲੱਗ ਗਏ ਆ ਲੋਕ ਕਹਿਣਗੇ ਪ੍ਰੈਕਟੀਕਲ ਹੋਵੋ ਜੀ ਤੁਸੀਂ ਪ੍ਰੈਕਟੀਕਲ ਹੋ ਕੇ ਚੱਲਿਆ ਕਰੋ ਐਵੇਂ ਨੀ ਕਿਸੇ ਤੇ ਯਕੀਨ ਕਰ ਲਈਦਾ ਐਵੇਂ ਨੀ ਕਿਤੇ ਦਿਨ ਲਾ ਲਈਦਾ ਸੋ ਕਿਉਂਕਿ ਆਪਣੇ ਲਈ ਸੋਚਣ ਲੱਗ ਗਿਆ ਹਰ ਕੋਈ ਲੱਗਦਾ ਵੀ ਨਹੀਂ ਆਰਾਮ ਨਾਲ ਆਪਣੇ ਘਰ ਚ ਜੀਓ ਵੀ ਪ੍ਰੈਕਟੀਕਲ ਕਿਸੇ ਤੇ ਯਕੀਨ ਕਰਨ ਦੀ ਕੋਈ ਲੋੜ ਨੀ ਔਰ ਸਹੀ ਗੱਲ ਆ ਜੇ ਤੁਸੀਂ ਯਕੀਨ ਕਰਦੇ ਵੀ ਹੋ ਅੱਜ ਕੱਲ ਤੇ ਫੇਰ ਅੱਗੇ ਜੋ ਤੁਹਾਡੇ ਨਾਲ ਬਣਦਾ ਆ ਉਹ ਵੀ ਮੂੰਹ ਦੀ ਖਾਣੀ ਪੈਂਦੀ ਆ ਤੁਹਾਨੂੰ ਤੇ ਫੇਰ ਕਿਤੇ ਨਾ ਕਿਤੇ ਤੁਹਾਡਾ ਮਨ ਵੀ ਸਹਿਮ ਜਾਂਦਾ ਸੋ ਚਲੋ ਕੋਈ ਗੱਲ ਨੀ, ਹਰ ਤਰ੍ਹਾਂ ਦੀ ਦੁਨੀਆਂ ਆ, ਹਰ ਤਰ੍ਹਾਂ ਦੇ ਲੋਕ ਆ। ਅਸੀਂ ਅੱਜ ਇੱਥੇ ਬੈਠੇ ਆ ਤੇ ਅਸੀਂ ਆਪਣੀਆਂ ਗੱਲਾਂ ਕਰੀ ਜਾਂਦੇ, ਅਸੀਂ ਆਪਣੇ ਪਿੰਡ ਨੂੰ ਯਾਦ ਕਰੀ ਜਾਂਦੇ ਆ। ਹੋ ਸਕਦਾ ਕੋਈ ਸੁਣਦਾ ਹੋਵੇ ਕਮਲਿਆਂ ਨੇ ਕਿਹੜੀਆਂ ਗੱਲਾਂ ਪਾਈਆਂ, ਇਹਨਾਂ ਨੂੰ ਕਰਨ ਨੂੰ ਕੋਈ ਕੰਮ ਨੀ। ਪਰ ਗੱਲ ਇਹ ਆ ਜੀ, ਜਿੱਥੇ ਜਿਹਦਾ ਜੋ ਹਿਸਾਬ ਆ, ਜਿਹਦਾ ਜਿੱਥੇ ਦਿਲ ਮਿਲਦਾ, ਜਿੱਥੇ ਮਿਲਦੀ ਆ, ਉੱਥੇ ਮਲਾਈ ਜਾਓ। ਬਿਲਕੁਲ ਨਰਿੰਦਰ, ਪਰ ਬਹੁਤ ਵਧੀਆ ਲੱਗਾ ਗੱਲ ਕਰਕੇ। ਆਉਂਦੇ ਜਾਂਦੇ ਰਿਹਾ ਕਰੋ, ਮੈਸੇਜ ਤਾਂ ਤੁਹਾਡੇ ਮੈਂ ਹਮੇਸ਼ਾ ਪੜ੍ਹਦੀ ਰਹਿੰਦੀ ਹਾਂ, ਪਰ ਅੱਜ ਗੱਲ ਕਰਕੇ ਬਹੁਤ ਵਧੀਆ ਲੱਗਾ ਮੈਨੂੰ।
ਜੀ ਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਤੋਂ।
ਸਤਿ ਸ੍ਰੀ ਅਕਾਲ, ਸੋ ਆਂਟੀ ਨੂੰ ਵੀ ਸਤਿ ਸ੍ਰੀ ਅਕਾਲ ਕਿਉਂ, ਤੁਹਾਡੇ ਮੰਮੀ ਆਏ ਹੋਏ ਆ ਨਾ ਇੱਥੇ।
ਮੰਮੀ ਨਾਲ ਬੱਚਿਆਂ ਕਰਕੇ ਬਿਜ਼ੀ ਆ। ਮੰਮੀ ਦੀ ਮੈਂ ਗੱਲ ਕਰਾਣੀ ਸੀ ਸਾਰੀ, ਕਿਉਂਕਿ ਮੰਮੀ ਨੂੰ ਤਾਂ ਸਾਰਾ ਕੁਛ ਪਤਾ। ਮੰਮੀ ਦਾ ਦੱਸਦੇ ਤੁਹਾਨੂੰ ਵੀ ਕਿੱਦਾਂ, ਜੋ ਮੈਂ ਦੱਸਿਆ ਮੰਮੀ ਕੋਲ ਤਾਂ ਉਹਦਾ ਪੂਰਾ ਐਕਸਟੈਂਡਡ ਵਰਜ਼ਨ ਸੀ। ਪਰ ਉਹ ਨਾ
ਹੁਣ
ਬੱਚੇ ਉੱਥੇ ਹੋਇਆ ਤੇ ਉਹ ਰੋਲਾ ਪਾਏਗਾ ਪਾ ਰਹੇ ਆ ਪਿੱਛੇ, ਤੇ ਮੰਮੀ ਦੀ ਕਰਾਊਂਗਾ
ਕਿਸੇ ਹੋਰ ਪ੍ਰੋਗਰਾਮ ਚ। ਹਾਂ ਜ਼ਰੂਰ 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 ਨਰਿੰਦਰ, ਚਲੋ ਧਿਆਨ ਰੱਖੋ ਆਪਣਾ ਤੇ ਖੁਸ਼ ਰਹੋ। ਹੈ
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਹਾਂਜੀ
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਸੋ ਇੱਕ ਚਿਹਰਾ ਹੀ ਨਹੀਂ ਹੁੰਦਾ, ਉਸ ਚਿਹਰੇ ਦੇ ਅੰਦਰ ਇੱਕ ਕਹਾਣੀ ਲੁਕੀ ਹੁੰਦੀ ਆ। ਸੋ ਅਸੀਂ ਸਾਰੇ ਜਣੇ ਅਸੀਂ ਇੱਕ ਚਿਹਰੇ ਹੀ ਨਹੀਂ, ਅਸੀਂ ਕਹਾਣੀਆਂ ਤੁਰੀਆਂ ਫਿਰਦੀਆਂ ਆ। ਸਾਡੀ ਹਰ ਕਿਸੇ ਦੀ ਆਪਣੀ ਕਹਾਣੀ ਹੈ, ਉਸ ਕਹਾਣੀ ਦੇ ਪਾਤਰ ਅਲੱਗ ਅਲੱਗ ਨੇ, ਉਸ ਕਹਾਣੀ ਦੀ ਜਿਹੜੀ ਕਹਾਣੀ ਹੈ ਉਹ ਅਲੱਗ ਅਲੱਗ ਹੈ। ਪਰ ਜੇ ਅਸੀਂ ਗੌਰ ਨਾਲ ਤੱਕੀਏ ਤੇ ਉਹ ਕਹਾਣੀ ਉਹੀ ਹੈ ਜੋ ਅਸੀਂ ਲਿਖਣੀ ਚਾਹੀਏ। ਕਿਤੇ ਨਾ ਕਿਤੇ ਧੱਕਾ ਵੀ ਹੋ ਜਾਂਦਾ, ਪਰ ਬਹੁਤੀ ਗੱਲ ਸਾਡੀ ਚੋਇਸ ਤੇ ਆਣ ਕੇ ਟਿਕ ਜਾਂਦੀ ਹੈ ਕਿ ਅਸੀਂ ਕਿਹੋ ਜਿਹੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ, ਉਹ ਸਾਡੇ ਹੱਥ ਵਿੱਚ ਹੈ, ਹੋਰ ਕਿਸੇ ਦੇ ਹੱਥ ਵਿੱਚ ਨਹੀਂ। ਸੋ ਉਸ ਕਹਾਣੀ ਨੂੰ ਲਿਖਣ ਦੇ ਲਈ ਤੁਹਾਨੂੰ ਕਦੀ ਡਟ ਕੇ ਵੀ ਖੜੇ ਹੋਣਾ ਪੈਂਦਾ, ਕਦੀ ਝੁਕਣਾ ਵੀ ਪੈਂਦਾ, ਕਦੀ ਹੱਸਣਾ ਵੀ ਪੈਂਦਾ ਤੇ ਰੋਣਾ ਵੀ ਪੈਂਦਾ, ਕਿਉਂਕਿ ਆਪਣੀ ਕਹਾਣੀ ਦੇ ਕਿਰਦਾਰ ਵੀ ਅਸੀਂ ਆਪ ਆ, ਉਹਦੇ ਲੇਖਕ ਵੀ ਆਪ ਆ, ਔਰ ਹੈ ਨਾ ਉਹ ਸਾਡੀ ਆਪਣੀ ਕਹਾਣੀ ਹੁੰਦੀ ਹੈ। ਸੋ ਹਰਬਨ ਰੇਡੀਓ ਤੇ ਬੁੱਧਵਾਰ ਨੂੰ ਅਸੀਂ ਇਹਨਾਂ ਕਹਾਣੀਆਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਦੇ ਹੁੰਦੇ ਹਾਂ, ਆਪਣੀਆਂ ਯਾਦਾਂ ਦੇ ਵਿੱਚ ਆਪਣੇ ਉਹ ਕਿਰਦਾਰ ਲੱਭਦੇ ਹੁੰਦੇ ਆ ਜੋ ਅਸੀਂ ਜਿਉਂਦੇ ਆ, ਆਪਣੀਆਂ ਯਾਦਾਂ ਦੇ ਵਿੱਚ ਚਾਹੇ ਆਪਣੇ ਵਰਤਮਾਨ ਦੇ ਵਿੱਚ। ਸੋ ਸੁਣਦੇ ਹਾਂ ਜੀ ਇੱਕ ਹੋਰ ਗੀਤ ਤੇ ਨਾਲ ਲੈਂਦੇ ਹਾਂ ਇੱਕ ਬ੍ਰੇਕ ਤੇ, ਬ੍ਰੇਕ ਤੋਂ ਬਾਅਦ ਆਪਣੇ ਪਿੰਡ ਦੀਆਂ ਕੁਝ ਯਾਦਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂਗੀ। ਸੋ ਇਸ ਬ੍ਰੇਕ ਤੋਂ ਬਾਅਦ
ਹੋਸ਼ ਨਾ ਰਹਿੰਦੀ ਦੁਨੀਆ ਸੰਦੀ, ਪੈਸੋਹਾਂ ਦੀ ਉੱਚੀ ਕੰਦੀ, ਹੋਸ਼ ਨਾ ਰਹਿੰਦੀ ਦੁਨੀਆ ਸੰਦੀ, ਜਿਉਂ ਜੁਰਮ ਕੇ ਹਵਾ ਪੂਰੇ ਦੀ ਨੀ, ਜਿਉਂ ਜੁਰਮ ਕੇ ਹਵਾ ਪੂਰੇ ਦੀ, ਤਿਉਂ ਤਿਉਂ ਆਵਣ ਪਿਆਰੀ ਯਾਦਾਂ ਤੇ
ਜੀ। ਬ੍ਰੇਕ ਨਹੀਂ ਲਈ, ਗੀਤ ਤੋਂ ਬਾਅਦ ਹੀ ਮੈਂ ਫਿਰ ਹਾਜ਼ਰ ਹੋ ਗਈ ਹਾਂ, ਕਿਉਂਕਿ ਗੱਲਾਂ ਤੁਹਾਡੀਆਂ ਜਿਹੜੀਆਂ ਉਹ ਜ਼ਿਆਦਾ ਜ਼ਰੂਰੀ ਹੈ। ਮੈਨੂੰ ਤੇ ਚਾਹ ਚੜ ਜਾਂਦਾ ਜਦੋਂ ਤੁਸੀਂ ਕੋਈ ਆਪਣੇ ਪਿੰਡ ਦੀਆਂ ਗੱਲਾਂ ਖਾਸ ਕਰਕੇ ਆਪਣੀਆਂ ਯਾਦਾਂ ਮੇਰੇ ਨਾਲ ਸਾਂਝੀਆਂ ਕਰਦੇ ਹੋ। ਸੋ ਬ੍ਰੇਕ ਲਵਾਂਗੇ ਜੀ ਅਸੀਂ ਬਾਅਦ ਵਿੱਚ, ਕੋਈ ਗੱਲ ਨੀ, ਪਹਿਲਾਂ ਤੁਹਾਡੀਆਂ ਗੱਲਾਂ। ਸੋ ਸਾਡੇ ਨਾਲ ਗੈਰੀ ਹੁਣਾਂ ਨੇ ਸਾਂਝ ਪਾਈ ਹੈ ਮੈਲਬਨ ਤੋਂ, ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੀ ਪਿੰਡ ਦੀ। ਹਾਂਜੀ ਗੈਰੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
ਹੈਲੋ, ਬਸ ਠੀਕ ਠਾਕ, ਸਿਡਨੀ ਨੂੰ ਜਾ ਰਹੇ ਆ ਫਿਰ, ਹੈ ਤੁਹਾਡੀ ਵੀ ਬਿਲਕੁਲ ਆ ਰਹੀ ਆ ਗੈਰੀ, ਆ ਰਹੀ ਆ। ਮੈਂ ਕਿਹਾ ਅੱਜ ਸਿਡਨੀ ਨੂੰ ਜਾ ਰਹੇ ਆ ਫਿਰ ਤੁਸੀਂ?
ਨਾ ਬਸ ਜੀ, ਸਿਡਨੀ ਏਦਾਂ ਹੀ ਹੁੰਦਾ ਜੀ। ਸਸਤੀ ਦੇਸ਼ ਕਰਕੇ ਨਾ ਮੈਂ ਜਾਨੀ ਕਿ ਸੁਧਾਰਦਾ, ਮੈਂ ਵਰਕਆਊਟ ਕਰਦਾ, ਮੈਂ 10 ਮਹੀਨੇ ਕੰਮ ਕਰਦਾ ਪੂਰਾ ਜੀ, 2 ਮਹੀਨੇ ਮੈਂ ਪੰਜਾਬ ਲਾ ਕੇ ਆਉਣੇ ਆ ਜੀ। ਇਹ ਮੇਰਾ ਦੀਵਾਲੀ ਨੂੰ ਮੈਂ ਚਲੇ ਜਾਂਦਾ ਹੁੰਦਾ ਤੇ ਦਸੰਬਰ 14 ਮੈਂ ਪੱਕੋ ਕੇ 10 ਮਹੀਨੇ ਮੇਰਾ ਇਹ ਹੁੰਦਾ। ਹਾਂਜੀ ਵੀ ਮੈਂ ਜਾਣਾ ਹੀ ਜਾਣਾ, ਜਿੱਦਾਂ ਆਪਦਾ ਨਾ ਵੀ ਹਾਰਡ ਕੰਮ ਕਰੀਦਾ ਤਾਂਹੀਓ 10 ਮਹੀਨੇ ਵੀ, ਫਿਰ ਜਿਹੜੇ 2 ਮਹੀਨੇ ਆਪਦੇ ਸਕੂਲ ਦੇ ਆਪਦੇ ਪਿੰਡ ਲਾ ਕੇ ਆਉਣਾ ਜੀ ਮੈਂ।
ਵਾਹ ਬਹੁਤ ਵਧੀਆ, ਬਹੁਤ ਵਧੀਆ। ਪਿੰਡ ਕਿਹੜਾ ਤੁਹਾਡਾ ਦੱਸਿਓ ਇੱਕ ਵਾਰੀ ਸਾਨੂੰ ਫੇਰ ਸਾਰਿਆਂ।
ਮੇਰਾ ਪਿੰਡ ਕਮਾਲਪੁਰਾ ਜੀ, ਜ਼ਿਲ੍ਹਾ ਜਗਰਾਉਂ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਉਂ ਜੀ।
ਠੀਕ ਹੈ ਠੀਕ ਹੈ ਠੀਕ ਹੈ, ਸਹੀ ਗੱਲ ਹੈ। ਪਿੰਡ ਛੱਡਿਆ ਹੋਇਆ, ਪਿੰਡ ਨਹੀਂ ਨਿਕਲਦਾ ਆਪਣੇ ਚੋਂ,
ਨਹੀਂ ਨਿਕਲਦਾ ਜੀ, ਨਹੀਂ। ਤੁਸੀਂ ਸੁਣਿਆ ਹੋਊਗਾ ਗੁਰਦੁਆਰਾ ਮਹਿਦੀਆਣਾ ਸਾਹਿਬ, ਸੁਣਿਆ ਜੀ ਤੁਸੀਂ?
ਹਾਂਜੀ ਹਾਂਜੀ, ਗਈ ਵੀ ਹੋਈ ਆ ਮੈਂ।
ਬਸ ਮੇਰਾ ਪਿੰਡ ਨਾਲ ਆ ਜੀ, ਉੱਥੋਂ ਮੇਰੇ ਪਿੰਡ 6 ਕਿਲੋਮੀਟਰ ਦੂਰ ਮੇਰਾ ਪਿੰਡ ਆ ਜੀ ਉੱਥੇ।
ਅੱਛਾ ਅੱਛਾ ਠੀਕ ਹੈ, ਬਹੁਤ ਸੋਹਣਾ ਗੁਰਦੁਆਰਾ, ਹਾਂ ਮੈਂ ਗਈ ਹੋਈ ਹਾਂ ਉੱਥੇ।
ਹਾਂਜੀ, ਸਾਡੇ ਪਿੰਡ ਦੇ ਵਿੱਚ, ਸਾਡੇ ਪਿੰਡ ਵੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ, ਸਾਡੇ ਪਿੰਡ ਵੀ ਆਏ ਹੋਏ, ਸਾਡੇ ਪਿੰਡ ਦੇ ਵਿੱਚ ਵੀ ਨਿਕਲਦਾ ਗੁਰੂ ਗੋਬਿੰਦ ਸਿੰਘ ਮਾਰਗ ਜੀ ਉਹ।
ਅੱਛਾ, ਗੁਰੂ ਗੋਬਿੰਦ ਸਿੰਘ ਮਾਰਗ ਤੁਹਾਡੇ ਪਿੰਡ ਚੋਂ ਨਿਕਲਦਾ, ਠੀਕ ਹੈ। ਹਾਂਜੀ ਹਾਂ, ਉਹ ਗੁਰੂ ਗੋਬਿੰਦ ਸਿੰਘ ਮਾਰਗ ਦੀ ਗਈ ਹੈ, ਸਾਨੂੰ ਡੈਡੀ ਜ਼ਰੂਰ ਲੈ ਕੇ ਜਾਂਦੇ ਹੁੰਦੇ ਸੀ ਬਚਪਨ ਚ।
ਹਾਂਜੀ, ਇਤਿਹਾਸਿਕ ਪਿੰਡ ਆ ਜੀ ਸਾਡਾ, ਵਧੀਆ ਜਾਨੀ ਕਿ ਪਿੰਡ ਦੇ ਵਿੱਚ ਹੀ ਕਾਲਜ ਆ, ਬਹੁਤ ਵੱਡਾ ਸਟੇਡੀਅਮ ਆ, ਸਾਰਾ ਕੁਝ ਜਾਨੀ ਕਿ ਬਹੁਤ ਵਧੀਆ ਪਿੰਡ ਆ ਜੀ।
ਹਾਂ ਠੀਕ ਹੈ, ਤੇ ਚਲੋ ਸਾਨੂੰ ਆਪਣੀਆਂ ਯਾਦਾਂ ਵਾਲਾ ਪਿੰਡ ਦੱਸੋ ਵੀ ਕਿੱਦਾਂ ਦਾ ਸੀਗਾ ਉਹ।
ਬਸ ਯਾਦਾਂ ਯਾਦਾਂ ਦੇ ਵਿੱਚ ਏਦਾਂ ਹੁੰਦਾ ਜੀ ਵੀ ਮੈਂ ਜਦੋਂ ਵੀ ਜਾਣਾ, ਚਲੋ ਹੁਣ ਦੁਕਾਨਾਂ ਬਹੁਤ ਪੈ ਗਈਆਂ, ਸਾਰਾ ਕੁਛ ਡਿਫਰੈਂਟ ਹੋ ਗਿਆ ਨਾ, ਪਰ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ, ਇੱਕ ਸਾਡੇ ਟਾਇਰਾਂ ਵਾਲੀ ਦੁਕਾਨ ਹੁੰਦੀ ਸੀਗੀ, ਤੇ ਟਾਇਰਾਂ ਵਾਲੀ ਦੁਕਾਨ ਹੁੰਦੀ ਸੀ ਤੇ ਉਹਦੇ ਵਿੱਚ ਨਾ ਅੰਕਲ ਬਹਿੰਦਾ ਤੇ ਅਸੀਂ ਨਾ ਸਕੂਲੋਂ ਬੰਕ ਮਾਰ ਕੇ ਮਤਲਬ ਫਿਲਮ ਦੇਖਣ ਜਾਣਾ ਜਗਰਾਉਂ ਨੂੰ, ਤਾਂ ਅਸੀਂ ਆਪਦੇ ਜਿਹੜੇ ਬੈਗ ਸੀਗੇ 10ਵੀਂ ਕਲਾਸ ਉੱਥੇ ਉਹਦੇ ਕੋਲੇ ਲੁਕੋ ਜਾਣੇ ਤੇ ਉਹਦੇ ਕੋਲੇ ਲੁਕੋ ਜਾਣੇ ਉਦੋਂ ਆ ਕੇ ਚੱਕ ਲੈਣੇ। ਪਰ ਜਦੋਂ ਹੁਣ ਵੀ ਮੈਂ ਜਾਣਾ ਨਾ ਤਾਂ ਉਹਨੂੰ ਮੈਂ ਮਿਲਦਾ, ਉਹ ਮੈਨੂੰ ਕਹੂਗਾ ਯਾਰ ਕਹਿੰਦਾ ਤੁਸੀਂ ਨੀ ਬਦਲੇ ਵੀ ਅਸੀਂ 3-4 ਮੁੰਡੇ ਅਸੀਂ ਉਹਦੀ, ਪਰ ਸਾਰਾ ਕੁਛ ਚੇਂਜ ਹੋ ਗਿਆ ਜੀ, ਜਾਨੀ ਕਿ ਨਵਾਂ ਬਣ ਗਿਆ, ਪਰ ਉਹਦੀ ਤੁਹਾਨੂੰ ਜਿਵੇਂ ਏਦਾਂ ਨੀ ਵੀ ਕੱਚੀ ਜੀ ਸ਼ੋਪ ਆ ਉਵੇਂ ਹੀ ਆ ਉਹ, ਮਤਲਬ ਅੰਕਲ ਦੀ।
ਅੱਛਾ ਠੀਕ ਹੈ,
ਹਾਂਜੀ ਹਾਂਜੀ, ਉਹਦੇ ਕੋਲ ਬਹਿ ਕੇ ਜਾ ਕੇ ਟਾਈਮ ਸਪੈਂਡ ਕਰੀਦਾ, ਉਹਨੂੰ ਇੱਥੋਂ ਕੋਈ ਚੀਜ਼ ਵੀ ਲੈ ਜਾਈਦੀ ਹੈ, ਬਹੁਤ ਖੁਸ਼ ਹੁੰਦਾ ਵਿਚਾਰਾ ਨਾ।
ਥੋੜੀ ਡਿਸਟਰਬੈਂਸ ਤਾਂ ਹੈ, ਪਰ ਫਿਰ ਵੀ ਕੋਈ ਗੱਲ ਨੀ ਜੀ, ਅਸੀਂ ਕੰਸੈਂਟ੍ਰੇਟ ਆਪਣੀ ਗੱਲਬਾਤ ਤੇ ਕਰਦੇ ਆ, ਛੱਡੋ ਉਹਨੂੰ।
ਬਾਕੀ ਸਤਪ੍ਰੀਤ ਜੀ, ਆਪਾਂ ਜਾਨੀ ਕਿ ਆਪਾਂ ਤਾਂ ਜੁੜੇ ਹੋਏ ਆ ਆਪਦੇ ਜਵਾਕਾਂ ਨੂੰ, ਹੁਣ ਮੈਂ ਜੀ 5 ਸਾਲ ਤੋਂ ਆਪਦੀ ਗੁੜੀਆਂ ਨੂੰ ਲੈ ਕੇ ਜਾਂਦਾ ਉੱਥੇ ਕੰਟੀਨਿਊ, ਤੇ ਹੁਣ ਮੇਰੇ ਤੋਂ ਵੱਧ ਉਹਨੂੰ ਪਿਆਰ ਪਿਆ ਪਿਆ, ਐਗਤੀ ਟੈਨਸ਼ਨ ਚ, ਐਗਤੀ ਟੈਨਸ਼ਨ ਦੇ ਵਿੱਚ ਆ, ਉਹ ਕਹਿੰਦੀ ਪਾਪਾ ਆਪਾਂ ਜਾ ਨੀ ਸਕਦੇ ਐਗਤੀ, ਮੈਂ ਆਪਾਂ ਤਾਂ ਕੋਈ ਗੱਲ ਨੀ, ਉਹ ਇੰਨਾ ਕੁ ਮੇਰੇ ਨਾਲ ਵੱਧ ਉਹ ਮਿਸ ਕਰਦੇ ਕਿਉਂਕਿ ਤੁਹਾਡੇ ਤੋਂ ਬਾਅਦ ਤੁਹਾਡੇ ਜਵਾਕ ਆ ਜੀ।
ਹਾਂ ਬਿਲਕੁਲ, ਜੇ ਉਹ ਜੁੜੇ ਰਹਿਣਗੇ ਪੰਜਾਬ ਦੇ ਨਾਲ,
ਹਾਂ ਜੇ ਇਹ ਜੁੜੇ ਰਹਿਣਗੇ ਤਾਂ ਆਪਣਾ ਕੁਛ ਵਧੀਆ ਹੋ ਜੂਗਾ, ਅਦਰਵਾਈਜ਼ ਉੱਥੇ ਆਪਣੇ ਘਰਾਂ ਨੂੰ ਜਿੰਦੇ, ਕਿਉਂਕਿ ਸਾਡੀ ਮੇਰੀ ਸਾਰੀ ਫੈਮਿਲੀ ਕੈਨੇਡਾ, ਮੋਸਟਲੀ ਸਾਡੇ ਸਾਰੇ ਕੈਨੇਡਾ ਚ ਸਾਡੇ ਘਰੇ ਜਿੰਦਾ ਲੱਗਿਆ, ਪਰ ਮੈਂ ਇਹ ਨੀ ਚਾਹੁੰਦਾ ਵੀ, ਮੈਂ ਆਪਦੇ ਜਵਾਕਾਂ ਨੂੰ ਵੀ ਇਹ ਦੱਸਣਾ ਚਾਹੁੰਦਾ ਵੀ ਪਤਾ ਇੱਥੇ ਅਸੀਂ ਬਚਪਨ ਬਿਤਾਇਆ, ਹੁਣ ਉਹਨਾਂ ਕੋਲੇ ਜਾਈਦਾ, ਉਹਨਾਂ ਨੂੰ ਦੱਸੀਦਾ ਗਰਾਊਂਡ ਦੇ ਵਿੱਚ ਖੇਡਦੇ ਰਹੇ ਆ, ਤੇ ਹੁਣ ਸਾਡੇ ਤੋਂ ਵੱਧ ਇਹਨਾਂ ਨੂੰ ਪਤਾ ਜੀ।
ਬਿਲਕੁਲ ਸਹੀ ਗੱਲ ਆ, ਨਹੀਂ ਬੱਚਿਆਂ ਨੂੰ ਜਰੂਰ ਜੋੜ ਕੇ ਰੱਖੋ, ਉਹਨਾਂ ਨੂੰ ਪਤਾ ਲੱਗਦਾ ਰਹੇ, ਉਹਨਾਂ ਨੂੰ ਪੰਜਾਬ ਗੱਲਾਂ ਚ ਹੀ ਨਾ ਸੁਣਾਈਏ, ਪੰਜਾਬ ਦਿਖਾਈਏ ਵੀ, ਖਾਸ ਕਰਕੇ ਉਹ ਪਿੰਡ ਜਿੱਥੇ ਅਸੀਂ ਰਹੇ, ਸਾਡਾ ਬਚਪਨ ਜਿੱਥੇ ਨਾਲ ਜੁੜਿਆ ਹੋਇਆ, ਜੇ ਜੜਾਂ ਨਾਲ ਜੁੜਨ ਦੀ ਗੱਲ ਕਰਦੇ ਆ ਤੇ ਜੜਾਂ ਉਹ ਪਿੰਡ ਹੀ ਆ ਸਾਡੀਆਂ।
ਸਹੀ ਗੱਲ ਇੱਕ ਨਾ ਸਾਡੇ ਘਰਾਂ ਚ ਤਾਇਆ ਜੀ ਲੱਗਦੇ ਆ ਉਹ ਮਤਲਬ ਮੇਰੀ ਗੁੜੀਆ ਨੂੰ ਨਾ ਜਦੋਂ ਉਹਨਾਂ ਨੇ ਜਾਣਾ ਅੱਧਾ ਮਤਲਬ ਕੁਛ ਖਾਣ ਨੂੰ ਹੱਟੀ ਤੋਂ ਲੈ ਦੇਣਾ ਉਹਨਾਂ ਦੀ ਨਾ ਪਿੱਛੇ ਜੇ ਤਰ੍ਹਾਂ ਦੀ ਡੈਥ ਹੋ ਗਈ ਤੇ ਮੈਂ ਗੁੜੀਆ ਨੂੰ ਦੱਸਿਆ ਮੈਂ ਕਿਹਾ ਉਹ ਤਾਇਆ ਦੀ ਡੈਥ ਹੋ ਗਈ ਵੀ ਤੁਸੀਂ ਮੰਨਣਾ ਨੀ ਉਹ ਇੰਨਾ ਕੁ ਰੋਈ ਨਾ ਮੈਂ ਕਿਹਾ ਪੁੱਤ ਕੋਈ ਕਹਿੰਦਾ ਨੀ ਮੈਂ ਕੈਂਡੀਆ ਕੀ ਤੋਂ ਲਊਂਗੀ ਏਦਾਂ ਵੀ ਜਿਹੜੀ ਕਹਿੰਦਾ ਪਿਆਰ ਪੈ ਗਿਆ ਜੇ ਹਰ ਸਾਲ ਉਹਨੂੰ ਹੁੰਦਾ ਵੀ ਮੈਂ ਨਾ ਜਾ ਕੇ ਤੇ ਆਏ ਕਰਕੇ ਹੁੰਦਾ ਜੀ ਕਿਉਂਕਿ ਮੈਨੂੰ ਤਾਂ ਆਈ ਰਹਿੰਦਾ ਵੀ ਜਵਾਕ ਅਸੀਂ ਤਾਂ ਚਲੋ ਅਸੀਂ ਕੰਮ ਕਦੇ ਲਈ ਕਰਦੇ ਜੀ ਸਾਡੇ ਗਾਣੇ ਪਿੱਛੇ ਜਾ ਕੇ ਕੋਈ ਦੇਖਿਆ ਹੀ ਨੀ
ਬਿਲਕੁਲ ਸਹੀ ਗੱਲ ਹਾਂ ਤੋ ਇਹ ਪੈਸੇ ਦੀ ਤਾਂ ਦੌੜ ਲੱਗੀ ਰਹਿਣੀ ਆ ਜਿੰਨੇ ਮਰਜ਼ੀ ਕਮਾ ਲਓ ਥੋੜੇ ਹੀ ਰਹਿਣੇ ਜ਼ਿੰਦਗੀ ਦੇ ਵਿੱਚ ਪਰ ਫਿਰ ਵੀ ਆਪਣੀ ਜ਼ਿੰਦਗੀ ਦੇ ਕੁਝ ਕੁ ਲੰਮੇ ਸਾਨੂੰ ਚੋਰੀ ਕਰਕੇ ਲੈ ਕੇ ਜਾਣੇ ਚਾਹੀਦੇ ਆ ਉਹਨਾਂ ਪਿੰਡਾਂ ਦੇ ਵਿੱਚ ਕਿਉਂਕਿ ਅਸਲੀ ਖੁਸ਼ੀ ਸਾਨੂੰ ਉੱਥੇ ਜਾ ਕੇ ਮਿਲਦੀ ਆ
ਮਿਲਦੀ ਆ ਸਹੀ ਗੱਲ ਆ ਇੱਥੇ ਹੁਣ ਆਪਾਂ ਨੂੰ ਜੇ ਉੱਥੇ ਕੋਈ ਮੇਰੀ ਗੁੜੀਆ ਮੈਨੂੰ ਇਹੀ ਕਹਿੰਦੀ ਆ ਪਾਪਾ ਤੇਰੇ ਫਰੈਂਡ ਕਿੰਨੇ ਇੱਥੇ ਬਈ ਕਹਿੰਦੀ ਉੱਥੇ ਨਾ ਆਸਟ੍ਰੇਲੀਆ ਤਾਂ ਹੁਣ ਇੱਥੇ ਕੋਈ ਗੁਆਂਢੀ ਨੂੰ ਗੁਆਂਢੀ ਨੀ ਬੁਲਾਉਂਦਾ ਮੈਂ ਕਿਹਾ ਪੁੱਤ ਇੱਥੇ ਮੈਂ ਆਪਦੇ 20-22 ਸਾਲ ਜ਼ਿੰਦਗੀ ਦੇ ਇੱਥੇ ਕੱਢੇ ਆ ਹਾਲ ਚਾਲ ਪੁੱਛਣਾ ਕਿੱਦਾਂ ਬਾਈ ਕੀ ਹਾਲ ਚਾਲ ਖਾਸ ਕਰਕੇ ਜਦੋਂ ਆਪਾਂ ਬਾਹਰੋਂ ਜਾਂਦੇ ਹਾਂ ਉਦੋਂ ਤਾਂ ਤੁਹਾਨੂੰ ਪਤਾ ਸਾਰੇ ਪਿਆਰ ਕਰਦੇ ਆ ਨਾ
ਪਿਆਰ ਕਰਦੇ ਆ ਬਿਲਕੁਲ ਸੱਚੀ ਗੱਲ ਆ ਉਸ ਪਿਆਰ ਨੂੰ ਹੀ ਜਿਹੜਾ ਆਪਣਿਆਂ ਦਾ ਪਿਆਰ ਦੁਲਾਰ ਹੈਗਾ ਆ ਉਹਨੂੰ ਅਸੀਂ ਮਿਸ ਕਰਦੇ ਆ ਜ਼ਰੂਰ ਪਰ ਚਲੋ ਜੀ ਇਹ ਜ਼ਿੰਦਗੀ ਦਾ ਹਿੱਸਾ ਆ ਇੱਥੇ ਕੱਢਣੀ ਆ ਬਾਕੀ ਸ਼ਾਇਦ ਜਿਹੜੀ ਹੈਗੀ ਆ ਪਰ ਨਾਲ ਸਾਡੇ
ਹੁਣ ਤਾਂ ਏਦਾਂ ਹੋ ਗਿਆ ਵੀ ਰਹਿ ਨੀ ਸਕਦੇ ਛੱਡ ਵੀ ਨੀ ਸਕਦੇ ਕੈਸਾ ਪ੍ਰਦੇਸ਼ ਬਣ ਗਿਆ ਜੀ ਹੁਣ
ਸੱਚੀ ਗੱਲ ਆ ਉਹ ਜਿਹਾ ਹੀ ਹੋ ਗਿਆ ਕੁਛ ਚਲੋ ਦਲਾਸਾ ਇੱਕ ਦੂਜੇ ਨੂੰ ਦੇਈ ਜਾਂਦੇ ਆ
ਸਹੀ ਗੱਲ ਹੈ ਓਕੇ ਜੀ ਸਤਿ ਸ੍ਰੀ ਅਕਾਲ ਜੀ ਬੜੀ ਆਵਾਜ਼ ਜੀ
ਬਹੁਤ ਬਹੁਤ ਸ਼ੁਕਰੀਆ ਹਾਂ ਹਾਂ ਠੀਕ ਹੈ ਸ਼ੁਕਰੀਆ ਸੋ ਬਿਲਕੁਲ ਜੀ ਉਹੀ ਛੱਡਿਆ ਆ ਉਸ ਪਿੰਡ ਨੂੰ ਪਰ ਪਿੰਡ ਸਾਨੂੰ ਨਹੀਂ ਛੱਡਦਾ ਪਿਆ ਪਰ ਨਾ ਹੀ ਇਹਨੇ ਛੱਡਣਾ ਆ ਸੋ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਲਈ ਦੀਆਂ ਇੱਕ ਦੂਜੇ ਨੂੰ ਦਲਾਸੇ ਦੇ ਲਈ ਦੀਆਂ ਤੇ ਚਲੋ ਇਹ ਵੀ ਸਾਡਾ ਪਰਿਵਾਰ ਹੈ ਸਾਡਾ ਹਰਮਨ ਪਰਿਵਾਰ ਇਹਦੇ ਉੱਤੇ ਅਸੀਂ ਇੱਕ ਦੂਜੇ ਦਾ ਦਿਲ ਦਾ ਹਾਲ ਵੀ ਪੁੱਛ ਲਈਦਾ ਇੱਕ ਦੂਜੇ ਨੂੰ ਦਲਾਸਾ ਵੀ ਦੇ ਲਈਦਾ ਇੱਕ ਦੂਜੇ ਦੇ ਹੰਝੂ ਵੀ ਪੂੰਝ ਲਈਦੇ ਤੇ ਇੱਕ ਦੂਜੇ ਦੀ ਖੁਸ਼ੀਆਂ ਦੇ ਵਿੱਚ ਵੀ ਨਾਲ ਖੜੇ ਹੋ ਜਾਂਦੇ ਆ ਸੋ ਇਸ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਹਾਡੇ ਸਾਰਿਆਂ ਦੇ ਇਸ ਪਿਆਰ ਦਾ ਤੇ ਗੁਰਿੰਦਰ ਸਿੰਘ ਹੁਣੀ ਵੀ ਆ ਗਏ ਆ ਜੀ ਲਓ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਤਿ ਸ਼੍ਰੀ ਅਕਾਲ ਗੁਰਿੰਦਰ ਜੀ ਕੀ ਹਾਲ ਚਾਲ ਆ ਜੀ ਥੋੜੇ ਜੇ ਲੇਟ ਹੋ ਗਏ ਤੁਸੀਂ ਹੈਨਾ ਕਹਿੰਦੇ ਪਿੰਡ ਹੁਣ ਉਹ ਨਹੀਂ ਰਹੇ ਜਿਹੜੇ ਪਹਿਲਾਂ ਹੁੰਦੇ ਸੀ ਹੁਣ ਰਹਿਣ ਲਈ ਕੋਠੀ ਪਾਉਂਦੇ ਹਨ ਤੇ ਪਹਿਲਾਂ ਦਾਣਿਆਂ ਦੀ ਕੋਠੀ ਹੁੰਦੀ ਸੀ ਬਿਲਕੁਲ ਸਹੀ ਕਿਹਾ ਜੀ ਪਹਿਲਾਂ ਤਾਂ ਕੋਠੀ ਦਾਣਿਆਂ ਦੀ ਹੁੰਦੀ ਸੀ ਤੇ ਰਹਿਣ ਲਈ ਤਾਂ ਆਪਣੇ ਉਹ ਹੀ ਮਕਾਨ ਹੁੰਦੇ ਸੀਗੇ ਉਹ ਘਰ ਉਹ ਮਕਾਨ ਜਿਹੜੇ ਅਸੀਂ ਕਹਿ ਕਹਿ ਕੇ ਤਿਹਾਏ ਤੜਵਾਏ ਨਹੀਂ ਏਦਾਂ ਨੀ ਐ ਕਰ ਲਓ ਏਦਾਂ ਨੀ ਐ ਕਰ ਲਓ ਏਦਾਂ ਨੀ ਐ ਕਰ ਲਓ ਪਰ ਹੈਰਾਨੀ ਹੁੰਦੀ ਹੈ ਕਿ ਹੁਣ ਬੈਠ ਕੇ ਸੋਚਦੇ ਹਾਂ ਤੇ ਉਹੀ ਮਕਾਨ ਜਿਹੜਾ ਪੁਰਾਣਾ ਹੀ ਯਾਦ ਆਉਂਦਾ ਤੇ ਏਦਾਂ ਲੱਗਦਾ ਉਹਦੇ ਵਿੱਚ ਹੀ ਸਭ ਤੋਂ ਜ਼ਿਆਦਾ ਖੁਸ਼ ਸੀ ਹੈਨਾ ਤੇ ਅਰਸ਼ ਮੱਲੀ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਭੈਣ ਜੀ ਰਿਸਪੈਕਟਡ ਮਨਪ੍ਰੀਤ ਅਖਤਰ ਜੀ ਦਾ ਸੌਂਗ ਸੁਣਾ ਦਿਓ ਜੀ ਲੰਬੀ ਉਮਰਾਂ ਤੋਂ ਹੋ ਜਾਵੇ ਰਾਤ ਰੱਬ ਮੋਹਰੇ ਅਰਜ਼ ਕਰਾਂ ਸੋਲੀ ਸੋ ਲਓ ਜੀ ਲੰਬੀ ਉਮਰਾਂ ਤੋਂ ਹੋ ਜਾਵੇ ਰਾਤ ਰੱਬ ਮੋਹਰੇ ਅਰਜ਼ ਕਰਾਂ ਸਰਬਜੀਤ ਭਾਜੀ ਇਹ ਗੀਤ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਚਲਾਉਣਾ ਹੈ ਅਰਸ਼ ਮੱਲੀ ਦੀ ਫਰਮਾਇਸ਼ ਤੇ ਉਸ ਤੋਂ ਬਾਅਦ ਹਰਜਿੰਦਰ ਘੁੰਮਣ ਅੰਕਲ ਵੀ ਆ ਗਏ ਜੀ ਬਸੀ ਪਠਾਣਾ ਤੋਂ ਸਤਿ ਸ਼੍ਰੀ ਅਕਾਲ ਅੰਕਲ ਜੀ ਲਓ ਤੁਹਾਨੂੰ ਹੁਣ ਘੰਟਾ ਹੋਰ ਪਹਿਲਾਂ ਉੱਠਣਾ ਪਿਆ ਕਰਨਾ ਪ੍ਰੋਗਰਾਮ ਸੁਣਨ ਦੇ ਲਈ ਹਨਾ ਸੋ ਵੈਸੇ ਕਮਾਲ ਹੈ ਪਿਆਰ ਦੀ ਹੱਦ ਹੁੰਦੀ ਹੈ ਵੀ ਦੇਖੋ ਸਵੇਰ ਨੂੰ 2:30 ਵਜੇ ਉੱਠ ਕੇ ਪ੍ਰੋਗਰਾਮ ਸੁਣਦੇ ਆ ਇਹ ਪੰਜਾਬ ਤੋਂ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਸ ਪਿਆਰ ਦੇ ਲਈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਜਿੱਧਰ ਗਈਆਂ ਬੇੜੀਆਂ ਉੱਧਰ ਗਏ ਮਲਾਹ ਸੁਣ ਵੀ ਇੱਕ 53 ਪਰਿਵਾਰਾਂ ਦਾ ਜੀ ਕਹਿੰਦੇ ਹੁਣ ਵੀ ਇੱਕ 53 ਪਰਿਵਾਰਾਂ ਦਾ ਪਰਿਵਾਰ ਜਿਹੜਾ ਜੀਆਂ ਦਾ ਪਰਿਵਾਰ ਆ ਉਹ ਇਕੱਠਾ ਰਹਿੰਦਾ ਬਿਲਕੁਲ ਜੀ ਪਰ ਕੋਈ ਹੁਣ ਟਾਵਾਂ ਟਾਵਾਂ ਹੀ ਦਿਸਦਾ ਜਿਹੜਾ ਇਹ ਸਾਂਝਾ ਨਿਭਾਉਂਦਾ ਪਿਆ ਆ ਨਹੀਂ ਤਾਂ ਬਸ ਸਭ ਵੱਖੋ ਵੱਖਰੇ ਆਪਣੇ ਆਪਣੇ ਸਵਾਰਥਾਂ ਦੇ ਲਈ ਅਸੀਂ ਹੋਈ ਜਾਂਦੇ ਹਾਂ ਤੇ ਰਵਿੰਦਰ ਸਿੰਘ ਧਨੀ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਤਿ ਸ਼੍ਰੀ ਅਕਾਲ ਧਨੀ ਕੀ ਹਾਲ ਚਾਲ ਹੈ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਹੈ ਹੁਣ ਕਦੀ ਗੱਲਬਾਤ ਹੀ ਨਹੀਂ ਹੋਈ ਤੇ ਜਗਤਾਰ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਪ੍ਰੋਗਰਾਮ ਗੋਇੰਗ ਗੁੱਡ ਪਲੀਜ਼ ਸੌਂਗ ਪਲੇ ਕਰ ਦਿਓ ਜੀ ਘਰ ਦਾ ਬਨੇਰਾ ਯਾਦ ਬਾਏ ਮਨਮੋਹਰ ਵਾਲਸ ਆਈ ਜੀ ਇਹ ਤਾਂ ਮੇਰਾ ਫੇਵਰੇਟ ਸੌਂਗ ਹੈ ਨਾ ਮੈਂ ਵੈਸੇ ਮਹੀਨੇ ਚ ਇੱਕ ਅੱਧੀ ਵਾਰ ਗਾਣਾ ਚਲਾ ਹੀ ਦਿੰਦੀ ਹੁੰਦੀ ਹਾਂ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ ਕਿਉਂਕਿ ਹਰ ਵੇਲੇ ਚੇਤਾ ਚੇਤੇ ਆਉਂਦਾ ਰਹਿੰਦਾ। ਸੋ ਲਓ ਜੀ ਗੀਤ ਸਾਡੇ ਕੋਲ ਬਹੁਤ ਸਾਰੇ ਹੋ ਗਏ ਅੱਜ ਪ੍ਰੋਗਰਾਮ ਦੇ ਵਿੱਚ ਚਲਾਉਣ ਲਈ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਵੀ ਪਹੁੰਚ ਗਏ ਆ ਜੀ, ਤੇ ਸਤਿ ਸ੍ਰੀ ਅਕਾਲ ਗੁਰਾ ਰਹੇ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ਦੇ ਵਿੱਚ ਇੱਕ ਤਸਵੀਰ ਜੋ ਬਹੁਤ ਸੋਹਣੀ, ਇੱਕ ਕਾਫੀ ਵੱਡੀ ਲੇਕ ਹੈ ਤੇ ਉਹਦੇ ਪਿੱਛੇ ਪਹਾੜ ਔਰ ਨੀਲਾ ਆਸਮਾਨ, ਔਰ ਉਹਦੇ ਨਾਲ ਉਹਨਾਂ ਨੇ ਇੱਕ ਵਿਚਾਰ ਲਿਖਿਆ ਹੈ ਕਿ ਜ਼ਿੰਦਗੀ ਚ ਕਦੇ ਵੀ ਕਿਸੇ ਨੂੰ ਖੁਸ਼ ਕਰਨ ਦਾ ਮੌਕਾ ਮਿਲਿਆ ਖੁੰਝਾਓ ਨਾ, ਕਿਉਂਕਿ ਉਹ ਲੋਕ ਦੇਵਤੇ ਹੁੰਦੇ ਜੋ ਸਭ ਨੂੰ ਖੁਸ਼ੀਆਂ ਵੰਡਦੇ ਨੇ। ਸੋ ਆਓ ਜੀ ਦੇਵਤੇ ਬਣੀਏ ਅਸੀਂ ਸਾਰੇ ਤੇ ਖੁਸ਼ੀਆਂ ਵੰਡੀਏ, ਹੈ ਨਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਲਈ, ਆਪਣਾ ਪਿਆਰ ਦੇਣ ਲਈ ਤੇ ਗੱਲਾਂ ਅੱਜ ਕਰ ਰਹੇ ਹਾਂ ਜੀ ਆਪਣੇ ਆਪਣੇ ਪਿੰਡ ਦੀਆਂ। ਸੋ ਬਹੁਤ ਕੁਝ ਯਾਦ ਆ ਗਿਆ, ਅਸੀਂ ਸਾਰੇ ਇਮੋਸ਼ਨਲ ਆ ਥੋੜੇ ਜਿਹੇ, ਤੇ ਚਲੋ ਗੀਤਾਂ ਦੀ ਫਰਮਾਇਸ਼ ਵੀ ਸਾਡੇ ਕੋਲ ਆਈ ਹੋਈ ਹੈ ਤੇ ਗੀਤ ਵੀ ਸੁਣਦੇ ਆ ਤੇ ਨਾਲ ਨਾਲ ਗੱਲਾਂ ਕਰਦੇ ਆ ਆਪਣੇ ਪਿੰਡ ਦੀਆਂ। ਸੋ ਲਓ ਜੀ ਇਹ ਗੀਤ ਤੇ ਗੀਤ ਤੋਂ ਬਾਅਦ ਯਾਦ ਕਰਦੇ ਆ ਫਿਰ ਆਪਣੇ ਪਿੰਡ ਨੂੰ। ਅਰਸ਼ਮਲੀ ਦੀ ਆਵਾਜ਼ ਦੇ ਵਿੱਚ ਦੀ ਫਰਮਾਇਸ਼ ਤੇ ਗੀਤ ਸੁਣ ਕੇ ਹਟੇ ਆ। ਮਨਪ੍ਰੀਤ ਅਖਤਰ ਦੀ ਆਵਾਜ਼ ਦੇ ਵਿੱਚ ਬਹੁਤ ਸੋਹਣਾ ਗੀਤ, ਔਰ ਉਸਦੇ ਨਾਲ ਹੀ ਬੜੀਆਂ ਸੋਹਣੀਆਂ ਸੋਹਣੀਆਂ ਯਾਦਾਂ ਚੱਲ ਰਹੀਆਂ ਜੀ ਸਾਡੇ ਪਿੰਡ ਦੀਆਂ, ਹੈ ਨਾ। ਔਰ ਪਿੰਡ ਨੂੰ ਅੱਜ ਸਾਰੇ ਅਸੀਂ ਆਪਣੇ ਆਪਣੇ ਨੂੰ ਯਾਦ ਕਰ ਰਹੇ ਹਾਂ। ਵੈਸੇ ਯਾਦ ਤਾਂ ਉਹਨੂੰ ਕੀਤਾ ਜਾਂਦਾ ਜੋ ਭੁੱਲਿਆ ਹੋਵੇ ਪਿੰਡ, ਤੇ ਸਾਨੂੰ ਕਦੀ ਭੁੱਲਦਾ ਹੀ ਨਹੀਂ ਆਪਣਾ, ਹੈ ਨਾ, ਹਮੇਸ਼ਾ ਯਾਦ ਹੀ ਰਹਿੰਦਾ ਹੈ, ਯਾਦ ਰਹਿੰਦੇ ਆ ਸਾਨੂੰ ਉਸ ਪਿੰਡ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ। ਉਹ ਯਾਦਾਂ ਚਾਹੇ ਸਾਡੇ ਬਚਪਨ ਦੀਆਂ ਹੋਣ, ਉਹ ਪਿੰਡ ਗਵਾਹ ਹੁੰਦਾ ਜੀ ਸਾਡੇ ਬਚਪਨ ਦਾ, ਸਾਡੇ ਬਚਪਨ ਤੋਂ ਸਾਡੀ ਜਿਹੜੀ ਜਵਾਨੀ ਦਾ, ਉਸ ਪਿੰਡ ਤੋਂ ਨਿਕਲੀ ਸਾਡੀ ਬਰਾਤ ਜਾਂ ਉਸ ਪਿੰਡ ਤੋਂ ਗਈ ਸਾਡੀ ਡੋਲੀ ਦਾ, ਉਹ ਪਿੰਡ ਗਵਾਹ ਹੁੰਦਾ, ਹੈ ਨਾ। ਸੋ ਉਸ ਉਹੀ ਕਹਿੰਦੀ ਆ ਵੀ ਜਿੰਨਾ ਮੋਹ ਸਾਨੂੰ ਸਾਡੇ ਪਿੰਡ ਨਾਲ ਹੈ, ਉਸ ਤੋਂ ਕਿਤੇ ਜ਼ਿਆਦਾ ਮੋਹ ਸਾਡੇ ਪਿੰਡ ਨੂੰ ਸਾਡੇ ਨਾਲ ਹੋਣਾ। ਸਾਡੇ ਪਿੰਡ ਨੇ ਸਾਡੇ ਲਈ ਕੀ ਕੀਤਾ ਸੋਚੋ, ਉਹਨਾਂ ਗਲੀਆਂ ਚ ਖੇਡਦੇ ਰਹੇ ਆ, ਉਹਨੇ ਸਾਨੂੰ ਰੱਜ ਕੇ ਖਿਡਾਇਆ ਵੀ ਆ, ਹੈ ਨਾ, ਸਾਡੀਆਂ ਗਲਤੀਆਂ ਦਾ ਗਵਾਹ ਬਣਿਆ, ਸਾਡੀਆਂ ਚੰਗੀਆਂ ਸਾਡੀਆਂ ਤਰੱਕੀਆਂ ਦਾ ਗਵਾਹ ਬਣਿਆ। ਜਦੋਂ ਅਸੀਂ ਉਹ ਪਿੰਡ ਛੱਡਿਆ ਤੇ ਅਸੀਂ ਨੀ ਸਿਰਫ ਰੋਏ ਹੋਣੇ, ਉਹ ਪਿੰਡ ਵੀ ਰੋਇਆ ਹੋਣਾ ਸਾਨੂੰ ਤੋਰ ਕੇ ਜ਼ਰੂਰੀ। ਸੋ ਬਿਲਕੁਲ ਜੀ, ਉਸ ਪਿੰਡ ਦੀ ਗੱਲ ਕਰਾਂ ਤੇ ਚਲੋ ਗੱਲ ਕਰਦੀ ਆ ਵੀ ਉਸ ਪਿੰਡ ਦੇ ਜਿਹੜੇ ਦਰਖਤ ਹੁੰਦੇ ਸੀ, ਮੈਨੂੰ ਤੇ ਉਹਨਾਂ ਨਾਲ ਵੀ ਮੋਹ ਆ। ਉਹ ਦਰਖਤ ਵੀ ਮੇਰੇ ਰਹਿਣ ਚ ਹਜੇ ਤੱਕ ਨੀ ਨਿਕਲੇ। ਮੈਨੂੰ ਯਾਦ ਆ ਵੀ ਇੱਕ ਪ੍ਰਾਇਮਰੀ ਸਕੂਲ ਹੁੰਦਾ ਸੀਗਾ ਸਾਡੇ ਪਿੰਡ ਵਿੱਚ ਤੇ ਇੱਕ ਹੁੰਦਾ ਸੀ ਹਾਈ ਸਕੂਲ, ਚਲੋ ਉਹਨਾਂ ਦੀ ਗੱਲ ਬਾਅਦ ਚ ਕਰੂੰਗੀ। ਪਰ ਉਹ ਯਾਦ ਆਈ ਚੀਜ਼, ਜਿਹੜਾ ਇੱਕ ਬੋਰਡ ਹੁੰਦਾ ਸੀਗਾ ਪ੍ਰਾਇਮਰੀ ਸਕੂਲ ਦੇ ਵਿੱਚ, ਛੋਟਾ ਸਕੂਲ ਖੇਡਦੇ ਹੁੰਦੇ ਸੀ, ਛੋਟਾ ਸਕੂਲ ਤੇ ਵੱਡਾ ਸਕੂਲ। ਛੋਟਾ ਸਕੂਲ ਜਿਹੜਾ ਹੁੰਦਾ ਸੀ ਉਹਦੇ ਬਾਹਰ ਇੱਕ ਬਹੁਤ ਵੱਡਾ ਦਰਖਤ ਹੁੰਦਾ ਸੀ ਬੋਰਡ ਦਾ, ਜਿਹਦੇ ਥੱਲੇ ਥੜਾ ਬਣਿਆ ਹੁੰਦਾ ਸੀ, ਤੇ ਉਸ ਬੋਰਡ ਦੇ ਦਰਖਤ ਦੇ ਥੱਲੇ ਹੁੰਦੀ ਸੀ ਜੀ ਸਾਡੀ ਮਾਰਨਿੰਗ ਚ ਜਿਹੜੀ ਮਾਰਨਿੰਗ ਅਸੈਂਬਲੀ ਕਹਿ ਲਓ ਜਾਂ ਜਿਹੜੀ ਸਵੇਰ ਦੀ ਪ੍ਰਾਰਥਨਾ ਉਦੋਂ ਹੁੰਦੀ ਸੀ। ਤੇ ਉਸ ਦੇ ਨਾਲ ਹੀ ਇੱਕ ਹੁੰਦਾ ਸੀਗਾ ਪੰਜਾਬੀ ਨਾਲ ਦੀ ਜਗ੍ਹਾ। ਸੋ ਚਲੋ ਮੈਂ ਬਾਅਦ ਚ ਗੱਲ ਕਰਦੀ ਹਾਂ ਕਿਉਂਕਿ ਕਾਲ ਆ ਰਹੀ ਹੈ, ਤਾਂ ਨਿਧੀ ਸਾਨੂੰ ਉਹਨੂੰ ਪ੍ਰੋਗਰਾਮ ਦੇ ਵਿੱਚ ਲੈਂਦੇ ਆ ਪਹਿਲਾਂ। ਹੈਲੋ
ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
ਬਸ ਠੀਕ ਠਾਕ, ਤੁਸੀਂ ਸੁਣਾਓ ਕੀ ਹਾਲ ਹੈ?
ਵਧੀਆ ਵਧੀਆ ਰਾਜੀ,
ਬਸ ਵਧੀਆ ਜੀ। ਪਿੰਡ ਦੀਆਂ ਗੱਲਾਂ ਕਰ ਰਹੇ ਹਾਂ, ਪਿੰਡ ਦੇ ਵਿੱਚ ਵਾਜਦੇ ਗੱਲਾਂ ਹੀ ਬਹੁਤ ਆ, ਜਿੰਨੀਆਂ ਮਰਜ਼ੀ ਸੁਣ ਲਓ।
ਸਹੀ ਗੱਲ ਆ, ਪਿੰਡ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ। ਅੱਜ ਚੱਲ ਫੇਰ ਇੱਕ ਵਾਰੀ ਆਪਣੇ ਪਿੰਡ ਦਾ ਨਾਮ ਦੱਸ ਪਹਿਲਾਂ ਕੀ ਆ।
ਪਿੰਡ ਮੇਰਾ ਪੈਣੀ ਪਸਵਾਲ।
ਕਿਹੜਾ?
ਪੈਣੀ ਪਸਵਾਲ, ਪਸਵਾਲ।
ਅੱਛਾ ਪਸਵਾਲ, ਠੀਕ ਆ ਠੀਕ ਆ। ਮਾਝੇ ਦਾ, ਮਾਝੇ ਚ ਪੈਂਦਾ ਨਾ, ਗੁਰਦਾਸਪੁਰ?
ਹਾਂਜੀ ਗੁਰਦਾਸਪੁਰ, ਹਾਂਜੀ ਹਾਂਜੀ ਬਿਲਕੁਲ।
ਠੀਕ ਆ ਠੀਕ ਆ ਠੀਕ ਆ।
ਪਿੰਡ ਦੇਖੋ ਜੀ, ਸਾਡਾ ਮੈਨੂੰ ਇੰਨਾ ਪਤਾ ਕਿ ਸਾਡਾ ਪਿੰਡ ਨਾ ਬਿਆਸ ਦਰਿਆ ਦੇ ਕੰਢੇ ਹੁੰਦਾ ਸੀ।
ਅੱਛਾ।
ਤੇ ਸਾਡੇ ਪਿੰਡ ਦਾ ਇੰਨਾ ਜ਼ਿਆਦਾ ਵਿਕਾਸ ਨਹੀਂ ਸੀ ਹੁੰਦਾ ਕਿ ਵੀ ਜਦੋਂ ਪੈਲੀਆਂ ਪੂਲੀਆਂ ਚ ਵੀ ਜਾਣਾ ਨਾ ਤੇ ਉਹ ਮਤਲਬ ਕੱਚਾ ਰਾਹ ਬਣਿਆ ਹੁੰਦਾ ਸੀ ਸਾਡੇ ਪਿੰਡ ਨੂੰ, ਤੇ ਉਹ ਜਦੋਂ ਜਾਣਾ ਮੀਂਹ ਝੜੀ ਚ ਹੋਣੀ ਲੋਕਾਂ ਨੇ ਆਪਣੀ ਰੇਹੜੀਆਂ ਲੈ ਕੇ ਜਾਣਾ ਇੱਦਾਂ ਨਾ। ਹੁਣ ਤੇ ਰੇਹੜੇ ਆ ਗਏ ਨਾ, ਇਹਦਾ ਇੱਕ ਹੀ ਬੋਲ ਦੇ ਵਿੱਚ ਪੈ ਜਾਂਦਾ ਨਾ। ਪਹਿਲਾਂ ਦੋਵਾਂ ਵਾਲੀ ਰੇਹੜੀਆਂ ਹੁੰਦੀਆਂ ਜ਼ਿਆਦਾਤਰ ਲੋਕਾਂ ਕੋਲੋਂ, ਤੇ ਸਾਈਕਲ ਸੂਕਲਾਂ ਦੇ ਕਿਉਂਕਿ ਉੱਧਰ ਨਹੀਂ ਜਾਇਆ ਜਾਂਦਾ ਸੀ ਬਹੁਤਾ, ਕਿਉਂਕਿ ਰਾਹ ਹੀ ਕੱਚੇ ਹੁੰਦੇ ਸੀ ਤੇ ਮੀਂਹ ਮੂੰਹ ਦੇ ਨਾਲ ਖਰਾਬ ਆਮ ਹੀ ਹੋਏ ਰਹਿੰਦੇ ਸੀ ਨਾ।
ਹੈਲੋ ਹੈਲੋ
ਹੈਲੋ
ਹਾਂਜੀ ਹਾਂ ਸਨੀ, ਆਵਾਜ਼ ਕੱਟ ਗਈ ਸੀ ਵਿੱਚੋਂ।
ਹਾਂਜੀ ਹਾਂਜੀ, ਮੈਨੂੰ ਗੱਲ ਦਾ ਚੇਤਾ ਭੁੱਲ ਗਿਆ ਵਿੱਚ ਫੋਨ ਆ ਗਿਆ ਕਿਸੇ ਦਾ।
ਅੱਛਾ ਅੱਛਾ ਠੀਕ
ਆ, ਤੁਸੀਂ ਕੀ ਪੁੱਛਦੇ ਪਏ, ਦੁਬਾਰਾ ਪੁੱਛਿਓ ਮੈਨੂੰ।
ਫੋਨ ਦੱਸੋਗੇ ਨਾ, ਆਇਆ ਸੀ ਪਹਿਲਾਂ ਵੀ, ਹੈ ਗੱਲ ਹੀ ਭੁਲਾਤੀ।
ਉਹ ਕੰਪਨੀ ਦਾ ਫੋਨ ਆ ਗਿਆ ਮੈਨੂੰ।
ਠੀਕ ਆ ਠੀਕ ਆ, ਨਾ ਗੱਲ ਤਾਂ ਪਿੰਡ ਦੀ ਚੱਲਦੀ ਪਈ ਆ, ਤੂੰ ਆਪਣੇ ਕੱਚੇ ਰਾਹਾਂ ਦੀ ਗੱਲ ਕਰਦਾ ਪਿਆ ਸੀਗਾ ਵੀ ਉਹ ਕੱਚੇ ਰਾਹ ਹੁੰਦੇ ਸੀਗੇ।
ਨਹੀਂ ਨਹੀਂ ਉਹ ਤਾਂ ਠੀਕ ਆ, ਪਰ ਗੱਲ ਕਰਨ ਕੀ ਲੱਗਾ ਸੀ, ਉਹ ਜਿੱਦਾਂ ਹੋ ਲੱਗਿਆ ਕਿਉਂ
ਅੱਜ ਤੇ ਕਲੋਲ ਹੋ ਗਈ ਧਨੀ ਦੇ ਨਾਲ ਫਿਰ, ਹੈ
ਬੜਾ ਮੂਡ ਬਣਾ ਕੇ ਆਇਆ ਸੀ।
ਹਾਏ ਚੱਲ ਕੋਈ ਗੱਲ ਨੀ, ਮੂਡ ਦਾ ਕੀ ਆ ਫਿਰ ਬਣ ਜਾਣਾ, ਪਿੰਡ ਨੂੰ ਯਾਦ ਕਰੋ ਤਾਂ ਮੂਡ ਮੂਡ ਬਣ ਹੀ ਜਾਂਦਾ ਸਾਡਾ।
ਮੈਂ ਤੁਹਾਨੂੰ ਦੱਸਣ ਲੱਗਾ ਸੀ ਕਿ ਸਾਡਾ ਪਿੰਡ ਦਾ ਬਿਆਸ
ਆ ਗਿਆ ਚੇਤਾ, ਛੇਤੀ ਆ ਗਿਆ
ਉਹ ਨਾ ਉਦੋਂ ਉਦੋਂ ਹਾਂਜੀ ਹਾਂਜੀ ਤੇ ਉਹਨਾਂ ਹੀ ਉਧਰਲੇ ਪਾਸੇ ਕੱਚੇ ਰਸਤੇ ਜਾਂਦੇ ਤੇ ਲੋਕੀ ਉਧਰ ਨੂੰ ਬਹੁਤੇ ਜਦੋਂ ਜਾਂਦੇ ਹੁੰਦੇ ਸੀ ਨਾ, ਜਦੋਂ ਮਤਲਬ ਉਹਨਾਂ ਨੇ ਜਾਣਾ ਆਉਣਾ ਉਦੋਂ ਤੇ ਇੰਨੇ ਸਾਧਨ ਨਹੀਂ ਸੀ ਜੋ ਲੀੜੇ ਰੂਣੇ ਦੇ ਲੋਕੀ ਜਾਂਦੇ ਹੁੰਦੇ ਸੀ, ਤੇ ਉਦੋਂ ਸਾਡਾ ਪਿੰਡ ਦਾ ਇੰਨਾ ਨਹੀਂ ਸੀ ਇੰਨਾ ਵਿਕਾਸ ਹੋਇਆ ਹੁੰਦਾ ਸੀ ਨਾ, ਤੇ ਵਿਕਾਸ ਨੀ ਹੋਇਆ ਹੁੰਦਾ ਸੀ ਤੇ ਉਹ ਹੌਲੀ ਹੌਲੀ ਜਿੱਦਾਂ ਮਤਲਬ ਹੁਣ ਜਿੱਦਾਂ 10 ਕੁ ਸਾਲ ਤੋਂ ਜਿੱਦਾਂ 10-15 ਸਾਲ ਤੋਂ ਨਾ ਜਿੱਦਾਂ ਮਤਲਬ ਹੁਣ ਜਿਹੜਾ ਨਵਾਂ ਸਰਪੰਚ ਬਣਿਆ ਮੁੰਡਾ ਮਤਲਬ ਜਰਮਨ ਗਿਆ ਸੀ 6-7 ਸਾਲ ਹੋ ਗਏ ਨਾ ਉਹਨੂੰ, 6-7 ਸਾਲ ਲਾ ਕੇ ਆਇਆ ਸੀ ਉੱਥੋਂ, ਤੇ ਉਹਨੂੰ ਵੀ ਉਹੀ ਦਰਦ ਹੁੰਦਾ ਸੀ ਕਿ ਨਹੀਂ ਯਾਰ ਬੰਦਾ ਆਪਣਾ ਸੋਹਣਾ ਹੋਣਾ ਚਾਹੀਦਾ, ਬਹੁਤ ਵਧੀਆ ਹੋਣਾ ਚਾਹੀਦਾ, ਤੇ ਮਤਲਬ ਵੀ ਜਿੱਦਾਂ ਮਤਲਬ ਸੂਝ ਬੂਝ ਦੇ ਆਧਾਰ ਤੇ ਉਹ ਬੰਦਾ ਨਾ ਸਰਪੰਚ ਬਣ ਗਿਆ, ਤੇ ਉਹਨੇ ਪਿੰਡ ਦਾ ਲਗਭਗ ਸਾਰਾ ਹੀ ਵਿਕਾਸ ਜਿਹਨੂੰ ਕਹਿੰਦੇ ਆਪਣੇ ਪਿੰਡ ਦੇ ਵਿੱਚ ਪਾਰਕ ਪੂਰਕ ਜਿੱਦਾਂ ਮਤਲਬ ਪਾਰਕ ਹੋ ਗਏ ਜਾਂ ਜਿਹੜੇ ਆਪਣੇ ਸੂਏ ਚੱਲਦੇ ਉਹ ਵੀ ਠੀਕ ਠਾਕ ਕਰਵਾ ਤੇ ਆ, ਤੇ ਬਾਅਦ ਗਲੀਆਂ ਨਾਲੀਆਂ ਤੇ ਹੋਰ ਵੀ ਪਿੰਡ ਵਿੱਚ ਕੋਈ ਝਗੜੇ ਝੁਗੜੇ ਹੁੰਦੇ ਹੀ ਨਹੀਂ, ਪਹਿਲਾਂ ਨੀ ਤੇ ਐਂ ਹੁੰਦਾ ਸੀ ਵੀ ਲੋਕਾਂ ਦੀਆਂ ਲੜੀਆਂ ਝਗੜੀਆਂ
ਤੁਹਾਨੂੰ
ਪਤਾ ਅਪੋਜੀਸ਼ਨਾਂ ਬੜੀਆਂ ਹੁੰਦੀਆਂ
ਮੈਂ ਕਹਤਾ ਨੀ ਸ਼ਾਇਦ ਕਹਿਣ ਲੱਗਾ ਹੁਣ ਮੈਂ ਬਾਹਰ ਆ ਗਿਆ ਹੁਣ ਝਗੜੇ ਹੁੰਦੇ ਹੀ ਨੀ ਨਹੀਂ ਵਧੀਆ ਮੈਨੂੰ ਲੱਗਦਾ ਵੀ ਸਾਰੇ ਸਰਪੰਚਾਂ ਦੀ ਟ੍ਰੇਨਿੰਗ ਲਾਉਣੀ ਚਾਹੀਦੀ ਆ, ਸਾਰੇ ਸਰਪੰਚਾਂ ਦੀ ਟ੍ਰੇਨਿੰਗ ਲੱਗਣੀ ਚਾਹੀਦੀ, ਉਹਨਾਂ ਨੂੰ ਨਾ ਸਰਕਾਰ ਨੂੰ ਸਾਲ ਸਾਲ ਲਈ ਬਾਹਰ ਭੇਜਣਾ ਚਾਹੀਦਾ।
ਨਹੀਂ ਬਿਲਕੁਲ ਬੰਦੇ ਨੂੰ ਬਾਹਰ ਆਣ ਕੇ ਪਤਾ ਲੱਗਦਾ ਨਾ ਵੀ ਇੱਥੇ ਕੀ ਸਿਸਟਮ ਸਿਸਟਮ ਦੇ ਵਿੱਚ, ਜਦੋਂ ਬੰਦਾ ਜਾ ਕੇ ਉੱਥੇ ਆ ਕੇ ਕੋਈ ਕੰਮ ਕਰਦਾ ਨਾ ਉਹ ਐਕਚੁਅਲੀ ਵਧੀਆ ਹੀ ਕਰਦਾ ਹੈਗਾ ਬੰਦਾ ਜਾ ਕੇ। ਹਾਂਜੀ ਮੈਂ ਤੁਹਾਨੂੰ ਦੱਸਣ ਲੱਗਾ ਉਦੋਂ ਵੀ ਉਹ ਟਾਈਮ ਹੁੰਦਾ ਸੀ ਜਦੋਂ ਅਸੀਂ ਉਹ ਪਿੰਡ ਦੇ ਵਿੱਚ ਇੰਨਾ ਮਾੜਾ ਹਾਲਾਤ ਹੁੰਦੇ ਸੀ ਹਨਾ ਵੀ ਲੰਘਣਾ ਆਮ ਹੀ ਤੁਸੀਂ ਦਾ ਬੰਨ ਟੁੱਟ ਜਾਣਾ ਨਾ ਪਾਣੀ ਆਏ ਨਾ ਪਿੰਡਾਂ ਨੂੰ, ਤੇ ਉਦਾਂ ਵੀ ਮਾੜਾ ਮੀਂਹ ਜ਼ਿਆਦਾ ਪੈਣਾ ਤੇ ਪਿੰਡ ਸਾਡਾ ਨੀਵਾਂ ਸੀ, ਉਦੋਂ ਵੀ ਇੰਨਾ ਵਧੀਆ ਲੱਗਦਾ ਹੁੰਦਾ ਸੀ ਪਿੰਡ ਹਨਾ, ਫੇਰ ਵੀ ਉਹ ਮਤਲਬ ਉੱਥੇ ਰਹਿਣ ਨੂੰ ਇੰਨਾ ਜ਼ਿਆਦਾ ਹੁੰਦਾ ਸੀ ਕਿ ਨਹੀਂ ਯਾਰ ਵੀ ਆਪਣੇ ਪਿੰਡ ਵਰਗੀ ਕੋਈ ਰੀਸ ਨੀ ਹੈਗੀ, ਤੇ ਅੱਜ ਇੰਨਾ ਵਧੀਆ ਬਣ ਗਿਆ ਜੋ ਕਿਉਂਕਿ ਮੈਂ ਗਿਆ ਸੀ ਸਾਲ ਕੁ ਪਹਿਲਾਂ ਬਹੁਤ ਜ਼ਿਆਦਾ ਸੋਹਣਾ ਬਣਾਤਾ ਨਾ, ਹੁਣ ਤੇ ਚਲੋ ਉਹ ਪਹਿਲਾਂ ਵਾਲੀ ਗੱਲਾਂ ਨੀ ਰਹੀਆਂ ਕਿਉਂਕਿ ਪਾਣੀ ਦੇ ਪੱਧਰ ਵੈਸੇ ਵੀ ਘੱਟ ਗਏ ਇੰਨੇ ਜ਼ਿਆਦਾ ਨਹੀਂ ਹੈਗੇ ਹਨਾ, ਤੇ ਉਹ ਚੀਜ਼ਾਂ ਬੜੀਆਂ ਯਾਦ ਹੁੰਦੀਆਂ ਨਾ ਉਹ ਪੁਰਾਣੀਆਂ ਟਾਈਮ ਜਿੱਦਾਂ ਮਤਲਬ ਉਤੋਂ ਕੀ ਕਰਦੇ ਸੀ ਉਹ ਲੋਕਾਂ ਨੇ ਕੀ ਕਰਨਾ ਜਿੱਦਾਂ ਆਪਣੇ ਚਲੇ ਜਾਂਦੇ ਹੁੰਦੇ ਸੀ ਨਾ ਉੱਥੇ ਪਿਆਲੀਆਂ ਦੇ ਵਿੱਚ ਜਿੱਦਾਂ ਕਿਸੇ ਨੇ ਮਤਲਬ ਵੀ ਗੁੜ ਗਾੜ ਕੱਢਣਾ ਹਨਾ, ਗੁੜ ਕੱਢਣਾ ਕਿਸੇ ਨੇ ਮਤਲਬ ਉਹ ਤੇ ਗੰਨੇ ਗੁੰਨੇ ਮਤਲਬ ਹਨਾ ਤੁਹਾਨੂੰ ਪਤਾ ਹੀ ਹੈ ਨਾ ਪੱਤ ਪਾ ਲੈਣੀ ਤੇ
ਉਹ ਕੱਢਣਾ ਉਹ ਖਾਣ ਚਲੇ ਜਾਣਾ ਉਹ ਤਾਂ।
ਹਾਂਜੀ ਹਾਂਜੀ ਤੇ ਉਹ ਅਸੀਂ ਮੈਂ ਹੁਣ ਇਹ ਜਦੋਂ ਤੁਹਾਨੂੰ ਫੋਨ ਕਰਨ ਲੱਗਾ ਸੀ ਤਾਂ ਆਪਣੇ ਘਰ ਦੇ ਨਾ ਟੋਕਰੀ ਫੋਲਦਾ ਪਿਆ ਗੁੜ ਪਿਆ ਸੀ ਵਿੱਚ ਤੇ ਨਾਲੇ ਨਾ ਉਹ ਗੱਚਕ ਪਈ ਸੀ
ਆਪਣੇ ਪਿੰਡ ਨੂੰ ਕਿੰਨੀਆਂ ਜਗ੍ਹਾ ਤੇ ਰਿਲੇਟ ਕਰਦੇ ਸੀ, ਦਿਨ ਚ ਕੋਈ ਕੰਮ ਕਰਦੇ ਆ ਤੇ ਸਾਡੇ ਇਹ ਨੀ ਹੁੰਦਾ ਵੀ ਅਸੀਂ ਬੋਲ ਕੇ ਤਾਂ ਚਲੋ ਆਹ 2 ਘੰਟੇ ਦੇ ਵਿੱਚ ਆਪਣੀ ਪੜਾਸ ਕੱਢ ਲੈਂਦੇ ਆ, ਪਰ ਵੈਸੇ ਦਿਨ ਦੇ ਵਿੱਚ ਚਲਦੇ ਚਲਦੇ ਸਾਡੇ ਦਿਮਾਗ ਚ ਕਿੰਨੀ ਵਾਰੀ ਪਿੰਡ ਹੁੰਦਾ। ਤੁਸੀਂ ਸੋਚੋ ਕੋਈ ਗੁੜ ਚੱਕਣ ਲੱਗੇ ਜਾਂ ਗੱਚਕ ਚੱਕਣ ਲੱਗੇ ਆਪਣਾ ਪਿੰਡ ਯਾਦ ਆ ਗਿਆ ਹਰ ਗੱਲ ਤੇ, ਯਾਨੀ ਕਈ ਵਾਰੀ ਤਾਂ ਏਦਾਂ ਹੁੰਦਾ ਤੇ ਤੁਹਾਨੂੰ ਹਰ ਗੱਲ ਤੇ ਆਪਣਾ ਪਿੰਡ ਯਾਦ ਆ ਜਾਂਦਾ। ਜੇ ਮੈਂ ਸਰੋਂ ਦੀ ਬੋਤਲ ਚੱਕਦੀ ਹਾਂ ਤਾਂ ਮੈਨੂੰ ਯਾਦ ਆ ਜਾਂਦਾ ਹਾਂ ਡੈਡੀ ਕਹਾਣੀ ਕਢਾਉਣ ਜਾਂਦੇ ਹੁੰਦੇ ਸੀ, ਉਹ ਤੇਲ ਏਦਾਂ ਦਾ ਹੁੰਦਾ ਸੀਗਾ ਹਨਾ, ਜਿੱਦਾਂ ਤੁਸੀਂ ਗੁੜ ਦੀ ਗੱਲ ਕੀਤੀ ਤੇ ਉਹ ਯਾਦ ਆ ਜਾਂਦਾ ਹੈ। ਸੋ ਹਰ ਗੱਲ ਤੇ ਪਿੰਡ ਯਾਦ ਆ ਜਾਂਦਾ ਹੈ ਯਾਦ ਕਰਨ
ਦੀ। ਮੈਂ ਤੁਹਾਨੂੰ ਕੱਲ ਦੀ ਗੱਲ ਦੱਸਣਾ, ਮੈਂ ਦੀਦੀ ਕੀ ਹੋਇਆ, ਹਾਂਜੀ ਮੈਂ ਕੱਲ ਉਹਦਾ ਨਾ ਆਪਣੇ ਮਤਲਬ ਨਾਲ ਦਾ ਨਾ ਸਿਰ ਵਾਹੁੰਦਾ ਪਿਆ ਤੇ ਮੈਂ ਰਬੜ ਪਾਈ ਨਾ ਆਪਣੇ ਮਾਂ ਨੂੰ, ਚਲੋ ਉਹ ਗੋਤੋ ਦੀ ਕਰਕੇ ਤੇ ਬਾਅਦ ਰਬੜ ਪਾ ਦਾਂਗਾ ਨਾ ਤੇ, ਤੇ ਮੈਨੂੰ ਚੇਤਾ ਆ ਗਿਆ ਇੱਕ ਵਾਰੀ ਨਾ ਮੈਂ 9ਵੀਂ 10ਵੀਂ ਪੜ੍ਹਦਾ ਨੀ, ਅਸੀਂ ਨਾ ਮੱਝ ਰੱਖੀ, ਮੱਝ ਸੀ ਸਾਡੇ ਵਿੱਕ ਤੇ ਅਸੀਂ ਮੈਂ ਮੱਝ ਨੂੰ ਲੈ ਕੇ ਗਿਆ ਆਪਣੀ ਪੈਲੀਆਂ ਤੇ, ਬਰਸੀਨ ਚੜਦੀ ਪਈ ਜਦੋਂ ਬਰਸੀਨ ਦਾ ਮੌਸਮ ਖਤਮ ਹੋ ਜਾਂਦਾ ਨਾ ਮਾੜਾ ਥੋੜਾ ਥੋੜਾ ਬਰਸੀਨ ਰਹਿ ਜਾਂਦਾ ਜਦੋਂ ਪਹਿਲਾਂ, ਤੇ ਮੈਂ ਨਾ ਨੱਥ ਦੀ ਜਿਹੜੀ ਥੋੜੀ ਰੱਸੀ ਲੰਬੀ 1.5 ਮੀਟਰ 2 ਮੀਟਰ ਦੀ ਸੀ ਤੇ ਉਹਨੂੰ ਮੈਂ ਨਾ ਆਪਣੇ ਇਹਦੇ ਨਾਲ ਹੀ ਆਪਣੇ ਬਾਂਹ ਦੇ ਨਾਲ ਹੀ ਬੰਨ ਕੇ ਨਾ, ਤੇ ਮੈਂ ਉਦਾਂ ਹੀ ਲੰਮੇ ਪੈ ਗਿਆ ਤੇ ਹਲਕੀ ਜੀ ਨਾ ਉੱਤੇ ਇੱਕ ਬੂਟਾ ਲੱਗਾ ਸੀ ਛੋਟਾ ਜਿਹਾ, ਪਤਾ ਨੀ ਦਰਖਤ ਲੱਗਾ ਸੀ ਸਫੈਦੇ ਦਾ ਲੱਗਾ ਸੀ, ਉਹਦੀ ਛਾਂ ਉਹਦੀ ਹਲਕੀ ਛਲਕੀ ਤੇ ਮੈਂ ਉਹਦੀ ਛਾਂ ਦੇ ਠੀਕ ਸੌ ਗਿਆ, ਮੈਨੂੰ ਅੱਜ ਹੀ ਚੇਤਾ ਪੂਰਾ, ਮੱਝ ਦੀ ਜਿਹੜੀ ਨੱਥ ਮੇਰੀ ਬਾਂਹ ਨਾਲ ਬੰਨੀ ਪਈ ਸੀ ਤੇ ਮੈਂ ਉੱਥੇ ਸੌ ਗਿਆ ਤੇ ਮੇਰੇ ਡੈਡੀ ਕਹਿੰਦੇ ਸਾਰ ਗਿਆ, ਕਹਿੰਦਾ ਉਹ ਬਜਾ ਤੇਰੀ ਮੱਝ ਚਲ ਗਈ, ਕਹਿੰਦਾ ਮੱਝ ਲੱਗ ਗਿਆ ਕੋਈ
ਸੱਚੀ
ਮੱਝ ਲੈ ਗਿਆ ਸੀ ਨਾ, ਮੱਝ ਉਹ ਡੈਡੀ ਨੇ ਉਦਾਂ ਹੀ ਕਹਿ ਆਣਗੇ ਤੇਰੀ ਮੱਝ ਲੈ ਗਿਆ ਕੋਈ, ਕਹਿੰਦਾ ਨੱਥ ਤੋਂ ਬੰਨੀ ਹੱਥ ਨਾਲ ਹੀ ਬੰਨੀ ਸੀ। ਮੈਂ ਉੱਠ ਕੇ ਮੈਂ ਡਰ ਕੇ ਥੋੜਾ ਉੱਠਿਆ
ਮੈਂ ਕਿਹਾ ਮੈਂ ਕਿਹਾ ਭੋਲਾ ਪਨ ਪਿਤਾ ਨੂੰ ਕਿਤੇ ਵੀ ਨੀਂਦ ਆ ਜਾਣੀ
ਹਾਂਜੀ 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 ਚੜ ਕੇ ਚਲ ਜਾਣਾ ਜਿੱਥੇ ਜਾਣਾ ਮੱਝ ਨੂੰ ਲੈ ਕੇ ਜਾਣਾ ਨੱਥ ਦੋਵੇਂ ਪਾਸੇ ਬੰਨ ਲੈਣੀ ਹੈ ਨਾ ਬੰਨ ਕੇ ਤੇ ਖਿੱਚੀ ਜਾਣਾ ਖੇਤੀ ਖੇਤੀ ਕਰ ਤੁਰੇ ਰਹਿਣਾ ਜਿੱਦਣ ਦਿਲ ਕਰਨਾ ਨਾ ਮੈਨੂੰ
ਪਹਿਲੀਆਂ
ਘੋੜਾ ਬਣਾਇਆ ਮੱਝ ਨੂੰ ਨੱਥ ਪਾਈ ਛੋਟੀ ਸੀ ਦੋ ਢਾਈ ਸਾਲ ਦੀ ਹਨਾ ਦੋ ਸਾਲ ਦੀ ਤੇ ਨੱਥ ਪਾਈ ਤੇ ਉਹ ਨਾ ਥੋੜਾ ਰੇੜੀ ਜਗ੍ਹਾ ਆ ਗਈ ਨਾ ਥੱਲੇ ਨੂੰ ਨਿਵਾਨ ਜੀ ਆ ਗਈ ਤੇ ਮੈਂ ਉਹਦੇ ਉੱਤੇ ਬੈਠਾ ਤੇ ਮੇਰੀ ਨੱਥ ਦੇ ਨਾਲ ਨਾ ਭੱਜ ਪਈ ਹੈ ਨਾ ਮੈਂ ਬਥੇਰੀ ਨੱਥ ਖਿੱਚੀ ਨਹੀਂ ਰੁਕੀ ਮੇਰੀ ਨੱਥ ਫਸ ਗਈ ਵੀਹ ਮੀਟਰ ਤੱਕ ਮੈਨੂੰ ਖਿੱਚ ਕੇ ਲੈ ਕੇ ਗਈ ਹੋਣੀ ਉਹ ਆਪਣੀਆਂ ਕੋਹਣੀਆਂ ਚੈੱਕ ਕਰਾਂ ਤੇ ਕਦੇ
ਗੁੰਡੇ ਚੰਗੇ ਝੂਟੇ ਲਏ ਆ
ਕਿੰਨੇ ਦੀ ਪੁੱਤਰ ਬੈਠੇਗਾ ਅੱਗੇ ਤੋਂ
ਅੱਗੇ ਤੋਂ ਬੈਠੇਗਾ ਸਹੀ ਗੱਲ ਆ ਓਹ ਸਹੀ ਗੱਲ ਆ ਛੋਟੀਆਂ ਛੋਟੀਆਂ ਯਾਦਾਂ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਰੱਖਿਆ ਤਾਂ ਨਹੀਂ
ਸਾਡੇ ਇੱਕ ਵਾਰ ਨਾ ਹੁੰਦਾ ਕੀ ਹੁੰਦਾ ਉਹ ਮੱਸਿਆ ਦੇ ਮੱਸਿਆ ਉਹ ਮੱਸਿਆ ਲੱਗਣੀ ਨਾ ਸਾਡੇ ਲੱਗੀ ਢੱਲੂਗੜਾ ਸਾਹਿਬ ਗੁਰਦੁਆਰਾ ਨਾ ਤੇ ਮੱਸਿਆ ਦੇ ਮੱਸਿਆ ਪਿੰਡੋ ਸਾਡੇ ਨਾ ਜਿੱਦਾਂ ਦੋ ਤਿੰਨ ਬੰਦੇ ਨੇ ਟਰਾਲੀਆਂ ਲੈ ਕੇ ਹੀ ਜਾਣੀ ਅਕਸਰ ਹਨਾ ਜਿੱਦਾਂ ਵੀ ਤੇ ਉਹਨਾਂ ਨੇ ਗੁਰਦੁਆਰੇ ਕਿ ਹਾਂ ਉਹ ਬੰਤੇ ਸਿੰਘ ਦੀ ਟਰਾਲੀ ਜਾ ਰਹੀ ਜੇ ਕਿਸੇ ਵੀਰ ਭਰਾ ਨੇ ਜਾਣਾ ਹੋਵੇ ਹਨਾ
ਉੱਥੇ
ਢੱਲੂਗੜਾ ਸਾਹਿਬ ਦਰਸ਼ਨ ਕਰਵਾ ਕੇ ਆਜੋ ਤੇ 10 ਵਜੇ ਤੱਕ ਟਰਾਲੀ ਤੁਰ ਪੈਣੀ ਤੇ ਅਸੀਂ ਪਾ ਕੇ ਚਿੱਟੇ ਕੁੜਤੇ ਜਾਮੇ ਤੇ ਉੱਤੇ ਬੰਨ ਕੇ ਪੀਲੀਆਂ ਰੰਗ ਦੀਆਂ ਪੱਗਾਂ ਤੇ ਟਰਾਲੀਆਂ ਤੇ ਗਾਂਹ ਹੋ ਗਏ ਮਗਰਾਟਾ ਤੇ ਬਹਿ ਜਾਣਾ
ਤੇਰੇ ਵਰਗੇ ਹੁੰਦੇ ਸੀ ਜਿਹੜੇ ਪਿੱਛੇ ਲੱਤਾਂ ਸੁੱਟ ਕੇ ਬੈਠੇ ਹੁੰਦੇ ਸੀ ਓਹੀ ਬਸ ਓਹੀ ਓਹੀ
ਇੱਦਾਂ ਕਰਦੇ ਰਹੇ ਆ ਸਾਰੇ ਜਿਹੜੇ ਥੋੜੀ ਉਮਰ ਦੇ ਵੱਧ ਦੇ ਵੱਧ ਦੇ ਹੋਏ ਦੇਖਦੇ ਉਹ ਦਬਕੇ ਦੁਬਕੇ ਮਾਰਨ ਸ਼ੁਰੂ ਕਰ ਦਿੰਦੇ ਓਏ ਲੱਤਾਂ ਅੰਦਰ ਕਰ ਲੋ ਲੱਤਾਂ ਅੰਦਰ ਕਰ ਲੋ ਡਾਣੇ ਵੱਜ
ਜਿਹੜੇ ਜਿਹੜੇ ਨਹੀਂ ਪਤਾ ਕੀ ਹੁੰਦਾ ਸੀ ਜਿਹੜੇ ਵਿਆਹੇ ਵਰੇ ਹੋ ਜਾਂਦੇ ਸੀ ਕਬੀਨਦਾਰ ਉਹਨਾਂ ਹੋ ਜਾਂਦੇ ਸੀ ਉਹ ਦਬਕੇ ਮਾਰਦੇ ਹੁੰਦੇ ਸੀ ਫਿਰ ਉਹ ਬੇਚਾਰੇ ਜੈਲਸ ਕਰਦੇ ਹੁੰਦੇ ਸੀ ਵੀ ਅਸੀਂ ਤਾਂ ਹੁਣ ਏਦਾਂ ਬੈਠ ਨੀ ਸਕਦੇ ਇਹ ਕਿੱਦਾਂ ਬੈਠੇ ਆ
ਹਾਂਜੀ 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 ਸਹੀ ਗੱਲ ਆ ਏਦਾਂ ਹੀ ਹੁੰਦਾ ਸੀ ਪਿੰਡ ਦੀ ਪਿੰਡ ਦੀਆਂ ਗੱਲਾਂ ਹੈ ਹੀ ਬੜੀ ਸਾਡੇ ਲਾਗੇ ਨਾ ਇੱਕ ਭੱਠੀ ਹੁੰਦੀ ਸੀ ਤੇ ਆਂਟੀ ਉਹਦਾ ਰਾਜ ਨਾ ਹੁੰਦਾ ਸੀ ਰਾਜ ਤੇ ਅਸੀਂ ਸਾਡੇ ਘਰ ਦੇ ਲਾਗੇ ਹੀ ਹੁੰਦੀ ਸੀ ਤੇ ਉਹਨੂੰ ਉਹਨੂੰ ਪਤਾ ਹੁੰਦਾ ਸੀ ਕਿ ਇਹਨੇ ਆਉਣਾ ਹੀ ਆਉਣਾ ਨਾ ਮਤਲਬ ਦਾਣੇ ਦੂਣੇ ਖਾਣ ਵਾਸਤੇ ਮੈਨੂੰ ਅੱਜ ਵੀ ਚੇਤਾ ਆਉਂਦਾ ਪਰ ਪਿੱਛੋਂ ਕੁਝ ਜਿਹੜੇ ਇਹੋ ਜਿਹੇ ਬੰਦੇ ਜਿਹਨਾਂ ਨੂੰ ਅਸੀਂ ਮਿਲਦੇ ਰਹੇ ਨਾ ਜਿੱਦਾਂ ਹੁਣ ਮੈਨੂੰ 5 ਸਾਲ ਹੋ ਗਏ ਇੱਥੇ ਇਹਨੂੰ 5-6 ਸਾਲ ਤੇ ਉਹਦੇ ਕਰਕੇ ਨਾ ਉਹ ਪਿੱਛੋਂ ਕਾਫੀ ਲੋਕ ਜਿੱਦਾਂ ਮਤਲਬ ਪੂਰੇ ਹੋ ਜਾਂਦੇ ਆ ਨਾ ਮਰ ਜਾਂਦੇ ਆ ਤੇ ਉਹ ਉਹ ਉਸ ਨੂੰ ਆਪਾਂ ਅਸੀਂ ਸੋਚਦੇ ਆ ਪਰ ਸਾਡੀ ਸਾਡੀ ਜਿਹੜੀ ਲਾਈਫ ਆ ਨਾ ਸਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਜਿਉਂਦੀਆਂ ਨੇ ਹਜੇ ਵੀ ਮਤਲਬ ਹਾਂ ਅਸੀਂ ਉਹ ਚੀਜ਼ਾਂ ਯਕੀਨ ਹੀ ਨੀ ਕਰਦੇ
ਕਿਉਂਕਿ
ਹੁਣ ਸਾਡੇ ਤਾਈਆਂ ਹਾਂਜੀ ਉਹ ਆਂਟੀ ਤੇ ਉਹ
ਪਾਉਂਦੀ
ਸੀ ਨਾ ਪੱਟੀ ਦਾਣੇ ਪਾਉਂਦੀ ਸੀ ਉਹ ਮਰ ਗਈ ਆ ਪਰ ਮੇਰੇ ਦਿਮਾਗ ਚੱਲਦੀ ਨੀ ਜੀਂਦੀ ਉਹ ਹਨਾ ਉਹ ਸਾਡੇ ਦਿਮਾਗ ਚ ਮਰੀ ਨੀ ਕਿਉਂਕਿ ਅਸੀਂ ਅੱਖਾਂ ਅੱਖੋਂ ਆਪਣੀ ਅੱਖਾਂ ਦੇ ਵਿੱਚ ਮਤਲਬ ਸਾਹਮਣੇ ਦੇਖਿਆ ਨੀ ਹੈਗਾ ਨਾ ਵੀ ਉਹ ਜਿੰਦੇ ਜਾਂ ਮਰ ਗਏ ਜਦੋਂ ਤੱਕ ਜੇ ਤੁਹਾਡੇ ਅੱਖਾਂ ਸਾਹਮਣੇ ਆ ਸੀ ਤੁਹਾਨੂੰ ਕੀ ਹੁੰਦਾ ਜੇ ਅੱਖਾਂ ਤੋਂ ਮਤਲਬ ਤੁਸੀਂ ਇੱਥੇ ਉਹ ਪਿੱਛੋਂ ਕੁਝ ਹੋ ਜਾਂਦਾ ਮਿਸ ਹੈਪਨਿੰਗ ਹੋ ਜਾਂਦੀ ਹੈ ਤੇ ਉਹ ਫਿਰ ਬੰਦੇ ਨੂੰ ਯਕੀਨ ਹੁੰਦਾ ਸਾਰੀ ਜ਼ਿੰਦਗੀ ਯਾਦਾਂ ਤੁਹਾਡੇ ਨਾਲ ਹੀ ਹਮੇਸ਼ਾ ਚੱਲਦੀ ਰਹਿੰਦੀਆਂ
ਬਿਲਕੁਲ ਸਹੀ ਗੱਲ ਆ ਬਿਲਕੁਲ ਜੋ ਕਿਉਂਕਿ ਸਾਡਾ ਮਾਇੰਡ ਮੰਨਦਾ ਨੀ ਨਾ ਉਸ ਚੀਜ਼ ਨੂੰ ਜੋ ਸਾਡੀਆਂ ਅੱਖਾਂ ਨੇ ਦੇਖਿਆ ਨੀ ਹੁੰਦਾ ਜੋ ਸਾਡੇ ਦਿਮਾਗ ਨੂੰ ਪਤਾ ਨੀ ਹੁੰਦਾ ਉਹ ਚੀਜ਼ਾਂ ਨੂੰ ਅਸੀਂ ਮੰਨਦੇ ਨੀ ਸਾਨੂੰ ਲੱਗਦਾ ਵੀ ਨਹੀਂ ਉਹ ਸਾਨੂੰ ਲੱਗਦਾ ਉਹੀ ਕਿ ਜਿੱਦਾਂ ਦਾ ਪਿੰਡ ਅਸੀਂ ਛੱਡਿਆ ਹੈ ਸਾਡੇ ਲਈ ਉਹ ਪਿੰਡ ਹੀ ਆ ਜੇ ਤੱਕ ਉਹ ਤੋਂ ਬਾਅਦ ਚ ਕੀ ਹੋ ਗਿਆ ਬੇਸ਼ੱਕ ਘਰ ਵਾਲੇ ਘਰ ਦੇ ਦੱਸਦੇ ਵੀ ਏਦਾਂ ਨੀ ਏਦਾਂ ਹੋ ਗਿਆ ਪਰ ਫਿਰ ਵੀ ਸਾਡੇ ਲਈ ਉਹੀ ਪਿੰਡ ਆ ਜਿਹੜਾ ਅਸੀਂ ਛੱਡਿਆ ਸੀ ਜਦੋਂ ਓਦਾਂ ਦਾ ਓਦਾਂ ਹੀ
ਪੱਪੂ ਹਲਵਾਈ 5-4 ਮਿੰਟ ਦੇ ਉਹ ਬੰਦਾ ਇੰਨਾ
ਕੋਈ ਗੱਲ ਨੀ
ਉਹ ਪੱਪੂ ਸਾਰੇ ਪਿੰਡਾਂ ਦੇ ਵਿੱਚ ਉਹ ਨਾ ਕੀ ਕਰਦਾ ਹੁੰਦਾ ਸੀ ਉਹ ਬੰਦੇ ਦਾ ਸਾਰੀ ਜ਼ਿੰਦਗੀ ਕੰਮ ਹੀ ਨੀ ਉਹਨੇ ਕੀਤਾ ਸਾਰੀ ਜ਼ਿੰਦਗੀ ਉਹਨੇ ਕੰਮ ਹੀ ਨੀ ਕੀਤਾ ਆਪਣੇ ਘਰ ਦੇ ਵਿੱਚ ਮਤਲਬ ਕੁਛ ਹੀ ਕੁਛ ਕਰ ਲਿਆ ਦਿਹਾੜੀ ਲਾਉਣੀ ਦਿਹਾੜੀ ਲਾ ਜਾ ਕੇ ਹੈ ਪੱਪੂ ਝੀਰ ਕਹਿੰਦੇ ਹੁੰਦੇ ਸੀ ਉਹਨੂੰ
ਅੱਛਾ
ਤੇ ਉਸ ਬੰਦੇ ਦੇ ਵਿੱਚ ਉਹਦੇ ਨਾ ਹੱਥ ਵਿੱਚ ਇੱਕ ਇਹ ਹੁੰਦਾ ਸੀ ਕਿ ਉਹਨੂੰ ਸਬਜ਼ੀਆਂ ਸੁਬਜ਼ੀਆਂ ਜਿੱਦਾਂ ਹਲਵਾਈ ਦਾ ਕੰਮ ਉਹ ਬਹੁਤ ਵਧੀਆ ਜਾਣ ਹੁੰਦਾ ਸੀ ਪਰ ਫਿਰ ਵੀ ਉਹਨੇ ਕਰਨਾ ਹੀ ਨੀ
ਅੱਛਾ
ਤੇ ਵਿਸਾਖੀ ਵਾਲੇ ਦਿਨ ਹੁੰਦਾ ਸੀ ਨਾ ਜਦੋਂ ਵਿਸਾਖੀ ਵਾਲੇ ਤੇ ਉਹਨੇ ਆਪਣੀ ਦੁਕਾਨ ਇੱਕ ਟੁੱਟੀ ਜਿਹੀ ਦੁਕਾਨ ਸੀ ਉਹਦੀ ਪੁਰਾਣੀ ਜੀ ਤੇ ਉਹਨੇ ਉੱਥੇ ਕੀ ਕਰਨਾ ਵੀ ਉਹਨੇ ਜਲੇਬੀਆਂ ਕੱਢਣੀਆਂ ਵਿਸਾਖੀ ਵਾਲੇ ਦਿਨ ਮਤਲਬ ਤੁਸੀਂ ਇਹ ਹਿਸਾਬ ਲਾ ਲਓ ਓਦਾਂ ਉਹਨੂੰ ਬਹੀ ਬੰਦਾ ਬੁਲਾਉਂਦਾ ਨੀ ਪਿੰਡ ਦੇ ਵਿੱਚ ਜਿੱਦਾਂ ਦੀ ਉਹਦੀਆਂ ਹਰਕਤਾਂ ਹੈਗੀਆਂ ਸੀ ਪਿੰਡ ਚ ਹੈ ਮਤਲਬ ਇਹ ਨੀ ਬੰਦਾ ਸੀ ਸਿਆਣਾ ਸੀ ਜਿੱਦਾਂ ਮਤਲਬ ਵਿਆਹ ਹੋਇਆ ਸੀ ਉਹਦਾ ਤੇ ਉਹਦੀਆਂ ਹਰਕਤਾਂ ਇੱਦਾਂ ਦੀਆਂ ਸੀ ਵੀ ਉਹਨੂੰ ਕੋਈ ਓਦਾਂ ਪਿੰਡ ਚ ਨਹੀਂ ਘੱਟ ਹੀ ਬੁਲਾਉਂਦੇ ਨੀ ਕਿਉਂਕਿ ਦਾਰੂ ਦੂਰੂ ਪੀ ਛੱਡਣੀ ਪਰ ਜਦੋਂ ਉਹਨੇ ਵਿਸਾਖੀ ਦਾ ਦਿਨ ਦੋ ਦਿਨ ਉਹਨੇ ਦੋ ਇੱਕ ਦਿਨ ਪਹਿਲਾਂ ਵਿਸਾਖੀ ਤੋਂ ਪਹਿਲਾਂ ਦਿਨ ਤੇ ਇੱਕ ਵਿਸਾਖੀ ਵਾਲੇ ਦਿਨ ਮੈਨੂੰ ਲੱਗਦਾ ਕਿ 2 ਕੁਇੰਟਲ ਤੇ ਜਲੇਬੀਆਂ ਲਈ ਦਿੰਦਾ ਉਹਨਾਂ ਮਤਲਬ ਉਹਨੇ ਆਪਣਾ ਪਟਕਾ ਪੁਟਕਾ ਬੰਨਣੀ ਸੀ ਸਾਰਾ ਕੁੱਝ ਹਾਂਜੀ ਜਲੇਬੀਆਂ ਇੰਨੀਆਂ ਸਵਾਦ ਬਣਾਉਣੀਆਂ ਉਹਨੇ ਤੇ ਦੁਨੀਆ ਨੇ ਮਤਲਬ ਵੀ ਉਸ ਦਿਨ ਤੇ ਪੱਪੂ ਹੋਣਾ ਪੱਪੂ 1 ਕਿਲੋ ਪਾ ਦੇ ਪੱਪੂ 2 ਕਿਲੋ ਪਾ
ਦੇ ਕਿਸੇ ਦੇ ਹੱਥਾਂ ਚ ਹੁਨਰ ਹੁੰਦਾ ਕੋਈ ਨਾ ਕੋਈ ਔਰ ਸਹੀ ਗੱਲ ਆ ਓਦਾਂ ਵੀ ਓਦਾਂ ਦਾ ਸਵਾਦ ਲੱਭਦਾ ਨੀ ਤੁਹਾਨੂੰ
ਪੱਪੂ 2 ਦਿਨ ਵਿਸਾਖੀ ਵਾਲੇ ਦਿਨ ਤੇ ਬੜੀਆਂ ਜਲੇਬੀਆਂ ਕੱਢ ਦਿੰਦਾ ਸੀ ਵਿਸਾਖੀ ਤੋਂ 2-4 ਦਿਨ ਪਹਿਲਾਂ ਹੁੰਦੇ ਨੇ ਹੱਥ ਚ ਬੀੜੀ ਹੁੰਦੀ ਪੀੜੀ ਹੁੰਦੀਆਂ ਸੀ ਬੀੜੀਆਂ ਕ੍ਰਾਂਤੀ ਵੰਡਰ
ਕ੍ਰਾਂਤੀ ਵੰਡਰ ਚਾ ਠੀਕ ਆ
ਬੜਾ ਮੁਸ਼ਕਿਲ ਲੰਘੇ ਕਿ ਨਹੀਂ
ਤੂੰ ਪੱਪੂ ਨੂੰ ਯਾਦ ਕਰ ਕਰਕੇ ਟਾਈਮ ਲੰਘਾਉਣਾ ਫਿਰ ਹੈ
ਗੱਲਾਂ ਤਾਂ ਬੜੀਆਂ
ਪੱਪੂ ਦੀਆਂ ਜਲੇਬੀਆਂ ਤਾਂ ਮਸ਼ਹੂਰ ਹੋ ਗਈਆਂ ਹੁਣ ਹੈ ਸਹੀ ਗੱਲ ਆ ਹੱਸ ਲਈਦਾ ਇਕੱਠੇ ਬੈਠ ਕੇ ਸਹੀ ਗੱਲ ਆ ਤਾਂ ਨਹੀਂ ਇਹ ਇਹੀ ਜ਼ਿੰਦਗੀ ਆ ਸੋ ਹੱਸ ਵੀ ਲਈਦਾ ਇਕੱਠੇ ਬੈਠ ਕੇ ਰੋ ਵੀ ਲਈਦਾ ਆ ਬਹੁਤ ਵਧੀਆ ਲੱਗਦਾ ਤੁਸੀਂ ਸਾਰੇ ਆਪਣੇ ਲੱਗਦੇ ਆ ਮੈਨੂੰ ਕਿਉਂਕਿ ਸ਼ਾਇਦ ਅਸੀਂ ਇੱਕ ਦੂਜੇ ਤੋਂ ਕੋਈ ਐਕਸਪੈਕਟ ਨਹੀਂ ਕਰਦੇ ਦਿਲਾਂ ਚ ਫਰਕ ਉੱਥੇ ਆਉਂਦੇ ਜਦੋਂ ਅਸੀਂ ਇੱਕ ਦੂਜੇ ਤੋਂ ਕੋਈ ਉਮੀਦ ਰੱਖ ਲੈਂਦੇ ਕੋਈ ਐਕਸਪੈਕਟ ਕਰਦੇ ਇਸੇ ਕਰਕੇ ਤੁਹਾਡੇ ਸਾਰਿਆਂ ਨਾਲ ਰਿਸ਼ਤਾ ਮੈਨੂੰ ਇਸ ਕਰਕੇ ਵਧੀਆ ਲੱਗਦਾ ਕਿ ਸਿਰਫ ਔਰ ਸਿਰਫ ਅਸੀਂ ਆਪਣੀਆਂ ਵਿਚਾਰਾਂ ਔਰ ਯਾਦਾਂ ਦੀ ਸਾਂਝ ਪਾਉਂਦੇ ਹਾਂ ਇੱਕ ਦੂਜੇ ਤੋਂ ਕਿਸੇ ਨੂੰ ਕੋਈ ਉਮੀਦ ਨਹੀਂ ਕੋਈ ਐਕਸਪੈਕਟ ਨਹੀਂ ਇੱਕ ਕੋਈ ਕਿਸੇ ਨੂੰ ਜੱਜਮੈਂਟ ਨਹੀਂ ਕਰਦਾ ਕਿ ਕੌਣ ਕਿੱਦਾਂ ਬੋਲਦਾ ਕੌਣ ਕੀ ਸੋਚਦਾ ਆ ਸਿਰਫ ਤੇ ਸਿਰਫ ਪਿਆਰ ਤੇ ਸਤਿਕਾਰ ਇੱਕ ਦੂਸਰੇ ਲਈ ਇਹਦੇ ਲਈ ਤੁਹਾਡਾ ਸਾਰਿਆਂ ਦਾ ਸੱਚੀ ਦਿਲੋਂ ਸ਼ੁਕਰ ਕਰਦੀ ਹਾਂ ਮੈਂ ਹਫ਼ਤੇ ਦੇ ਵਿੱਚ ਕੁਛ ਵੀ ਹੋਇਆ ਹੁੰਦਾ ਨਾ ਕੁਛ ਉੱਪਰ ਥੱਲੇ ਜ਼ਿੰਦਗੀ ਹੋਈ ਹੁੰਦੀ ਆ ਜਾਂ ਕੋਈ ਹਰਟ ਹੋਈ ਹੁੰਦੀ ਆ ਜਾਂ ਕੁਛ ਹੋਇਆ ਹੁੰਦਾ ਤੇ ਤੁਹਾਨੂੰ ਸਾਰਿਆਂ ਨੂੰ ਯਾਦ ਕਰ ਲੈਂਦੀ ਹੁੰਦੀ ਆ ਤੇ ਇਹੀ ਸੋਚਦੀ ਹੁੰਦੀ ਆ ਕੋਈ ਨੀ ਮੈਂ ਬੁੱਧਵਾਰ ਨੂੰ ਤੁਹਾਡੇ ਸਾਰਿਆਂ ਦੇ ਨਾਲ ਦਿਲ ਹਲਕਾ ਕਰ ਲੈਣਾ ਸੋ ਇਹ ਸਾਡਾ ਪਰਿਵਾਰ ਹੈ ਸੋ ਦਿਲ ਚ ਕੋਈ ਵੀ ਗੱਲ ਹੁੰਦੀ ਹੈ ਇੱਥੇ ਅਸੀਂ ਇੱਕ ਦੂਜੇ ਨਾਲ ਕਰ ਸਕਦੇ ਹਾਂ ਸੋ ਧਨੀ ਬਹੁਤ ਬਹੁਤ ਸ਼ੁਕਰੀਆ ਕਈ ਵਾਰੀ ਇਮੋਸ਼ਨਲ ਹੋਈ ਹੁੰਦੀ ਹੈ ਤੇ ਤੂੰ ਆ ਕੇ ਰੌਣਕਾਂ ਲਾ ਦਿੰਦਾ ਔਰ ਹੱਸ ਲੈਂਦੀ ਹਾਂ ਤੇਰੇ ਨਾਲ ਬਹੁਤ ਬਹੁਤ ਸ਼ੁਕਰੀਆ
ਇੱਕ ਮਿੰਟ ਇੱਕ ਗੱਲ ਸੁਣ ਕੇ ਜਾਇਓ ਮੇਰੀ ਮੈਂ ਤੁਹਾਨੂੰ ਇੱਕ ਸੁਣਾਉਂਦਾ ਇੱਕ ਮਾੜੀ ਸ਼ਾਇਰੀ ਜੀ
ਤੂੰ ਆਖਰੀ ਪੱਪੂ ਵਾਲੀ ਕਹੀ ਸੀ ਹੁਣ ਮੈਂ ਹੁਣ ਆਖਰੀ ਪੱਪੂ ਵਾਲੀ ਕਹੀ ਸੀ ਇਸ ਤੋਂ ਜਿਹੜੀਆਂ ਅਗਲੀਆਂ ਗੱਲਾਂ ਹੋਣੀਆਂ ਉਹਦੇ ਤੇ ਹੁਣ ਮੈਂ ਮੀਟਰ ਡਾਊਨ ਕਰ ਲੈਣਾ ਆ
ਕਹਿੰਦਾ ਕਹਿੰਦਾ ਖਾ ਮੈਂ ਤਾਂ ਸੁਣਾਉਂਦਾ ਰੁਕ ਜਾ ਕਹਿੰਦੇ ਖਾ ਖਾ ਲਾ ਕੇਕ ਚੌਕਲੇਟਾਂ ਪਰ ਤੈਨੂੰ ਮਖਾਣੇ ਨੀ ਲੱਭਣੇ ਕਹਿੰਦਾ ਖਾ ਲਾ ਕੇਕ ਚੌਕਲੇਟਾਂ ਪਰ ਤੈਨੂੰ ਮਖਾਣੇ ਕਿੱਲਾ ਖੰਡ ਨਹੀਂ ਲੱਭਣੇ ਜਿੱਥੇ ਮਰਜ਼ੀ ਘੁੰਮ ਲੈ ਮਿੱਤਰਾ ਸੱਚੀ ਦੱਸਾਂ ਤੈਨੂੰ ਪਿੰਡ ਦੇ ਨਜ਼ਾਰੇ ਨਹੀਂ ਲੱਭਣੇ
ਹਾਏ 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 ਸਹੀ ਗੱਲ ਆ ਨਹੀਂ ਲੱਭਣੇ ਨਜ਼ਾਰੇ ਉਹ ਜਿੱਥੇ ਮਰਜ਼ੀ ਚਲ ਜਾਓ ਦੁਨੀਆਂ ਚ ਹੁਣ ਦੇਖ ਲਓ ਵੀ ਜਦੋਂ ਪਿੰਡ ਚ ਰਹਿੰਦੇ ਸੀ ਉਦੋਂ ਹੋਲੀਡੇਜ਼ ਕਰਨ ਲਈ ਐ ਲੱਗਦਾ ਸੀ ਵੀ ਫਲਾਨੀ ਜਗ੍ਹਾ ਹੋਵੇ ਫਲਾਨੀ ਜਗ੍ਹਾ ਹੋਵੇ ਹੁਣ ਉਹਨਾਂ ਜਗ੍ਹਾ ਤੇ ਬੈਠੇ ਆ ਤੇ ਹੁਣ ਸਭ ਤੋਂ ਬੈਸਟ ਹੋਲੀਡੇ ਡੈਸਟੀਨੇਸ਼ਨ ਸਾਨੂੰ ਸਾਡਾ ਪਿੰਡ ਹੀ ਲੱਗਦੀ ਆ
ਦੀਦੀ ਉਹ ਦੱਸਾਂ ਕੀ ਹੁੰਦਾ ਪਿੰਡ ਦੇ ਵਿੱਚ ਜਦੋਂ ਕੋਈ ਬੁੱਢਾ ਬੱਡਾ ਮਰ ਪਤਾ ਹੁੰਦਾ ਸੀ ਨਾ ਮਤਲਬ 90 ਸਾਲ ਦਾ 100 ਸਾਲ ਦਾ ਹੋ ਗਿਆ ਮਰ ਜਾਣਾ ਮਖਾਣੇ ਮਿਲਣੇ ਨਾ ਤੇ ਲੋਕਾਂ ਨੇ ਉਹਦੀ ਮਕਾਨ ਦੇ ਪਿੱਛੇ ਮਖਾਣੇ ਖਾਣ ਵਾਸਤੇ ਲੋਕ ਵੀ ਖਾਣ
ਸਹੀ ਗੱਲ ਆ ਵੱਡਾ ਕਰਦੇ ਹੁੰਦੇ ਸੀ
ਦੂਸਰੇ ਪਾਸੇ ਬਾਪੂ ਨੂੰ ਅੱਗ ਲਾਈ ਹੁੰਦੀ ਤੇ ਇਧਰਲੇ ਪਾਸੇ ਬੁੜੀਆਂ ਝੋਲੀਆਂ ਗਾਹਾਂ ਕਰਕੇ ਕਿਤੇ ਹੋਰ ਡੋੜੀਆਂ ਪਾਦੇ ਹੋਰ ਜਾਦੇ ਵੀ ਇਹਦਾ ਕਾਰੋਬਾਰ ਕਰੇ ਅੱਜ
ਸੱਚੀ ਗੱਲ ਆ ਚੁਟਕਲੇ ਆ ਔਰ ਜਿਹੜੀ ਫਿਰ ਉਸ ਤੋਂ ਬਾਅਦ ਦੌਰ ਚੱਲਦਾ ਹੁੰਦਾ ਸੀ ਲੈ ਭਾਈ ਇੰਨੇ ਦਾ ਹੋ ਕੇ ਮਰਿਆ ਉਹਨੇ ਤਾਂ ਜਲੇਬੀਆਂ ਵੀ ਨਹੀਂ ਪਾਈਆਂ ਆਹ ਨੀ ਹੋਇਆ ਉਹ ਜਿਹੜੀਆਂ ਬੁੜੀਆਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਨਾ ਉਹ ਸੁਣਨ ਦਾ ਬੜਾ ਮਜ਼ਾ ਆਉਂਦਾ ਹੁੰਦਾ ਸੀ
ਪਾਣੀ ਨੀ ਪੁੱਜੇ ਤਾਂ ਮਖਾਣੇ ਗਾਹ ਗਾਹ ਹੋ ਕੇ ਲੈਣ ਗਏ ਬੁੜੀਆਂ
ਸਹੀ ਗੱਲ ਇਹ ਵੀ ਗੱਲ ਸਹੀ ਆ ਓਦਾਂ ਦੀਆਂ ਬੁੜੀਆਂ ਵੀ ਨੀ ਲੱਭਣੀਆਂ ਹੁਣ ਤੁਹਾਨੂੰ ਕਿਤੇ
ਉਹ ਕਹਿੰਦੇ ਨੇ ਕਹਿੰਦੇ ਕਾਕਾ ਮੈਨੂੰ ਸ਼ਿਵਾਰੇ ਕੀ ਆਇਆ ਸ਼ਿਵਾਰੇ ਤਿੰਨ ਚਾਰ ਸ਼ਿਵਾਰੇ ਤਿੰਨ ਚਾਰ ਕਿੰਨਾ ਸ਼ਗਨ ਹੋਣੇ ਆ
ਸਹੀ ਗੱਲ ਆ ਸੱਚੀ ਮਖਾਣੇ ਯਾਦ ਕਰ ਕਰ ਹੱਸੀ ਜਾਂ ਕੱਲਾ ਬੇਟਾ ਅਸੀਂ ਵੀ ਹੱਸਦੇ ਆ ਨਾਲ
ਓਕੇ ਸਤਿ ਸ਼੍ਰੀ ਅਕਾਲ ਸਾਰਿਆਂ
ਨੂੰ ਓਕੇ ਓਕੇ ਤਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਸਹੀ ਗੱਲ ਆ ਕਈ ਵਾਰੀ ਏਦਾਂ ਹੋ ਜਾਂਦਾ ਵੀ ਪ੍ਰੋਗਰਾਮ ਹੋ ਵੀ ਜਾਂਦਾ ਤੇ ਉਸ ਤੋਂ ਬਾਅਦ ਫਿਰ ਨਾ ਮੈਂ ਕਈ ਦੇਰ ਯਾਦ ਕਰਦੀ ਰਹਿੰਦੀ ਉਸੇ ਫੀਲਿੰਗ ਚ ਜਿਹੜੀ ਫੀਲਿੰਗ ਦੀ ਗੱਲ ਕੀਤੀ ਸੀ ਉਸ ਫੀਲਿੰਗ ਚ ਹੀ ਰਹਿੰਦੀ ਹੁੰਦੀ ਆ ਤੇ ਯਾਦ ਕਰਕੇ ਮੁਸਕਰਾਉਂਦੀ ਰਹਿੰਦੀ ਹੁੰਦੀ ਆ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਹੁੰਦੀਆਂ ਉਹ ਸਾਰੀਆਂ ਯਾਦ ਕਰਕੇ ਸੋ ਤੁਹਾਡੇ ਮੈਸੇਜ ਜਿਹੜੇ ਆ ਉਹ ਵੀ ਮੈਂ ਲੈ ਲਵਾਂ ਅਰਸ਼ ਮੱਲੀ ਹੁਣਾਂ ਨੇ ਮੈਸੇਜ ਕੀਤਾ ਸੀ ਜਿਹੜਾ ਮੈਂ ਪੜ੍ਹਨਾ ਭੁੱਲ ਗਈ ਸੀ ਤੇ ਉਹਨਾਂ ਨੇ ਲਿਖਿਆ ਸੀਗਾ ਕਿ ਉਹਨਾਂ ਦਾ ਪਿੰਡ ਝੰਜੇਟੀ ਮਾਣਕਪੁਰ ਗੜੋਲੀਆਂ ਪੱਤੋ ਪਵਾਲਾ ਝੰਜੇੜੀ ਪਿੰਡ ਠੀਕ ਹੈ ਜੀ ਸੋ ਬਿਲਕੁਲ ਪਿੰਡ ਸਾਡੇ ਅੰਦਰ ਵਸੇ ਹੋਏ ਆ ਰੂਹ ਤੱਕ ਤੇ ਰਜਿੰਦਰ ਰਾਠੌਰ ਨੇ ਗੀਤ ਪਸੰਦ ਕੀਤਾ ਕਹਿੰਦੇ ਬਹੁਤ ਪਿਆਰਾ ਗੀਤ ਮਨਪ੍ਰੀਤ ਅੱਤਰ ਦਾ ਤੇ ਹਰਜਿੰਦਰ ਘੁੰਮਣ ਅੰਕਲ ਨੇ ਕਿਹਾ ਸੀਗਾ ਕਿ ਪਹਿਲਾਂ ਤੰਦੂਰ ਇੱਕੋ ਘਰ ਚ ਲੱਗਦੇ ਹੁੰਦੇ ਸੀ ਤੇ ਉੱਥੇ ਗੁਆਂਢੀਆਂ ਨੇ ਆ ਕੇ ਰੋਟੀਆਂ ਪਕਾ ਲੈਣੀਆਂ ਤੇ ਹੁਣ ਕਹਿੰਦੇ ਸਮਾਂ ਬਦਲ ਗਿਆ ਬਿਲਕੁਲ ਸਹੀ ਗੱਲ ਹੈ ਜੀ ਸਮਾਂ ਬਹੁਤ ਬਦਲ ਗਿਆ ਪਹਿਲਾਂ ਜਿਸ ਘਰ ਲੋਹ ਜਾਂ ਤੰਦੂਰ ਬਲਦਾ ਹੋਣਾ ਉੱਥੇ ਹੀ ਰੋਟੀਆਂ ਲਾ ਲੈਂਦੇ ਹੁੰਦੇ ਸੀਗੇ ਆਂਢ ਗੁਆਂਢ ਦੇ ਬਿਲਕੁਲ ਠੀਕ ਆ ਇਹ ਕੁਝ ਚੀਜ਼ਾਂ ਤਾਂ ਦੇਖੀਆਂ ਹੋਈਆਂ ਗਵਾਹ ਨੇ ਇਹ ਅੱਖਾਂ ਤੇ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣਾਂ ਨੇ ਲਿਖਿਆ ਕਹਿੰਦੇ ਪਿੰਡ ਤਾਂ ਜੀ ਆਪਣੀ ਰਗ ਰਗ ਵਿੱਚ ਵੱਸਦਾ ਹੈ ਬਸ ਉਸੇ ਤਰ੍ਹਾਂ ਦੀ ਜ਼ਿੰਦਗੀ ਜਿਉਣ ਲਈ ਸ਼ਹਿਰ ਤੋਂ ਦੂਰ ਖੁੱਲੇ ਥਾਂ ਆ ਕੇ ਵੱਸ ਗਏ ਸਭ ਕੁਝ ਵਧੀਆ ਹੈ ਪਰ ਕੌਲੀ ਲੈ ਕੇ ਸਬਜ਼ੀ ਗੁਆਂਢੀਆਂ ਤੋਂ ਨਹੀਂ ਲੈ ਸਕਦੇ ਕਿਉਂਕਿ ਇੱਕ ਤਾਂ ਬਹੁਤ ਦੂਰ ਹਨ ਦੂਜਾ ਇਹਨਾਂ ਨੂੰ ਤੜਕਾ ਲਾਉਣਾ ਨਹੀਂ ਆਉਂਦਾ ਇਹ ਵੀ ਗੱਲ ਸਹੀ ਹੈ ਗੁਰਿੰਦਰ ਜੀ ਇਹ ਵਾਲੀ ਫੀਲਿੰਗ ਨਹੀਂ ਲੈ ਸਕਦੇ ਤੁਸੀਂ ਫਿਰ ਹੈ ਗੁਆਂਢੀਆਂ ਦੇ ਜਾ ਕੌਲੀ ਲੈ ਕੇ ਜਾਣ ਦੀ ਹਾਏ ਉਹਦੀ ਆਪਣੀ ਫੀਲਿੰਗ ਹੁੰਦੀ ਸੀਗੀ ਸੱਚੀ ਗੱਲ ਆ ਘਰ ਦੀ ਚੀਜ਼ ਸਵਾਦ ਨਾ ਲੱਗਣੀ ਤੇ ਚੱਲ ਜਾਣਾ ਗੁਆਂਢੀਆਂ ਕੋਲ ਜਾਂ ਤਾਈ ਜਾਂ ਚਾਚੀ ਕੋਲ ਕੀ ਬਣਾਇਆ ਮੈਂ ਨੀ ਖਾਣਾ ਉਧਰ ਤਾਂ ਕੱਦੂ ਚਾੜੇ ਆ ਮਾਂ ਨੇ ਹੈਨਾ ਤੇ ਪਰ ਤੁਸੀਂ ਬਹੁਤ ਸੋਹਣੀ ਜਗ੍ਹਾ ਚ ਰਹਿੰਦੇ ਆ ਗੁਰਿੰਦਰ ਜੀ ਜਿਹੜੀਆਂ ਤੁਸੀਂ ਫੋਟੋਆਂ ਸਾਂਝੀਆਂ ਕਰਦੇ ਹੁੰਦੇ ਆ ਅੱਜ ਵੀ ਤੁਸੀਂ ਕੀਤੀਆਂ ਸਹੀ ਗੱਲ ਆ ਵਧੀਆ ਕੀਤਾ ਇੰਨੀ ਆਰਾਮ ਨਾਲ ਇੱਕ ਪੀਸਫੁਲ ਜਿਹੀ ਲਾਈਫ ਤੁਸੀਂ ਜਿਉਂਦੇ ਪਏ ਆ ਤੇ ਨਾਲ ਹੀ ਇਹਨਾਂ ਨੇ ਫੋਟੋ ਪਾਈ ਆ ਜੀ ਮੈਨੂੰ ਆਪਣੇ ਫੋਰਡ ਟਰੈਕਟਰ ਦੀ ਨੀਲੇ ਰੰਗ ਦੇ ਦੀ ਓਹੋ ਫਿਰ ਫੀਲਿੰਗ ਪੂਰੀ ਚੱਕੀ ਜਾਂਦੇ ਆ ਤੁਸੀਂ ਹੈ ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਸੁੱਖ ਪ੍ਰੋਗਰਾਮ ਦਾ ਟਾਈਮ ਬਦਲ ਗਿਆ ਅਸੀਂ ਤੁਹਾਡੇ ਤੋਂ 2-2.5 ਘੰਟੇ ਅੱਗੇ ਹਾਂ ਅਸੀਂ ਵੀ ਸੁੱਖ 6 ਭਰਾ ਹਾਂ ਤੇ ਮੈਂ ਸਭ ਤੋਂ ਛੋਟਾ ਹਾਂ ਮੇਰੀ ਉਮਰ 56 ਸਾਲ ਦੂਸਰਿਆਂ ਦੀ ਉਮਰ ਦਾ ਹਿਸਾਬ ਲਾ ਲਓ ਅੱਜ ਤੱਕ ਸਾਰੇ ਕਾਰੋਬਾਰ ਖੇਤੀ ਰੋਟੀ ਪਾਣੀ ਇੱਕ ਚੁੱਲ੍ਹੇ ਤੇ ਪੱਕਦਾ ਹੈ ਵਾਹ ਜੀ ਵਾਹ ਕਰੀਬ 1 ਕਿੱਲੇ ਚ ਘਰ ਹੈ 14-15 ਕਮਰਿਆਂ ਦਾ ਘਰ ਹੈ ਹੁਣ ਤਾਂ ਸਾਰਿਆਂ ਦੇ ਬੱਚੇ ਵੱਡੇ ਹੋ ਗਏ ਛੋਟੇ ਹੁੰਦਿਆਂ ਹਾਜ਼ਰੀ ਲਵਾਈ ਲਵਾਉਣੀ ਤੇ ਰੋਟੀ ਹਾਜ਼ਰੀ ਲਵਾ ਕੇ ਰੋਟੀ ਖਾਣੀ ਪੈਂਦੀ ਸੀ ਹੁਣ ਵੀ ਵਿਆਹਾਂ ਸ਼ਾਦੀਆਂ ਤੇ ਇਕੱਠੇ ਹੋਈਆਂ ਰੌਣਕਾਂ ਲਾਈ ਦੀਆਂ ਨੇ ਵਾਹ ਕਮਾਲ ਹੈ ਭਾਜੀ ਸਹੀ ਗੱਲ ਹੈ ਇਹੋ ਜਿਹੀਆਂ ਚੀਜ਼ਾਂ ਤੇ ਹੁਣ ਮਿਸਾਲ ਹੀ ਬਣ ਗਈਆਂ ਇੰਨਾ ਇਕੱਠ ਔਰ ਇੰਨੀ ਆਪਸ ਚ ਸਾਂਝ ਕਿੱਥੇ ਦੇਖਣ ਨੂੰ ਮਿਲਦੀ ਆ ਹੁਣ ਬਹੁਤ ਕਿਸਮਤ ਵਾਲੇ ਹੋ ਤੁਸੀਂ ਹੈਲੋ ਹਾਂਜੀ ਮੈਨੂੰ ਲੱਗਦਾ ਕਾਲ ਆ ਰਹੀ ਹੈ ਇੱਕ ਪ੍ਰੋਗਰਾਮ ਦੇ ਵਿੱਚ
ਹਾਂਜੀ ਸਤਿ ਸ਼੍ਰੀ ਅਕਾਲ ਸੁਖ
ਅਰਸ਼ ਠੀਕ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਅਰਸ਼ ਕੀ ਹਾਲ ਹੈ
ਬਸ ਬਹੁਤ ਵਧੀਆ ਜੀ ਮੈਂ ਬਸ ਸਿੱਖ ਪਿਆ ਸੀ ਸਿੱਖ ਕਾਲ ਕੀਤੀ ਹੋਈ ਸੀ ਜੋਬ ਤੋਂ ਛੁੱਟੀ ਮਾਰ ਕੇ ਤੁਸੀਂ ਤਾਂ ਐਨਰਜੀ ਵਧਾ ਦੀ ਮੇਰੀ ਅੱਜ ਇੰਨਾ ਸੋਹਣਾ ਟੌਪਿਕ ਚੜ ਕੇ
ਨਹੀਂ ਲੱਗਦੀ ਪਈ ਆ ਤੇਰੀ ਆਵਾਜ਼ ਸੁਣ ਕੇ ਲੱਗਦਾ ਪਿਆ ਅੱਜ ਲੋਹ ਜਿਹਾ ਲੱਗਦਾ ਪਿਆ ਥੋੜਾ ਜਿਹਾ ਅਰਸ਼ ਕੀ ਹੋ ਗਿਆ
ਬਸ ਪਤਾ ਨੀ ਜੋ ਵੈਦਰ ਸੀਗਾ ਕੱਲ ਤਸਮਾਨੀਆ ਸਨੋ ਸਨੋ ਪਈ ਆ ਪਰਸੋਂ
ਅੱਛਾ ਅੱਛਾ ਠੀਕ ਉਹਦੀ ਠੰਡੀ ਹਵਾ ਸਾਡੇ ਤੱਕ ਪਹੁੰਚੀ ਜਾਂਦੀ ਹੈ
ਆਪਣੇ ਹਰੀਸ਼ ਭਾਜੀ ਨੂੰ ਛੇੜਦਾ ਪਿਆ ਸੀ ਉਹਨੂੰ ਪਿੰਡਾਂ ਦੇ ਲਾਗੇ ਦੇ ਨਾਂ ਦੱਸਦਾ ਪਿਆ ਸੀ
ਅੱਛਾ ਅੱਛਾ ਠੀਕ ਹੈ ਠੀਕ ਹੈ ਮੈਂ ਵੀ ਕਵਾਂ ਵੀ ਹਰਸ਼ ਨੇ ਇੰਨੇ ਵਾਲੇ ਇੰਨੇ ਸਾਰੇ ਪਿੰਡ ਗਣਾ ਦਿੱਤੇ ਝੰਜੇੜੀ ਮਾਣਕਪੁਰ ਗੜੋਲੀਆਂ ਪੱਤੋ ਪਵਾਲਾ ਠੀਕ ਹੈ ਅੱਛਾ ਤੇ ਠੀਕ ਆ ਹਰੀਸ਼ ਜੀ ਨੂੰ ਛੇੜਦਾ ਪਿਆ ਸੀ ਤੂੰ ਚੱਲ ਫਿਰ ਹੁਣ ਆਪਣੇ ਪਿੰਡ ਦੀ ਗੱਲ ਸੁਣਾ ਦੇ ਕੋਈ ਦੇਖੀ ਤੂੰ ਠੀਕ ਹੋ ਜਾਣਾ ਆ ਸਿੱਖ ਪਿਆ ਪਿੰਡ ਨੂੰ ਯਾਦ ਕਰ ਲੈ
ਹਾਂਜੀ ਪਿੰਡ ਜੀ ਬਸ ਪਿੰਡ ਤਾਂ ਰੂਹ ਚ ਵਸੇ ਹੋਏ ਆ, ਬਹੁਤ ਮਿਸ ਕਰਦਾ ਸਪੈਸ਼ਲੀ ਇਸ ਟਾਈਮ ਦੇ ਵਿੱਚ, ਹੁਣ ਕਰੋਨਾ ਦੇ ਵਿੱਚ ਫਸੇ ਆ, ਨਹੀਂ ਤਾਂ ਮੈਂ ਤਾਂ 6-7 ਮਹੀਨੇ ਮੈਂ ਤਾਂ ਪੈਣ ਨੀ ਦਿੰਦਾ ਜੀ, ਹੁਣ ਪਤਾ ਨੀ ਮੈਨੂੰ ਮੈਂ ਡੇਰ ਲੈ ਕੇ ਆਪਣੇ ਚੜ ਜਾਈਦਾ। ਚਲੇ ਜਾਂਦੇ ਓਹੀ ਬਸ ਘਰੋਂ ਨਿਕਲਣਾ, ਨਿਕਲ ਕੇ ਜਾ ਕੇ ਓਹੀ ਉੱਥੇ ਬਾਬਿਆਂ ਨਾਲ ਬਹਿ ਕੇ ਉੱਥੇ ਸੀਪ ਖੇਡਣੀ ਬੋੜਾ ਹੇਠ ਸੱਪ ਦੇ ਵਿੱਚ, ਹਨਾ ਗੱਲਾਂ ਸੁਣਨੀਆਂ, ਉਹ ਚੀਜ਼ਾਂ ਮਤਲਬ ਹੁਣ ਇੱਥੇ ਉਹ ਨਜ਼ਾਰੇ ਨੀ ਲੱਭਦੇ ਹੈਗੇ। ਬਾਕੀ ਤਾਂ ਸਾਰਾ ਕੁਛ ਮਿਲੀ ਜਾਂਦਾ ਜੀ, ਹਨਾ ਸਾਰੇ ਇੱਥੇ ਆਰਾਮ ਨੇ, ਸੁੱਖ ਆਰਾਮ ਨੇ।
ਸਹੀ ਗੱਲ ਆ ਅਰਸ਼, ਏਦਾਂ ਕਰਦੇ ਆ ਵੀ ਸਾਰੇ ਰਲ ਕੇ ਨਾ ਇੱਥੇ ਇੱਕ ਪਿੰਡ ਹੀ ਵਸਾ ਲਈਏ, ਮੈਨੂੰ ਤਾਂ ਲੱਗਦਾ ਹਨਾ, ਓਦਾਂ ਦੇ ਛੋਟੇ ਛੋਟੇ ਜਿਹੇ ਸਾਦੇ ਜਿਹੇ ਘਰ ਤੇ ਵਿੱਚ ਇੱਕ ਗੁਰਦੁਆਰਾ ਸਾਧ ਮੁਰਾਦਾ ਜਿਹਾ ਜਿੱਥੇ ਸ਼ਾਮ ਨੂੰ ਗੁਰਬਾਣੀ ਚੱਲਦੀ ਹੋਵੇ, ਤੇ ਏਦਾਂ ਹੀ ਕਰਦੇ ਆ। ਮੈਨੂੰ ਲੱਗਦਾ ਵੀ ਅਸੀਂ ਸਾਰੇ ਜਿਹੜੇ ਇੰਨੇ ਔਖੇ ਹੋਏ ਬੈਠੇ ਆ, ਇੱਕ ਪਿੰਡ ਸਾਨੂੰ ਵਸਾਉਣਾ ਹੀ ਪੈਣਾ ਆ।
ਨਹੀਂ ਮੈਂ ਸੋਚਦਾ ਪਿਆ ਜੀ, ਮੈਂ ਇੱਥੇ ਮੇਰੇ ਦੋਸਤ ਨਾਲ ਵੀ ਗੱਲ ਕਰਦਾ ਪਿਆ ਸੀ ਥੋੜੇ ਦਿਨ ਪਹਿਲਾਂ, ਤਾਂ ਮੈਨੂੰ ਪੁੱਛਦਾ ਸੀ ਕਹਿੰਦਾ ਵੀ ਮਤਲਬ ਅੱਗੇ ਦਾ ਕੀ ਪਲਾਨ ਆ, ਤੂੰ ਕਿਵੇਂ ਮਤਲਬ ਕਿੱਥੇ ਇੱਥੇ ਘਰ ਵਗੈਰਾ ਲੈਣ ਦਾ ਕੀ ਸੋਚਦਾ ਤੁਸੀਂ ਕਿਵੇਂ, ਹਨਾ ਤੁਹਾਨੂੰ ਪਤਾ ਆਸਟ੍ਰੇਲੀਆ ਦਾ ਹਰ ਜਗ੍ਹਾ ਪ੍ਰੋਪਰਟੀ ਦੇ ਰੇਟ ਉੱਪਰ ਥੱਲੇ ਨੇ, ਹਨਾ ਮਤਲਬ ਤੁਸੀਂ, ਤੇ ਮੈਂ ਉਹਦੇ ਨਾਲ ਇਹੀ ਡਿਸਕਸ ਕਰ ਰਿਹਾ, ਮੈਂ ਸੋਚ ਰਿਹਾ ਕਿ ਮੈਂ ਤਾਂ ਐਡਲੇਡ ਵਸ ਜਾਂਦਾ, ਤੇ ਉਹ ਕਹਿੰਦਾ ਵੀ ਕਿਉਂ ਉੱਥੇ, ਯਾਰ ਮੈਨੂੰ ਐਂ ਲੱਗਦਾ ਵੀ ਥੋੜਾ ਪੰਜਾਬ ਵਰਗਾ ਲੱਗਦਾ ਮੈਨੂੰ, ਹਨਾ ਕਹਿੰਦਾ ਨਹੀਂ ਏਦਾਂ, ਮੈਂ ਨਹੀਂ ਮੈਂ ਤਾਂ ਮੈਂ ਐਡਲੇਡ ਜਾਣਾ, ਮੈਂ ਤਾਂ ਉੱਥੇ ਮੈਂ ਮਤਲਬ ਸੋਚ ਰਿਹਾ ਅਗਲੇ ਕੁਛ ਨੀ ਮਤਲਬ ਐਡਲੇਡ ਵਸ ਜਾਂਦਾ।
ਤੂੰ ਕਹਿ ਦਿਆ ਕਰ, ਮੇਰੀ ਭੈਣ ਰਹਿੰਦੀ ਆ ਉੱਥੇ।
ਹਾਂਜੀ ਭੈਣ ਵੀ ਰਹਿੰਦੀ ਆ ਜੀ, ਪਰ ਹੋਰ ਵੀ ਸਾਰਾ ਮਤਲਬ ਪਤਾ ਨੀ ਕਿਉਂ ਮੈਨੂੰ ਏਦਾਂ ਲੱਗਦਾ ਜੀ, ਸ਼ਾਇਦ ਕਿ ਐਡੀਲੇਡ ਆ ਜੀ, ਮਤਲਬ ਜਿੱਦਾਂ ਥੋੜਾ ਜਿਹਾ ਜਿਹਾ ਪੰਜਾਬ ਦੇ ਨਾਲ ਜਿਹੜਾ ਮੈਨੂੰ ਫੀਲ ਹੁੰਦਾ ਕਿ ਪੰਜਾਬ ਵਰਗਾ।
ਹਾਂ ਇੱਥੇ ਕਾਫੀ ਜਿਹੜੇ ਵੀ ਆਉਂਦੇ ਆ, ਈਵਨ ਮੇਰੀ ਭੈਣ ਆਈ ਸੀ, ਮੇਰੀ ਸਿਸਟਰ ਆਪ ਆਏ ਸੀਗੇ, ਉਹ ਤਾਂ ਕੈਨੇਡਾ ਤੋਂ ਆਏ ਸੀਗੇ ਚਲੋ ਇਸ ਸਾਲ, ਤੇ ਉਹਨਾਂ ਨੂੰ ਵੀ ਆ ਕੇ ਕਹਿੰਦੇ ਤੁਸੀਂ ਇੱਥੇ ਆਪਣਾ ਪਿੰਡ ਵਸਾ ਰੱਖਿਆ, ਬਾਕੀ ਇਹ ਆ ਵੀ ਮਿਲਣ ਵਰਤਣ ਵਾਲੇ ਜਿਹੜੇ ਲੋਕ ਆ ਤੁਸੀਂ ਓਦਾਂ ਦਾ ਮਾਹੌਲ ਬਣਾ ਲੈਂਦੇ ਆ। ਅਸੀਂ ਹੁਣ ਕਿਸੇ ਦੇ ਘਰ ਜਾਣਾ ਹੋਵੇ ਤਾਂ ਜਾਣ ਸਾਡੇ ਲਈ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਫੋਨ ਕਰਕੇ ਜਾਣਾ ਵੀ ਭਾਈ ਘਰ ਆ ਜਾਂ ਨਹੀਂ, ਐਵੇਂ ਆ ਜਾਈਦਾ ਆ। ਵੀਕਐਂਡ ਤੇ ਤਾਂ ਸਾਨੂੰ ਐਂ ਲੱਗਦਾ ਹੁੰਦਾ ਵੀ ਪੰਜਾਬ ਹੀ ਬੈਠੇ ਆ, ਕਦੀ ਕਿਸੇ ਦੇ ਘਰ ਚਲੇ ਗਏ ਜਾਂ ਉਹ ਆ ਗਏ, ਆਪਣੀਆਂ ਛੋਟੀਆਂ ਛੋਟੀਆਂ ਮਹਿਫਿਲਾਂ ਔਰ ਕੰਮਾਂ ਕਾਰਾਂ ਦੀ ਵੀ ਇੱਜੀ ਭੱਜ ਦੌੜ ਨਹੀਂ ਹੈਗੀ, ਉਹੀ 3-4 ਵਜੇ ਨੂੰ ਘਰ ਮੁੜ ਆਈਦਾ ਸਵੇਰੇ ਜਾ ਕੇ, ਤੇ ਨਿਆਣਿਆਂ ਦੇ ਆਉਂਦਿਆਂ ਨੂੰ ਘਰ ਪੁੱਜਦਾ। ਸੋ ਵਧੀਆ ਜ਼ਿੰਦਗੀ ਆ, ਮੈਨੂੰ ਤਾਂ ਲੱਗਦਾ ਹੁੰਦਾ ਵੀ ਹਾਂ ਬਈ ਠੀਕ ਹੈ। ਸਿਡਨੀ ਮੈਲਬਰਨ ਗਈ ਹੋਈ ਆ, ਬਹੁਤ ਵਧੀਆ ਉਹ ਵੀ, ਪਰ ਮੇਰੇ ਲਈ ਉਹ ਮੈਨੂੰ ਸ਼ਹਿਰ ਲੱਗਦੇ ਹੁੰਦੇ ਆ ਤੇ ਐਡੀਲੇਡ ਆਪਣਾ ਪਿੰਡ ਲੱਗਦਾ ਹੁੰਦਾ, ਬਸ ਇੰਨਾ ਕੁ ਫਰਕ ਆ, ਨਹੀਂ ਤੇ ਜਗ੍ਹਾ ਤਾਂ ਸਾਰੀਆਂ ਹੀ ਸੋਹਣੀਆਂ।
ਐਗਜ਼ੈਕਟਲੀ, ਮੈਨੂੰ ਕਾਫੀ ਟਾਈਮ ਰਿਹਾ ਤੇ ਹੁਣ ਬਸ ਤਿਆਰ ਹੋ ਜਾਓ, ਹੁਣ ਮੈਨੂੰ ਚੱਲਣ ਲਈ, ਫਿਰ ਮੈਂ ਹੁਣ ਪੱਕਾ ਮੈਂ ਪਲਾਨ ਬਣਾ ਲਿਆ।
ਵਧੀਆ ਵਧੀਆ, ਮੋਸਟ ਵੈਲਕਮ, ਮੋਸਟ ਵੈਲਕਮ ਜੀ ਆਇਆਂ ਨੂੰ, ਜਦੋਂ ਮਰਜ਼ੀ ਆਪਣਾ ਘਰ ਆ ਔਰ ਆ ਕੇ ਕੋਈ ਚੱਕਰ ਨਹੀਂ, ਜਦੋਂ ਕਿਤੇ ਜ਼ਰੂਰਤ ਵੀ ਪਈ ਨਾਲ ਖੜੇ ਆ ਸਾਰੇ। ਔਰ ਮੈਂ ਤਾਂ ਕੁਛ ਵੀ ਨੀ, ਮੇਰੇ ਤੋਂ ਕਿਤੇ ਜ਼ਿਆਦਾ ਚੰਗੇ ਇਨਸਾਨ ਇੱਥੇ ਐਡੀਲੇਡ ਦੇ ਵਿੱਚ ਵਸਦੇ ਆ, ਜਿਹੜੇ ਇੱਕ ਦੂਜੇ ਦੀ ਹੈਲਪ ਕਰਨ ਦੇ ਲਈ ਤਿਆਰ ਰਹਿੰਦੇ ਆ। ਸੋ ਕੋਈ ਚੱਕਰ ਨੀ, ਬਸ ਹੁਣ ਲੈ ਵਧੀਆ ਹੋ ਗਿਆ ਇਹ ਤਾਂ ਹੈ। ਹਰਸ਼
ਬਿਲਕੁਲ ਜੀ, ਬਾਕੀ ਤੁਸੀਂ ਸ਼ੋਅ ਕਰਦੇ ਹੋ ਹਨਾ, ਬਹੁਤ ਵਧੀਆ ਤੁਹਾਡਾ ਸ਼ੋਅ। ਮੈਂ ਕੱਲ ਆਪਣੇ ਗਿੱਲ ਸਾਹਿਬ ਨਾਲ ਵੀ ਗੱਲ ਕਰਦਾ ਸੀਗਾ, ਜਗਤਾਰ ਭਾਜੀ ਹੁਣਾਂ ਨਾਲ ਰਾਤ ਸਾਡੀ ਗੱਲ ਹੁੰਦੀ ਸੀ, ਤੇ ਕੱਲ ਰਾਤ ਵੀ ਸ਼ੋਅ ਦੀ ਗੱਲ ਚੱਲਦੀ ਸੀ, ਕਹਿੰਦੇ ਵੀ ਪਿੰਡ ਹੀ ਲੈ ਜਾਂਦੇ ਨੇ, ਮੈਂ ਇੱਕ ਵਾਰੀ ਗੱਲਾਂ ਕਰਦੇ ਕਰਦੇ ਤਾਂ ਕਹਿੰਦੇ ਪਿੰਡ ਹੀ ਲੈ ਜਾਂਦੇ ਨੇ ਤੁਹਾਡੇ, ਕੱਲ ਰਾਤ ਵੀ ਤੁਹਾਨੂੰ ਯਾਦ ਕਰਦੇ।
ਹਾਂ ਮੈਂ ਕਿੱਥੇ ਲੈ ਕੇ ਜਾਂਦੀ ਤੁਹਾਡੇ ਸਾਰਿਆਂ ਨਾਲ, ਮੈਂ ਆਪਣੇ ਪਿੰਡ ਚੱਲ ਜਾਂਦੀ ਹਾਂ। ਔਰ ਇਸ ਲਈ ਸਹੀ ਗੱਲ ਆ, ਇੱਕ ਦੂਜੇ ਦਾ ਹੱਥ ਫੜ ਕੇ ਜਾਈਦਾ, ਪਿੰਡ ਚੱਕਰ ਲਾਇਆ ਤੇ ਫਰੈਸ਼ ਰਿਹਾ ਹੋ ਜਾਈਦਾ ਆ। ਸਹੀ ਗੱਲ ਆ, ਮੈਂ ਬੁੱਧਵਾਰ ਨੂੰ ਸਵੇਰੇ ਪ੍ਰੋਗਰਾਮ ਕਰਕੇ ਬਿਲਕੁਲ ਇੱਕ ਵਾਰੀ ਰੀਸੈਟ ਹੋ ਜਾਂਦੀ ਆ, ਐਨ ਫਰੈਸ਼ ਹੋ ਜਾਂਦੀ ਹੁੰਦੀ ਆ, ਦੇ ਵਿੱਚ ਜੋ ਚੱਲਦੀਆਂ ਹੁੰਦੀਆਂ ਗੱਲਾਂ ਜਾਂ ਕੁਛ ਉਹ ਬਸ ਠੀਕ ਹੋ ਜਾਂਦਾ ਤੁਹਾਡੇ ਸਾਰਿਆਂ ਨਾਲ। ਬਿਲਕੁਲ ਏਦਾਂ ਹੀ ਜਿੱਦਾਂ ਘਰਾਂ ਚ ਨੀ ਹੁੰਦਾ ਸੀ, ਪਿੰਡਾਂ ਚ ਪਈ ਗੱਲ ਕਰ ਲਈ ਇੱਕ ਦੂਜੇ ਦੇ ਨਾਲ ਤੇ ਚਲੋ ਫੇਰ ਹਲਕੇ ਹੋ ਗਏ। ਸੋ ਸ਼ੁਕਰੀਆ ਤੁਹਾਡਾ। ਸੋ ਇੰਤਜ਼ਾਰ ਕਰੂੰਗੀ, ਉਡੀਕ ਕਰੂੰਗੀ ਮੈਂ ਅਰਸ਼ ਤੇਰੇ ਐਡੀਲੇਡ ਆਉਣ ਦਾ।
ਪੱਕਾ ਜੀ ਪੱਕਾ ਜੀ, ਮੈਂ ਤਾਂ ਹੁਣ ਤਿਆਰ ਬੈਠਾ ਐਕਚੁਅਲੀ, ਬਸ ਜਦ ਐਡੀਲੇਡ ਦਾ ਵੀ ਤਿਆਰ ਵੇਟ ਕਰਦਾ ਪਿਆ ਕੁਛ ਫਲਾਈਟਾਂ ਚ ਲੈਣ ਇੰਡੀਆ ਦਾ ਵੀ। ਮੈਨੂੰ ਲੱਗਦਾ ਮੈਂ 6 ਸਾਲ ਹੋ ਗਏ ਨੇ ਆਸਟ੍ਰੇਲੀਆ ਵਾਸਤੇ ਨੂੰ, ਤੇ ਮੈਂ ਆਪਣੀ ਜ਼ਿੰਦਗੀ ਦੀ ਅੱਜ ਪਹਿਲੀ ਸਿੱਖ ਕਾਲ ਕੀਤੀ ਹੈ ਜੀ ਮੈਂ ਅੱਜ, ਤੇ
ਪਹਿਲੀ
ਸਿੱਖ ਹੋਣ ਕਰਕੇ ਮੈਂ ਕਿਹਾ ਯਾਰ ਸਿੱਖ ਹੋ ਗਿਆ, ਕਹਿੰਦਾ ਕਿਉਂਕਿ ਮੇਰਾ ਇੰਡੀਆ ਤੋਂ ਫਰੈਂਡ ਆ ਉਹ, ਆਲਮੋਸਟ ਇਕੱਠੇ ਆਏ ਸੀ ਅਸੀਂ। ਮੈਨੂੰ ਕਹਿੰਦਾ ਕਹਿੰਦਾ ਕਦੇ ਸਿੱਖ ਆਲਮੋਸਟ ਕਦੇ ਕੀਤੀ ਨੀ ਕਹਿੰਦਾ ਹਨਾ ਮਤਲਬ ਤੂੰ ਕਹਿੰਦੇ ਨੀ ਮੈਂ ਨਹੀਂ ਮੈਂ ਯਾਰ ਮੈਂ ਠੀਕ ਨੀ ਫੀਲ ਕਰਦਾ ਕਿ ਕਹਿੰਦਾ ਵੀ ਉਹ ਵੀ ਮੈਨੂੰ ਹੱਸਦਾ ਸੀ ਮੈਨੂੰ ਲੱਗਦਾ ਮੈਨੂੰ ਕਹਿੰਦਾ ਜਾ ਕਹਿੰਦਾ ਭਰਾਵਾ ਜਾ ਕਹਿੰਦਾ ਹੁਣ ਤਾਂ ਤੈਨੂੰ ਪੱਕਾ ਕਹਿੰਦਾ ਇੰਡੀਆ ਜਾਣ ਦੀ ਲੋੜ ਪੈ ਗਈ ਮੈਨੂੰ ਲੱਗਦਾ ਹੁਣ ਤੇਰਾ ਇੰਜਨ ਖੜਦਾ ਜਾਂਦਾ
ਠੀਕ ਆ ਹਾਂ ਬਿਲਕੁਲ
ਠੀਕ ਹੈ ਤੁਸੀਂ ਕਰੋ
ਆਪਣੇ ਧਿਆਨ ਰੱਖਦੇ ਕੋਈ ਨੀ ਕੋਈ ਨੀ ਹਾਂ ਤੁਹਾਡੇ ਨਾਲ ਗੱਲਾਂ ਕਰਦੇ ਹੋਏ ਮੈਂ ਟਾਈਮ ਦਾ ਧਿਆਨ ਘੱਟ ਹੀ ਰੱਖਦੀ ਹੁੰਦੀ ਹਾਂ ਹਾਂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜਗਤਾਰ ਗਿੱਲ ਭਾਜੀ ਦਾ ਮੈਸੇਜ ਆਇਆ ਕਹਿੰਦੇ ਉਸ ਪਿੰਡ ਦੇ ਇੱਕ ਪਾਸੇ ਗੁਰਦੁਆਰਾ ਬਣਾ ਲਿਓ ਪਿੰਡ ਦੇ ਦੂਸਰੇ ਪਾਸੇ ਅਰਸ਼ ਹੋਣਾ ਵਾਸਤੇ ਬਹਿਣ ਲਈ ਹੱਤਾ ਵੀ ਬਣਾਉਣਾ ਪੈਣਾ ਆਹੋ ਇਹ ਵੀ ਗੱਲ ਠੀਕ ਆ ਭਾਜੀ ਆ ਤੁਸੀਂ ਸਹੀ ਲਾਈ ਆ ਇੱਕ ਪਾਸੇ ਗੁਰਦੁਆਰਾ ਬਣਾ ਲੈਣਾ ਤੇ ਦੂਜੇ ਪਾਸੇ ਅਰਸ਼ ਹੋਣਾ ਦੇ ਵਾਸਤੇ ਹੱਤਾ ਵੀ ਬਣਾਉਣਾ ਪੈ ਜਾਣਾ ਧਨੀ ਨੂੰ ਵੀ ਆਉਣਾ ਪਿਆ ਕਰਨਾ ਆ ਬਿਲਕੁਲ ਸਹੀ ਗੱਲ ਆ ਇਹਨਾਂ ਦਾ ਵੀ ਧਿਆਨ ਰੱਖਣਾ ਪੈਣਾ ਸਾਰਿਆਂ ਦਾ ਤੇ ਨਰਿੰਦਰ ਰਾਠੌਰ ਹੁਣੀ ਕਹਿ ਰਹੇ ਭਈ ਦੋ ਘਰ ਦੇਖਿਓ ਮੈਂ ਵੀ ਮੂਵ ਹੋਣਾ ਹਾਏ ਆ ਜਾਓ ਸਾਰੇ ਆ ਜਾਓ ਤੁਸੀਂ ਐਡੀਲੇਡ ਕੋਈ ਗੱਲ ਨੀ ਘਰਾਂ ਦੀ ਕੋਈ ਟੈਨਸ਼ਨ ਨੀ ਘਰ ਸੁੱਖ ਨਾਲ ਐਡੀਲੇਡ ਦੇ ਵਿੱਚ ਨਾ ਪੂਰੇ ਖੁੱਲੇ ਡੁੱਲੇ ਐਨ ਜਿੱਦਾਂ ਕਹਿ ਲੋ ਬਈ ਆਪਣੇ ਪਿੰਡਾਂ ਚ ਨੀ ਹੁੰਦੇ ਸੀਗੇ ਬਈ ਖੁੱਲੇ ਵਿਹੜੇ ਤੇ ਖੁੱਲੇ ਘਰ ਸੋ ਕੋਈ ਚੱਕਰ ਨੀ ਤੁਸੀਂ ਜਦੋਂ ਵੀ ਮੂਵ ਹੋਣਾ ਮੈਨੂੰ ਬਸ ਦੱਸ ਦਿਓ ਇੱਕ ਵਾਰੀ ਬਾਕੀ ਕੋਈ ਚੱਕਰ ਨੀ ਤੇ ਕਹਿੰਦੇ ਬੜੇ ਔਖੇ ਹੋਏ ਪਏ ਆ ਇਕੱਲੇ ਇਕੱਲੇ ਰਹਿ ਕੇ ਚਲੋ ਪਿੰਡ ਚੱਲੀਏ ਸਹੀ ਗੱਲ ਦਾ ਮੈਂ ਉਹੀ ਕਹਿੰਦੀ ਹਾਂ ਪਰ ਪਿੰਡਾਂ ਨੂੰ ਤਾਂ ਪਤਾ ਨੀ ਜਾ ਹੋਣਾ ਜਾਂ ਨਹੀਂ ਪਰ ਚਲੋ ਰਲ ਮਿਲ ਕੇ ਪਿੰਡ ਜ਼ਰੂਰ ਵਸਾ ਲਈਏ ਅਸੀਂ ਇੱਥੇ ਇੱਕ ਜਿੱਥੇ ਇੱਕ ਦੂਜੇ ਦੇ ਨਾਲ ਖੜੇ ਹੋ ਸਕੀਏ ਦੁੱਖ ਤਕਲੀਫ਼ ਵੇਲੇ ਉਹ ਦੁੱਖ ਤਕਲੀਫ਼ਾਂ ਸਿਰਫ ਜਿੱਦਾਂ ਪ੍ਰੋਗਰਾਮ ਦੇ ਸ਼ੁਰੂਆਤ 'ਚ ਕਿਹਾ ਸੀ ਤੇ ਸਿਰਫ ਫਿਜ਼ੀਕਲੀ ਨਹੀਂ ਹੁੰਦੀਆਂ ਇਮੋਸ਼ਨਲੀ ਇੱਕ ਦੂਜੇ ਦੀ ਸਪੋਰਟ ਬਹੁਤ ਵੱਡੀ ਹੁੰਦੀ ਹੈ ਫਿਜ਼ੀਕਲੀ ਤਾਂ ਅਸੀਂ ਜਰ ਲੈਂਦੇ ਹਾਂ ਇੱਥੇ ਬਥੇਰੀਆਂ ਮੈਡੀਕਲ ਫੈਸਿਲਿਟੀਜ਼ ਆ ਪਰ ਗੱਲ ਹਮੇਸ਼ਾ ਇਮੋਸ਼ਨਲ ਜਿੱਥੇ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਜਜ਼ਬਾਤ ਜੁੜੇ ਹੁੰਦੇ ਆ ਨਾ ਉਹ ਜਦੋਂ ਉਹ ਸੱਟ ਪੈਂਦੀ ਆ ਉਹ ਔਖੇ ਹੁੰਦੇ ਆ ਤਾਂ ਫਿਰ ਥੋੜੇ ਜਿਹੇ ਔਖੇ ਹੁੰਦੇ ਆ ਸੋ ਉਹਨਾਂ ਦੇ ਲਈ ਇੱਕ ਦੂਜੇ ਦੇ ਨਾਲ ਖੜੇ ਹੋਇਆ ਕਰੀਏ ਸੋ ਬਹੁਤ ਬਹੁਤ ਸ਼ੁਕਰੀਆ ਅੱਜ ਤੁਹਾਡੇ ਸਾਰਿਆਂ ਦੇ ਨਾਲ ਗੱਲ ਕਰਕੇ ਸੱਚੀ ਵਧੀਆ ਲੱਗਾ ਗੁਰਿੰਦਰ ਹੁਣੀ ਕਹਿੰਦੇ ਵਾਸਤੇ ਆਪਣਾ ਪਲਾਟ ਵੀ ਰੱਖ ਲਿਓ ਦੇਖੋ ਜੀ ਤੁਸੀਂ ਤਾਂ ਵਾਂਢੇ ਆਇਆ ਕਰਨਾ ਫਿਰ ਜਦੋਂ ਸਾਡੇ ਕੋਲ ਆਇਆ ਕਰੋਗੇ ਤਾਂ ਹਨਾ ਸਾਡੇ ਦਿਲ ਇੱਡੇ ਥੋੜੇ ਛੋਟੇ ਆ ਫਿਰ ਤੁਸੀਂ ਆਪਣਾ ਘਰ ਲਿਆ ਕਰੋਗੇ ਤੁਹਾਨੂੰ ਤਾਂ ਘਰ ਘਰ ਚ ਰਹਿੰਦਿਆਂ ਨੂੰ ਥਾਂ ਨੀ ਲੱਭਿਆ ਕਰਨੀ ਪਈ ਫਿਰ ਵੀ ਤੁਸੀਂ ਦੇਖਿਓ ਗੁੱਸੇ ਹੋ ਜਾਇਆ ਕਰਨਾ ਸਾਰਿਆਂ ਨੇ ਨਰਿੰਦਰ ਰਾਠੌਰ ਨੇ ਕਿਹਾ ਕਰਨਾ ਵੀ ਸਾਡੇ ਵੱਲ ਨੀ ਰਹੇ ਤੇ ਅਰਸ਼ ਨੇ ਕਿਹਾ ਕਰਨਾ ਵੀ ਲੈ ਭਾਜੀ ਤੁਸੀਂ ਸਾਡੇ ਨੀ ਆਏ ਤੇ ਮੈਂ ਕਿਹਾ ਕਰਨਾ ਲੈ ਸਾਡੇ ਘਰ ਦੋ ਦਿਨ ਰਹਿ ਕੇ ਹੀ ਚੱਲ ਪਏ ਸੋ ਤੁਹਾਨੂੰ ਪਲਾਟ ਲੈਣ ਦੀ ਕੀ ਲੋੜ ਹੈ ਜੀ ਸੋ ਬਹੁਤ ਵਧੀਆ ਲੱਗਾ ਲਓ ਜੀ ਅਸੀਂ ਆਪਣੇ ਪਿੰਡਾਂ ਦੇ ਨਾਲ ਨਾਲ ਪਿੰਡਾਂ ਨੂੰ ਯਾਦ ਕਰਦਿਆਂ ਕਰਦਿਆਂ ਅਸੀਂ ਆਪਣੇ ਇੱਕ ਸੁਪਨਿਆਂ ਦਾ ਪਿੰਡ ਵੀ ਪ੍ਰੋਗਰਾਮ ਦੇ ਵਿੱਚ ਉਸਾਰ ਲਿਆ ਸੋ ਇਸ ਪਿੰਡ ਨੂੰ ਅਸੀਂ ਯਾਦ ਕਰੀ ਜਾਵਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਆਪਣੇ ਪਿੰਡ ਨੂੰ ਯਾਦ ਕਰਾਂਗੇ ਆਪਣੇ ਕੁਝ ਹੋਰ ਸੁਪਨੇ ਸਜਾਵਾਂਗੇ ਪਰਮਾਤਮਾ ਕਰੇ ਸੁੱਖ ਰੱਖੇ ਸਾਡੇ ਸਾਰਿਆਂ ਦੇ ਇਹ ਸੁਪਨੇ ਸਾਕਾਰ ਹੋਣ ਕਿਉਂਕਿ ਇਹ ਸੁਪਨੇ ਬੜੇ ਆਲੇ ਭੋਲੇ ਜਏ ਆ ਬੜੇ ਸਾਧ ਮੁਰਾਦੇ ਜਏ ਆ ਅਸੀਂ ਜਿੰਨੇ ਵੀ ਗੱਲ ਕਰਦੇ ਹੁੰਦੇ ਕਦੀ ਅਸੀਂ ਇਹ ਗੱਲ ਨਹੀਂ ਕੀਤੀ ਵੀ ਰੱਬਾ ਸਾਡੀ ਲਾਟਰੀ ਲਾ ਦੇ ਇੰਨੇ ਮਿਲੀਅਨ ਦੀ ਤੇ ਬਸ ਫਿਰ ਅਸੀਂ ਬੈਠ ਕੇ ਖਾਈਏ ਨਾ ਜੀ ਨਾ ਅਸੀਂ ਉਸ ਪੰਜਾਬ ਦੇ ਧੀਆਂ ਪੋਤੇ ਆ ਜੋ ਹੱਥੀ ਕੰਮ ਕਰਕੇ ਖੁਸ਼ ਹੁੰਦੇ ਆ ਹਨਾ ਔਰ ਉਹ ਇੱਕ ਦੂਜੇ ਨਾਲ ਪਿਆਰ ਮੁਹੱਬਤ ਵੰਡ ਕੇ ਜੋ ਸਾਨੂੰ ਸਕੂਨ ਮਿਲਦਾ ਉਹ ਸ਼ਾਇਦ ਪੈਸੇ ਧੇਲਿਆਂ ਚ ਨਹੀਂ ਮਿਲਦਾ ਸੋ ਪ੍ਰੋਗਰਾਮ ਦੇ ਵਿੱਚ ਹੋ ਸਕਦਾ ਮੇਰੇ ਤੋਂ ਕੋਈ ਮੈਸੇਜ ਛੁੱਟ ਗਿਆ ਹੋਵੇ ਜਾਂ ਤੁਹਾਡੀ ਕਿਸੇ ਗੀਤ ਦੀ ਫਰਮਾਇਸ਼ ਜਿਹੜੀ ਹੈ ਅਸੀਂ ਨਹੀਂ ਚਲਾ ਸਕੇ ਹੋਈਏ ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ ਤੇ ਅਗਲੇ ਹਫ਼ਤੇ ਜ਼ਰੂਰ ਸਾਰਿਆਂ ਨੇ ਜੁੜਨਾ ਪ੍ਰੋਗਰਾਮ ਦੇ ਵਿੱਚ ਕਿਉਂਕਿ ਪਿੰਡ ਦੀਆਂ ਗੱਲਾਂ ਅਜੇ ਸਾਡੇ ਕੋਲ ਬਹੁਤ ਸਾਰੀਆਂ ਪਈਆਂ ਤੇ ਮੈਂ ਬਸ ਹੁਣ ਡਾਇਰੀ ਵੀ ਲਾ ਲੈਣੀ ਆ ਵੀ ਪਲਾਟ ਮੈਨੂੰ ਦੱਸ ਦਿਓ ਜਿੰਨੇ ਜਿੰਨੇ ਲੈਣੇ ਆ ਕਿਉਂਕਿ ਉਹ ਜਿਹੜਾ ਪਿੰਡ ਸੀ ਵਸਾਉਣਾ ਨਾ ਆਪਣੇ ਸੁਪਨਿਆਂ ਦਾ ਉਹਦੇ ਪਲਾਟ ਦਾ ਕੰਮ ਬਸ ਹੁਣ ਉਹਦੇ ਪਲਾਟ ਕੱਟਣ ਦਾ ਕੰਮ ਮੈਂ ਸ਼ੁਰੂ ਕਰ ਦੇਣਾ ਆ ਤੇ ਆਪਣਾ ਆਪਣਾ ਨਾਮ ਜਿਹੜਾ ਮੈਨੂੰ ਲਿਖਾਉਂਦੇ ਜਾਇਓ ਠੀਕ ਹੈ ਸੋ ਚਲੋ ਜੀ ਇੰਨੀਆਂ ਗੱਲਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਤੇ ਦਿਲ ਨਹੀਂ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਛੱਡ ਜਾਣ ਦਾ ਪਰ ਵਕਤ ਦਾ ਤਕਾਜ਼ਾ ਹੈ ਕਿ ਹੁਣ ਮੈਨੂੰ ਜਾਣਾ ਪੈਣਾ ਔਰ ਅਗਲੇ ਬੁੱਧਵਾਰ ਨੂੰ ਫਿਰ ਟਾਈਮ ਸਿਰ ਹਾਜ਼ਰ ਹੋਵਾਂਗੀ ਔਰ ਕਰਾਂਗੇ ਆਪਣੇ ਦਿਲਾਂ ਦੀਆਂ ਗੱਲਾਂ ਇੱਕ ਦੂਸਰੇ ਦੇ ਨਾਲ ਸੋ ਰੱਖੋ ਆਪਣਾ ਧਿਆਨ ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ ਤੇ ਚਲੋ ਜੀ ਫਿਰ ਚੜ੍ਹਦੀ ਕਲਾ ਤੇ ਰੱਬ ਰੱਖਦਾ।